150 plus pre-owned high quality vehicles. Easy finance and lease options available. Community ki apni dealership. Door cracker deals ke liye visit karein Eastwood Ford Lincoln at 958 Milner Avenue, Toronto. Major intersection, Shepherd Avenue East and Morningside Avenue. Ya phir call karein 416-292-1171 par. Door cracker deals ki zyada jankari ke liye visit karein eastwoodfordlincoln.com/doorcrasherdeals.
QR 770 AM, Youngstown, Toronto.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोल दिया एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज़ वी केयर
आहा जगमग जगमग रोशन रोशन होम एड्रेस एलईडी साइन
किताब का पहला सफा और घर का चुबारा घर वालों की निशानदेही करते हैं जब रात उतरे तो एलईडी साइन आपके घर के नाम और नंबर को चमका दें रोशन कर दें अपने घर या बिजनेस के लिए एलईडी साइंस के लिए यूनिक साइंस के बिक्रमजीत 6475274482 6475274482 प्रोग्राम का रेफरेंस देना मत भूलिएगा
टुडो
द थिंग्स आर बैक
सफर हले शुरू होया है
विद मोर फैशन
ए हमेशा मेरा सपना रहा है कि मैं दूजी लोकेशन खोलां
मोर ऑल्टरेशंस
मैं बदलावा चाहनी है
तुसी की बदलावा चाहंदे हो
सब कुछ
एंड मोर ड्रामा दैट विल हैव यू इन स्टिचेस
काटा ही बहुत है
ना वो ज्यादा ज्यादा है
बॉलीवुड न्यू सीजन संडे वॉच फ्री ऑन सीबीसी जैम
ਸਾਲਾਂ ਤੋਂ ਜਸਟਿਨ ਟਰੂਡੋ ਦੀਆਂ ਨਰਮ ਕ੍ਰਾਈਮ ਪਾਲਿਸੀਜ਼ ਨੇ ਸਾਡੇ ਭਾਈਚਾਰਾ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਸ਼ੂਟਿੰਗਸ ਅਸੈਸਿਨੇਸ਼ਨਸ ਗੈਂਗਸ ਡਰੱਗਸ ਐਕਸਟੋਰਸ਼ਨਸ ਆਰਸਨਸ ਕਾਰ ਥੈਫਟਸ
ਮੈਂ ਟਿਮ ਸਿੰਘ ਉੱਪਲ ਕੰਜ਼ਰਵੇਟਿਵ ਪਾਰਟੀ ਦਾ ਡਿਪਟੀ ਲੀਡਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਪੀਅਰ ਪਾਰਟੀ ਆਫ ਦਾ ਕਾਮਨ ਸੈਂਸ ਕੰਜ਼ਰਵੇਟਿਵ ਪਲਾਨ ਆਪਣੇ ਪਰਿਵਾਰਾਂ ਦੀ ਰੱਖਿਆ ਕਰੂਗਾ ਰਿਪੀਟ ਵਾਇਲੈਂਟ ਕ੍ਰਿਮੀਨਲਸ ਨੂੰ ਜੇਲ੍ਹ ਵਿੱਚ ਰੱਖੂਗਾ ਚੋਰੀ ਹੋਈ ਕਾਰਾਂ ਦੀ ਸ਼ਿਪਿੰਗ ਨੂੰ ਰੋਕਣ ਲਈ ਪੋਰਟਸ ਤੇ ਸਖਤੀ ਕਰੂਗਾ ਹਾਰਡ ਡਰੱਗਸ ਬੈਨ ਕੀਤੇ ਜਾਵੇਗਾ ਫੋਰਨ ਇੰਟਰਫੇਰੈਂਸ ਨੂੰ ਰੋਕਣ ਲਈ ਫੋਰਨ ਇਨਫਲੂਐਂਸ ਰਜਿਸਟਰੀ ਲਿਆਂਦੀ ਜਾਵੇਗੀ ਆਓ ਆਪਣੇ ਪਰਿਵਾਰਾਂ ਨੂੰ ਸੇਫ ਰੱਖਣ ਲਈ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਅਬ ਨੂੰ ਪ੍ਰਾਈਮ ਮਿਨਿਸਟਰ ਬਣਾਈ
ਇਸ ਸੈਗਮੈਂਟ ਦੇ ਮੇਨ ਸਪੌਂਸਰ ਨੇ ਇੰਡੀਆ ਟੇਸਟ ਇੰਡੀਆ ਟੇਸਟ ਤਿੰਨ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਪਹਿਲੀ ਲੋਕੇਸ਼ਨ ਮੈਂ ਦੱਸਦਾ ਬ੍ਰੈਂਪਟਨ ਦੇ ਵਿੱਚ ਹੈਗੀ ਹੈ ਔਰ ਦੂਸਰੀ ਲੋਕੇਸ਼ਨ ਇਹਨਾਂ ਦੇ ਮਿਸੀਸਾਗਾ ਚ ਹੈ ਇੱਕ ਲੋਕੇਸ਼ਨ ਇਹਨਾਂ ਦੀ 680 ਡੈਨਿਸਨ ਰੋਡ ਮਾਰਕਮ ਦੇ ਵਿੱਚ ਹੈ ਇੰਡੀਆ ਟੇਸਟ ਸਾਡੇ ਸੈਗਮੈਂਟ ਦੇ ਸਪਾਂਸਰ ਨੇ ਔਰ ਜੇ ਤੁਸੀਂ ਇੰਡੀਆ ਟੇਸਟ ਦੇ ਉੱਤੇ ਕਿਸੇ ਵੀ ਲੋਕੇਸ਼ਨ ਦੇ ਉੱਤੇ ਖਾਣਾ ਖਾਓਗੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕਹਿ ਦੇਣਾ ਜੀ ਵਾਈ ਮੀਡੀਆ ਦਾ ਰੈਫਰੈਂਸ ਦੇ ਦਿਓ 10% ਡਿਸਕਾਊਂਟ ਖਾਣਾ ਖਾਓ ਬਿੱਲ ਆਏ ਤੁਸੀਂ ਕਹੋ ਜੀ ਆਲੋ ਜੀ ਵਾਈ ਮੀਡੀਆ ਦਾ ਰੈਫਰੈਂਸ ਦੇ ਰਹੇ ਹਾਂ ਵਾਈ ਮੀਡੀਆ ਤੋਂ ਸੁਣ ਕੇ ਅਸੀਂ ਆਏ ਹਾਂ 10% ਤੁਹਾਨੂੰ ਡਿਸਕਾਊਂਟ ਮਿਲ ਜਾਏਗਾ ਜੋ ਵੀ ਤੁਹਾਡਾ ਬਿੱਲ ਹੈ ਇੱਕ ਨੰਬਰ ਇੱਕ ਦੂਸਰਾ ਉਹਨਾਂ ਜਿਹੜੇ ਹੁਣ ਆਪਣੇ ਇੰਡੀਆ ਟੇਸਟ ਵੱਲੋਂ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਨ ਲਈ ਕਿਉਂਕਿ ਬਹੁਤ ਲੰਬੇ ਸਮੇਂ ਤੋਂ 20 ਸਾਲ ਦੇ ਆਸ ਪਾਸ ਹੋ ਗਏ ਉਹ ਤੁਹਾਨੂੰ ਸਰਵ ਕਰਦੇ ਨੇ ਸੋ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਨ ਲਈ ਇੱਕ ਛੋਟਾ ਜਿਹਾ ਮਿਠਾਈ ਦਾ ਇੱਕ ਬਾਕਸ ਹੋਏਗਾ ਡਿਫਰੈਂਟ ਤਰ੍ਹਾਂ ਦੀ ਉਹਦੇ ਵਿੱਚ ਮਿਠਾਈ ਉਹਨਾਂ ਨੇ ਰੱਖੀ ਹੈ ਸੋ ਇਹ ਜ਼ਰੂਰ ਤੁਸੀਂ ਲੈ ਲੈਣਾ ਨੋ ਚਾਰਜ ਕੋਈ ਇਹਦੇ ਚ ਕੋਸਟ ਨਹੀਂ ਕੋਈ ਗਿਮਿਕ ਨਹੀਂ ਵੀ ਘੱਟ ਡਿਸਕਾਊਂਟ ਹੈ ਕੁਛ ਨਹੀਂ ਹੈ ਸਿੱਧਾ ਇੱਕ ਛੋਟਾ ਜਿਹਾ ਤੁਸੀਂ ਕਹੋ ਜੀ ਅਸੀਂ ਵਾਈ ਮੀਡੀਆ ਤੇ ਸੁਣਿਆ ਹੈ ਕਿ ਤੁਸੀਂ ਧੰਨਵਾਦ ਕਰੋ ਤੇ ਬਾਕਸਿਸ ਪਏ ਹੋਣਗੇ ਛੋਟੇ ਛੋਟੇ ਉਹ ਟੇਸਟ ਕਰਨਾ ਤੁਸੀਂ ਖਾਸ ਜਿਹੜੀ ਸਵੀਟਸ ਹੈ ਉਹ ਇੰਡੀਆ ਟੇਸਟ ਵੱਲੋਂ ਤਿਆਰ ਕੀਤੀ ਗਈ ਹੈ ਸੋ ਇੰਡੀਆ ਟੇਸਟ ਦੀ ਕਿਸੇ ਵੀ ਲੋਕੇਸ਼ਨ ਤੇ ਜਾਓ ਆਪਣਾ ਉਹ ਸਵੀਟ ਬਾਕਸ ਥੈਂਕ ਯੂ ਬਾਕਸ ਇੰਡੀਆ ਟੇਸਟ ਦਾ ਜਿਹੜਾ ਥੈਂਕ ਯੂ ਸਵੀਟ ਬਾਕਸ ਹੈ ਉਹ ਥੈਂਕ ਯੂ ਸਵੀਟ ਬਾਕਸ ਤੁਸੀਂ ਜ਼ਰੂਰ ਲੈ ਕੇ ਜਾਣਾ ਠੀਕ ਹੈ ਸਿਰਫ ਤੁਹਾਨੂੰ ਥੈਂਕ ਯੂ ਕਰਨ ਲਈ ਨਾ ਚਾਰ ਅਲੱਗ ਅਲੱਗ ਮਿਠਾਈ ਦੇ ਪੀਸਿਸ ਉਹਨਾਂ ਨੇ ਰੱਖੇ ਨੇ ਤੇ ਤੁਸੀਂ ਉਹ ਜ਼ਰੂਰ ਉਹਨਾਂ ਤੋਂ ਲੈਣਾ ਹੈ ਔਰ 10% ਡਿਸਕਾਊਂਟ ਜਿਹੜਾ ਇਹ ਵੀ ਤੁਹਾਨੂੰ ਮਿਲ ਰਿਹਾ 10% ਤੱਕ ਡਿਸਕਾਊਂਟ ਤੁਹਾਨੂੰ ਇੰਡੀਆ ਟੇਸਟ ਦੇ ਉੱਤੇ ਮਿਲੇਗਾ ਕਿਸੇ ਵੀ ਲੋਕੇਸ਼ਨ ਤੇ ਚਲੇ ਜਾਓ ਵਾਈ ਮੀਡੀਆ ਦਾ ਤੁਸੀਂ ਰੈਫਰੈਂਸ ਦੇਣਾ ਇੰਡੀਆ ਟੂਰਿਸਟ ਤਿੰਨ ਲੋਕੇਸ਼ਨ ਤੋਂ ਮੈਂ ਦੁਬਾਰਾ ਦੱਸਦਾ ਤੁਹਾਨੂੰ ਸਰਵ ਕਰਦਾ ਹੈ। ਚਾਹੇ ਤੁਸੀਂ ਬ੍ਰੈਮਟਨ ਵਾਲੀ ਲੋਕੇਸ਼ਨ ਚਲੇ ਜਾਓ 900 ਰੇਲ ਬੁਲੇਵਾਰਡ, ਵੈਸੇ ਸਭ ਨੂੰ ਪਤਾ ਹੀ ਹੈ ਜਿੱਦਾਂ ਹੀ ਤੁਸੀਂ ਮੇਵਿਸ ਔਰ ਰੇਲ ਹਾਊਸਨ ਤੇ ਜਾਣਾ ਹੈ ਬੜਾ ਸਾਰਾ ਬੋਰਡ ਤੁਹਾਨੂੰ ਇੰਡੀਆ ਟੇਸ ਦਾ ਨਜ਼ਰ ਆ ਜਾਏਗਾ। ਮਾਰਕਮ ਦੇ ਵਿੱਚ 680 ਡੈਨਿਸਨ ਰੋਡ ਮਾਰਕਮ ਤੁਸੀਂ ਉੱਥੇ ਜਾ ਸਕਦੇ ਹੋ। ਔਰ ਜਿਹੜੀ ਇਹਨਾਂ ਦੀ ਮਿਸਿਸ ਆਗਾ ਵਾਲੀ ਲੋਕੇਸ਼ਨ ਹੈ ਬੜੀ ਵਧੀਆ ਲੋਕੇਸ਼ਨ ਹੈ ਮਿਸਿਸ ਆਗਾ ਦੇ ਵਿੱਚ, ਤੁਸੀਂ ਉੱਥੇ ਚਲੇ ਜਾਓ। ਸੋ ਇੰਡੀਆ ਟੇਸ ਸਾਡੇ ਇਸ ਸੈਗਮੈਂਟ ਦੇ ਮੇਨ ਸਪੌਂਸਰ।
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁੱਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ ਏਸ਼ੀਅਨ ਪਲਸ। Call Yudhvir Jaswal 647-272-8182 or visit southasiandaily.com.
Why Media Group ਨੂੰ ਤੁਹਾਡੇ ਸਾਰਿਆਂ ਦੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਔਰ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਲਗਾਤਾਰ ਸਾਡੀ ਨਿਗਾਹ ਬਰਕਰਾਰ ਹੈ ਔਰ ਅਸੀਂ ਲਗਾਤਾਰ ਤੁਹਾਨੂੰ ਦੱਸਦੇ ਹਾਂ ਸੈਂਸੈਕਸ ਕੀ ਹੁੰਦਾ ਹੈ। ਜਿੱਦਾਂ ਸਟਾਕ ਮਾਰਕੀਟ ਦੇ ਵਿੱਚ ਨਾ ਸੈਂਸੈਕਸ ਉੱਪਰ ਜਾਂਦਾ ਹੈ ਥੱਲੇ ਜਾਂਦਾ ਹੈ, ਸੋ ਕਈ ਸਾਲਾਂ ਤੋਂ ਅਸੀਂ ਜਦੋਂ ਸਿਆਸਤ ਦੀ ਗੱਲ ਕਰਦੇ ਹਾਂ ਸਿਆਸਤ ਦੇ ਵਿੱਚ ਵੀ ਬਹੁਤ ਕੁਝ ਬਦਲਦਾ ਰਹਿੰਦਾ ਹੈ, ਹਰ ਮਿੰਟ ਦੇ ਵਿੱਚ ਕੁਛ ਨਾ ਕੁਛ ਬਦਲਦਾ ਰਹਿੰਦਾ। ਇਸ ਕਾਰਨ ਅਸੀਂ ਇਹਦਾ ਨਾਮ ਬਹੁਤ ਸਾਲ ਪਹਿਲਾਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਰੱਖਿਆ ਸੀਗਾ। ਬਿਹਾਰ ਦੀ ਰਾਜਨੀਤੀ ਜੀ ਜੇ ਅਸੀਂ ਗੱਲ ਕਰੀਏ ਤੇ ਬਿਹਾਰ ਦੀ ਰਾਜਨੀਤੀ ਦੇ ਵਿੱਚ ਵੀ ਬਹੁਤ ਕੁਝ ਤੇਜ਼ੀ ਨਾਲ ਉੱਪਰ ਥੱਲੇ ਜਾ ਰਿਹਾ। ਕੀ ਹੋ ਸਕਦਾ ਹੈ ਇਸ ਵੀਕਐਂਡ ਦੇ ਉੱਤੇ? ਕਿਆ ਨਿਤੀਸ਼ ਬਾਬੂ ਇੱਕ ਵਾਰ ਫੇਰ ਮੋਦੀ ਸਾਹਿਬ ਦੇ ਨਾਲ ਹੱਥ ਮਿਲਾ ਲੈਣਗੇ? ਔਰ ਜੇ ਮਿਲਾ ਲੈਣਗੇ ਤੇ ਇੱਕ ਪਹਿਲੀ ਵਾਰ ਨਹੀਂ ਹੈ, ਬਹੁਤ ਵਾਰ ਪਹਿਲਾਂ ਵੀ ਐਸਾ ਹੋ ਗਿਆ। ਔਰ NDA ਮਤਲਬ ਕਦੇ NDA ਵੱਲ ਹੋ ਜਾਂਦੇ ਨੇ ਮੋਦੀ ਸਾਹਿਬ, ਔਰ BJP ਜਿਹੜੀ ਵੀ ਪਾਰਟੀ ਹੈ ਤੇ ਉਹਦੇ ਵੱਲ ਹੋ ਜਾਂਦੇ, ਕਦੇ ਓਪੋਜੀਸ਼ਨ ਵੱਲ ਹੋ ਜਾਂਦੇ। ਇਹ ਚੌਥਾ ਐਸਾ ਮੌਕਾ ਹੋਏਗਾ। ਔਰ ਬਿਹਾਰ ਦੇ ਚੀਫ ਮਿਨਿਸਟਰ ਤਾਂ ਪਹਿਲਾਂ ਤੋਂ ਹੀ ਹੈਗੇ ਨੇ, ਬਟ ਹੁਣ ਉਹ ਬਜਾਏ ਦੇ ਕਿ ਲਾਲੂ ਪ੍ਰਸਾਦ ਯਾਦਵ ਜਾਂ ਕਾਂਗਰਸ ਦੀ ਸਪੋਰਟ ਦੇ ਨਾਲ ਚੀਫ ਮਿਨਿਸਟਰ ਬਣੇ ਰਹਿਣ, ਉਹ BJP ਦੀ ਸਪੋਰਟ ਦੇ ਨਾਲ। ਬਾਕੀ ਪਾਰਟੀਆਂ ਵੀ ਹੈਗੀਆਂ, ਜਿਤੇਨ ਮਾਂਝੀਅਨ ਪਾਰਟੀ, ਹੋਰ ਵੀ ਕਈ ਕੁਛ ਹੈ, ਲੇਕਿਨ ਮੇਨਲੀ BJP ਦੀ ਸਪੋਰਟ ਦੇ ਨਾਲ ਉਹ ਚੀਫ ਮਿਨਿਸਟਰ ਦੀ ਦੁਬਾਰਾ ਤੋਂ ਸਹੁੰ ਚੁੱਕ ਸਮਾਗਮ ਦੇ ਹਿੱਸਾ ਲੈਣਗੇ, ਦੁਬਾਰਾ ਤੋਂ ਚੀਫ ਮਿਨਿਸਟਰ ਬਣਨਗੇ ਇਸ ਵਾਰ BJP ਦੀ ਸਪੋਰਟ ਨਾਲ। ਜੇ ਜੋ ਖਬਰਾਂ ਆ ਰਹੀਆਂ ਜੇ ਉਹਦੇ ਵਿੱਚ ਕੋਈ ਸੱਚਾਈ ਹੈ, ਹਜੇ 100% ਕਨਫਰਮ ਨਹੀਂ ਹੈ, ਕਿਉਂਕਿ ਮੰਗ ਉਹਨਾਂ ਨੇ ਰੱਖੀ ਹੈ ਕਿ ਪ੍ਰਧਾਨ ਮੰਤਰੀ ਦਾ ਚਿਹਰਾ ਡਿਕਲੇਅਰ ਕੀਤਾ ਜਾਏ। ਅਖਿਲੇਸ਼ ਯਾਦਵ ਸਾਹਿਬ ਨੇ ਤਾਂ ਕਹਿਤਾ, ਬੜੀ ਵੱਡੀ ਗੱਲ ਆ, ਇਹ ਉਹੀ ਅਖਿਲੇਸ਼ ਯਾਦਵ ਸਾਹਿਬ ਨੇ, ਕਿਉਂਕਿ ਇਸ ਅਲਾਇੰਸ ਦੇ ਵਿੱਚ ਅਖਿਲੇਸ਼ ਯਾਦਵ ਸਾਹਿਬ, ਮਮਤਾ ਬੈਨਰਜੀ ਜੀ ਔਰ ਉਹਨਾਂ ਦੇ ਨਾਲ ਨਾਲ ਕੇਜਰੀਵਾਲ ਸਾਹਿਬ, ਇਹ ਤਿੰਨੇ ਜਣੇ ਆਪਣੀ ਅਲੱਗ ਖਿਚੜੀ ਪਕਾ ਰਹੇ ਸੀਗੇ। ਔਰ ਇਹ ਅਲਾਇੰਸ ਦੇ ਵਿੱਚ ਇਹਨਾਂ ਵੱਲੋਂ ਮੇਨਲੀ ਅਪੋਜ਼ ਕੀਤਾ ਜਾ ਰਿਹਾ ਸੀਗਾ ਕਿ ਜੇ ਪ੍ਰਧਾਨ ਮੰਤਰੀ ਦਾ ਚਿਹਰਾ ਨਿਤੀਸ਼ ਬਾਬੂ ਨੂੰ ਹੁਣੇ ਹੀ ਕਰ ਦਿੱਤਾ ਤੇ ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ ਸਾਹਿਬ, ਅਖਿਲੇਸ਼ ਯਾਦਵ ਸਾਹਿਬ, ਇਹ ਤੇ ਸਾਰੇ ਚਾਹੁੰਦੇ ਸੀਗੇ ਕਿਤੇ ਨਾ ਕਿਤੇ ਸਾਨੂੰ ਮੌਕਾ ਮਿਲ ਜਾਵੇ। ਔਰ ਅਖਿਲੇਸ਼ ਯਾਦਵ ਸਾਹਿਬ ਤੇ ਉਸ ਜਗ੍ਹਾ 80 ਦੀਆਂ 80 ਸੀਟਾਂ ਤੇ ਲੜ ਰਹੇ ਹੈ, ਜਿੱਥੇ ਕਿ ਹਾਲਾਂਕਿ ਸੀਟਾਂ ਤੇ 5 ਆਈਆਂ ਸੀ ਪਿਛਲੀ ਵਾਰ, ਉਸ ਤੋਂ ਪਹਿਲਾਂ ਵੀ 5 ਹੀ ਸੀਗੀਆਂ ਇਹਨਾਂ ਦੀਆਂ ਸੀਟਾਂ, ਕੋਈ ਫਰਕ ਨਹੀਂ ਹੈ 2014। ਔਰ ਇਹਦੇ ਵਿੱਚ ਤੇ BSP ਜਿਹੜੀ ਉਹ 0 ਤੇ ਸੀਗੀ, ਉਹ BSP 10 ਤੇ ਪਹੁੰਚ ਗਈ ਸੀਗੀ 2019 ਚ, ਜਿਹੜਾ ਇਹਨਾਂ ਨੇ ਅਲਾਇੰਸ ਬਣਾਇਆ ਸੀ। ਇਹ 5 ਦੀਆਂ 5 ਸੀਟਾਂ ਤੇ ਰਹਿ ਗਏ, ਬਟ ਲੜ ਤੇ 80 ਸੀਟਾਂ ਤੇ ਰਹੇ ਨੇ। ਖਾਬ ਤੇ ਉਹਨਾਂ ਦਾ ਵੀ, ਅਖਿਲੇਸ਼ ਯਾਦਵ ਸਾਹਿਬ ਦਾ ਵੀ, ਜੇ ਕਿਤੇ 15-20-30-40 ਸੀਟਾਂ ਆ ਗਈਆਂ, ਅਸੀਂ ਉੱਤਰ ਪ੍ਰਦੇਸ਼ ਮੋਦੀ ਸਾਹਿਬ ਦਾ ਰੱਥ ਰੋਕ ਦਿੱਤਾ ਤੇ ਮੋਦੀ ਸਾਹਿਬ ਦੀ BJP ਦੀ ਰੱਥ ਯਾਤਰਾ ਇੱਥੇ ਰੋਕ ਦਿੱਤੀ, ਤੇ ਅਸੀਂ ਜੇ ਪਾਵਰ ਚ ਆ ਗਏ ਕਿਤੇ 25-30-40 ਸੀਟਾਂ ਮੇਰੇ ਕੋਲ ਹੋਣ, ਤੇ ਅਖਿਲੇਸ਼ ਯਾਦਵ ਸਾਹਿਬ ਦਾ ਵੀ ਸੁਪਨਾ ਹੈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਮੈਂ ਬਣ ਜਾਏਗਾ। ਬਟ ਉਹਨਾਂ ਦੁਆਰਾ ਹੁਣ ਇਹ ਕਹਿ ਦੇਣਾ ਕਿ ਜੀ ਪ੍ਰਧਾਨ ਮੰਤਰੀ ਦਾ ਚਿਹਰਾ ਨਿਤੀਸ਼ ਬਾਬੂ ਹੋ ਸਕਦੇ ਨੇ, ਨਿਤੀਸ਼ ਕੁਮਾਰ ਜੀ ਹੋ ਸਕਦੇ ਨੇ। ਸੋ ਇਹਦੇ ਨਾਲ ਕਾਫੀ ਜ਼ਿਆਦਾ ਉੱਥੇ ਚਰਚਾ ਚੱਲਦੀ ਹੈ ਕਿ ਕੀ ਹੋਏਗਾ, ਲੇਕਿਨ ਨਿਤੀਸ਼ ਕੁਮਾਰ ਜੀ ਜੇ BJP ਦੇ ਨਾਲ ਹੱਥ ਮਿਲਾਉਂਦੇ ਆ ਤੇ ਦੈਟ ਵਿਲ ਬੀ ਵੈਰੀ ਵੈਰੀ ਇੰਟਰਸਟਿੰਗ। ਔਰ 9th ਟਾਈਮ ਫਿਰ ਉਹ ਬਤੌਰ ਚੀਫ ਮਿਨਿਸਟਰ ਸਹੁੰ ਚੱਕਣਗੇ ਉਹ, ਕਿਉਂਕਿ ਕੁਛ ਨਾ ਕੁਛ ਗਠਬੰਧਨ ਦਾ ਹੇਰ ਫੇਰ ਉੱਥੇ ਹੋ ਹੀ ਜਾਂਦਾ। ਇਹਦੇ ਉੱਤੇ ਨਿਗਾਹ ਸਾਡੀ ਬਰਕਰਾਰ ਹੈ ਔਰ ਅੱਗੇ ਚੱਲ ਕੇ ਐਨਾਲਿਸਿਸ ਦਵਾਂਗਾ ਕਿ ਆਖਿਰਕਾਰ ਮਾਮਲਾ ਹੈ ਕੀ, ਕਿੱਥੇ ਖਰਾਬ ਹੋਇਆ ਇਹ ਮਾਮਲਾ, ਵਟ ਕੁਡ ਬੀ ਦ ਸਟਿੱਕੀ ਪੁਆਇੰਟਸ ਬਿਟਵੀਨ ਨਿਤੀਸ਼ ਕੁਮਾਰ ਔਰ ਬਾਕੀ ਨੇ ਜਿਹੜੀਆਂ ਪਾਰਟੀ ਉੱਤੇ ਹੈਗੀਆਂ। ਲਾਲੂ ਪ੍ਰਸਾਦ ਯਾਦਵ ਸਾਹਿਬ ਨਾਲ ਗੜਬੜ ਕਿੱਥੇ ਹੋਈ, ਉਹਨਾਂ ਦੇ ਬੇਟੇ ਤੇਜਸਵੀ ਯਾਦਵ ਨਾਲ ਗੜਬੜ ਕਿੱਥੇ ਹੋਈ, ਕਾਂਗਰਸ ਲੈਫਟ ਫਰੰਟ ਕਿੱਥੇ ਗੜਬੜ ਹੋਈ। ਸੋ ਇਹ ਸਾਰੀ ਡਿਟੇਲ ਰਿਪੋਰਟ ਹੁਣੇ ਅੱਗੇ ਚੱਲ ਕੇ ਤੁਹਾਡੇ ਲਈ ਪੇਸ਼ ਕਰਾਂਗੇ, ਲੇਕਿਨ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ, ਅਸੀਂ ਜ਼ਰੂਰ ਜ਼ਿਕਰ ਕਰ ਦੇਣਾ ਚਾਹੁੰਦੇ ਕਿ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਡਨ ਡੀਲ ਆ ਜੀ, ਕਿਉਂਕਿ ਹੁਣ ਨਿਤੀਸ਼ ਬਾਬੂ ਹਟ ਗਏ ਜੀ, ਉਧਰੋਂ ਹਟ ਗਿਆ ਤਾਂ ਫਿਰ ਖਤਮ। ਇਹ ਤੇ ਪਿਛਲੀ ਵਾਰ ਵੀ ਨਿਤੀਸ਼ ਬਾਬੂ ਇਹਨਾਂ ਦੇ ਨਾਲ ਹੀ ਸੀਗੇ ਔਰ ਹਜੇ ਡਨ ਡੀਲ ਨਹੀਂ ਹੈ ਕਿ ਜੀ ਹਾਂਜੀ ਹੈਟ੍ਰਿਕ ਲੱਗ ਗਈ ਜੀ, ਮੋਦੀ ਸਾਹਿਬ ਦੀ ਹੈਟ੍ਰਿਕ ਹੋ ਗਈ, ਕਿਉਂਕਿ ਨਿਤੀਸ਼ ਬਾਬੂ ਹਿਲਦੇ ਨਜ਼ਰ ਆ ਰਹੇ ਨੇ। ਨਿਤੀਸ਼ ਬਾਬੂ ਦਾ ਅਸਰ ਜ਼ਰੂਰ ਬਿਹਾਰ ਦੀਆਂ ਔਰ ਬਾਕੀ ਸੀਟਾਂ ਤੇ ਹੋਏਗਾ, ਬਟ BJP ਜਿਹੜੀ ਹੈ ਉਹ ਆਪਣੇ ਲੋਸਿਸ ਜੋ ਬਿਹਾਰ ਚ ਹੋ ਸਕਦੇ ਸੀ ਸ਼ਾਇਦ ਉਹਨੂੰ ਹੁਣ ਬਚਾ ਜਾਏ। ਬਟ ਇੱਥੋਂ ਇਹ ਨਹੀਂ ਕੱਲਾ, ਇੱਥੋਂ ਇਹ ਨਹੀਂ ਨਿਸ਼ਕਰਸ਼ ਛੋੜਾਵਟ ਕੀਤਾ ਜਾ ਸਕਦਾ ਕਿ ਜੀ ਖਤਮ ਹੋ ਗਿਆ ਮਾਮਲਾ। ਐਨੀਵੇਜ਼, ਸਾਡੇ ਸਪੋਂਸਰ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਦੇ ਚਲੇ ਜਾਈਏ, ਤੁਹਾਡੀਆਂ ਕਾਲਸ ਵੀ ਅਸੀਂ ਆਨ ਦੇਅਰ ਕਰਾਂਗੇ। ਗਿਰੀਸ਼ ਜੀ ਤੁਹਾਡੀ ਕਾਲ ਅਗਲੀ ਹੈ, ਬਾਕੀ ਸਾਰੇ ਕਾਲਰ ਨੂੰ ਵੀ ਰਿਕੁਐਸਟ ਹੈ ਕਿ ਫੋਨ ਪਲੀਜ਼ ਮਿਊਟ ਕਰ ਲੈਣਾ, ਵਾਰੀ ਵਾਰੀ ਜਿਨ੍ਹਾਂ ਦਾ ਅਸੀਂ ਨਾਮ ਲਵਾਂਗੇ ਤੁਸੀਂ ਫੋਨ ਅਨਮਿਊਟ ਕਰਦੇ ਚਲੇ ਜਾਣਾ। ਲੇਕਿਨ ਪਹਿਲਾਂ ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ ਸਾਡੇ ਨਾਲ ਸੌਰਭ ਸੱਭਰਵਾਲ ਜੀ ਜੁੜ ਚੁੱਕੇ ਨੇ। ਸੌਰਭ ਜੀ ਬਹੁਤ ਵੈਲਕਮ ਸਰ, ਹਾਊ ਆਰ ਯੂ, ਕੈਸੇ ਹੈ ਆਪ?
ਜੀ ਬਹੁਤ ਵਧੀਆ ਸਰ, ਥੈਂਕ ਯੂ ਵੈਰੀ ਮਚ ਫੋਰ ਟੇਕਿੰਗ ਮੀ ਔਰ ਵੈਰੀ ਗੁੱਡ ਮਾਰਨਿੰਗ ਆਪਕੋ ਸਭੀ ਲਿਸਨਰਸ ਕੋ।
ਗੁੱਡ ਮਾਰਨਿੰਗ ਸਰ। ਸਰ ਮੈਂ ਸਭ ਤੋਂ ਪਹਿਲੇ ਪੁੱਛਣਾ ਚਾਹਤਾ ਹੂੰ ਕਿ ਰੀਅਲ ਸਟੇਟ ਕੀ ਕਿਆ ਅਪਡੇਟ ਹੈ? ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟਸ ਬੜਾਏ ਵੀ ਨਹੀਂ ਹੈ, ਕੰਮ ਵੀ ਨਹੀਂ ਕੀ, ਸਟੱਡੀ ਰੱਖਿਆ। ਕੁਛ ਲੋਕ ਕਹਿ ਰਹੇ ਹੈ ਕਿ ਮਾਰਚ ਮੇ ਕੰਮ ਹੋ ਸਕਦੇ ਹੈ, ਕੁਛ ਕਹਿ ਰਿਹਾ ਕਿ ਜੀ ਅਪ੍ਰੈਲ ਚ ਕੱਟਣੇ ਸ਼ੁਰੂ ਹੋਣਗੇ, ਕੁਛ ਲੋਕ ਕਹਿ ਰਹੇ ਜੂਨ ਤੋਂ ਕੱਟਣੇ ਸ਼ੁਰੂ ਹੋਣਗੇ, ਪਰ ਕੁਛ ਲੋਕ ਇਹ ਵੀ ਕਹਿ ਰਹੇ ਨੇ ਕਿ ਇਸ ਸਾਲ ਦੇ ਐਂਡ ਤੱਕ ਕੱਟਣਗੇ, ਔਰ ਕੁਛ ਲੋਕ ਕਹਿ ਰਹੇ ਕਿ ਸ਼ਾਇਦ ਇਸ ਸਾਲ ਦੇ ਐਂਡ ਤੱਕ ਵੀ ਨਾ ਕੱਟਣ। ਹਰੇਕ ਦੀ ਆਪਣੀ ਆਪਣੀ ਰਾਏ ਹੈ।
ਡੈਫੀਨੇਟਲੀ ਸਰ, ਦੇਖੇ ਬੇਸਿਕਲੀ ਕਿਆ ਹੈ ਕਿ ਵਨ ਆਫ ਦ ਬਿਗੇਸਟ ਰੀਜ਼ਨਸ ਕਿ ਰੇਟ ਸੇਮ ਹੈ ਜੋ ਵੀ ਬੜੇ ਵੀ ਨਹੀਂ ਕੰਮ ਵੀ ਨਹੀਂ ਹੋਏ, ਕਿਉਂਕਿ ਜੋ ਇਨਫਲੇਸ਼ਨ ਰੇਟ ਥਾ ਵੋ ਬੜਾ ਥਾ ਦਿਸੰਬਰ ਮੇ, ਤੋ ਉਸ ਕਰਕੇ ਦੇ ਵਾਂਟ ਟੂ ਓਬਵੀਅਸਲੀ ਮੇਕ ਸ਼ੋਰ ਕਿ ਇਨਫਲੇਸ਼ਨ ਗੋਜ਼ ਟੂ 2%। ਬਟ ਓਵਰਆਲ ਮੇਰਾ ਮਾਨਨਾ ਇਹ ਹੈ ਕਿ ਆਈ ਥਿੰਕ ਜੂਨ ਤੱਕ ਵੀ ਵਿਲ ਸਟਾਰਟ ਲੁਕਿੰਗ ਐਟ ਦੀ ਇੰਟਰਸਟ ਰੇਟ ਕਮਿੰਗ ਡਾਊਨ। ਬਟ ਦੈਨ ਅਗੇਨ ਬਹੁਤ ਸਾਰੀ ਚੀਜ਼ਾਂ ਹੈ, ਇਟਸ ਨਾਟ ਅ ਸਟ੍ਰੇਟ ਐਰੋ ਕਿ ਯੇ ਹੋਗਾ ਤਭੀ ਰੇਟ ਨੀਚੇ ਆਏਗਾ। ਬਹੁਤ ਸਾਰੇ ਫੈਕਟਰਸ ਹੈ, ਕੁਛ ਫੈਕਟਰਸ ਹਮਾਰੇ ਕੰਟਰੋਲ ਮੇ ਹੈ, ਕੁਛ ਫੈਕਟਰਸ ਹਮਾਰੇ ਕੰਟਰੋਲ ਮੇ ਨਹੀਂ ਹੈ। ਜੋ ਕਾਨਫਲਿਕਟ ਚੱਲ ਰਹੇ ਹੈ ਦੋ ਰੀਜਨਸ ਮੇ, ਰਸ਼ੀਆ ਔਰ ਆਪਕੇ ਮਿਡਲ ਈਸਟ ਮੇ, ਔਰ ਓਬਵੀਅਸਲੀ ਮਿਡਲ ਈਸਟ ਕੀ ਸਿਚੁਏਸ਼ਨ ਇਨਫੈਕਟ ਵਰਸ ਹੋਤੀ ਜਾ ਰਹੀ ਹੈ, ਕਿਉਂਕਿ ਅਭੀ ਇਰਾਨ ਔਰ ਪਾਕਿਸਤਾਨ ਮੇ ਵੀ ਥੋੜੀ ਸੀ ਹਲਚਲ ਹੋਈ ਥੀ, ਔਰ ਯਮਨ ਮੇ ਜੋ ਹੁਤੀਜ਼ ਹੈ ਦੇ ਆਰ ਕਾਜ਼ਿੰਗ ਪ੍ਰੋਬਲਮਸ ਐਜ਼ ਵੈਲ। ਤੋ ਬਹੁਤ ਸਾਰੀ ਚੀਜ਼ਾਂ ਦੇਖਣੇ ਵਾਲੀ ਹੈ ਜੋ ਰਿਫਲੈਕਟ ਕਰਤੀ ਹੈ ਡਾਇਰੈਕਟਲੀ ਇਨਡਾਇਰੈਕਟਲੀ ਸਾਰੀ ਵਰਲਡ ਇਕਾਨਮੀਜ਼ ਕੋ। ਤੋ ਮੇਰਾ ਮਗਰ ਪਰਸਨਲੀ ਮਾਨਨਾ ਇਹ ਹੈ, ਯੇ ਮੇਰਾ ਓਪੀਨੀਅਨ ਹੈ ਕਿ ਜੂਨ ਤੱਕ ਵੀ ਸ਼ੁਡ ਬੀ ਏਬਲ ਟੂ ਸੀ ਸਮ ਸੋਰਟ ਆਫ ਰਿਡਕਸ਼ਨ ਇਨ ਇੰਟਰਸਟ ਰੇਟ, ਐਂਡ ਆਫ ਕੋਰਸ ਡਿਸੰਬਰ ਮੇ ਜੋ ਇਨਫਲੇਸ਼ਨ ਕਾ ਇੱਕ ਇਨਕਰੀਜ਼ ਹੁਆ ਥਾ ਉਸ ਕਰਕੇ ਯੂ ਨੋ ਦੀ ਇੰਟਰਸਟ ਰੇਟਸ ਡਿਡਨਟ ਗੋ ਡਾਊਨ ਐਜ਼ ਐਕਸਪੈਕਟਡ, ਬਟ ਯੂ ਨੋ ਗੁੱਡ ਥਿੰਗਸ ਕਮ ਟੂ ਦੋਜ਼ ਹੂ ਵੇਟ, ਤੋ ਫਿਰ ਆਈ ਥਿੰਕ ਬਾਈ ਜੂਨ ਵੀ ਸ਼ੁਡ ਸੀ ਸਮ ਰਿਡਕਸ਼ਨ।
ਠੀਕ ਹੈ ਜੀ, ਠੀਕ ਹੈ। ਔਰ ਆਪਕੇ ਪਾਸ ਕਿਆ ਸੁਜੈਸ਼ਨ ਹੈ ਜੇ ਕਿਸੇ ਨੇ ਕੋਈ ਇਨਵੈਸਟਮੈਂਟ ਕਰਨਾ ਹੈ ਰੀਅਲ ਸਟੇਟ ਦੇ ਵਿੱਚ? ਬੜੇ ਸਾਰੇ ਲੋਕ ਸੋਚ ਰਹੇ ਨੇ, ਤੁਸੀਂ ਤਾਂ ਬਹੁਤ ਸਾਰੇ ਬਿਲਡਰ ਦੇ ਨਾਲ ਉੱਠਦੇ ਬੈਠਦੇ ਹੋ, ਤੁਹਾਨੂੰ ਤਾਂ ਕਾਫੀ ਇਨਸਾਈਡ ਡਿਟੇਲਸ ਹੁੰਦੀਆਂ, ਕੋਈ ਪ੍ਰੋਜੈਕਟਸ ਹੁੰਦੇ ਨੇ, ਕੋਈ ਸਪੈਸ਼ਲ ਇਨਸਾਈਡ ਲੀਡਸ ਹੁੰਦੀਆਂ ਨੇ। ਸੋ ਜੇ ਕੋਈ ਰੀਅਲ ਸਟੇਟ ਦੇ ਵਿੱਚ ਆਪਣੇ ਰਹਿਣ ਵਾਸਤੇ ਘਰ ਖਰੀਦਣਾ ਚਾਹੁੰਦਾ ਹੈ, ਕੋਈ ਇਨਵੈਸਟਮੈਂਟ ਕਰਨ ਵਾਸਤੇ ਜਾਂਦਾ ਹੈ, ਸੋ ਵਟ ਇਜ਼ ਯੋਰ ਸੁਜੈਸ਼ਨ ਫੋਰ ਦੈਟ?
ਜੀ ਬਿਲਕੁਲ, ਦੇਖੇ ਐਟ ਦੀ ਐਂਡ ਆਫ ਦ ਡੇ ਮੇਰਾ ਹਮੇਸ਼ਾ ਇਹ ਮਾਨਨਾ ਰਿਹਾ ਹੈ, ਔਰ ਇਹ ਮੈਂ ਹਮੇਸ਼ਾ ਸੁਜੈਸਟ ਕੀਆ ਹੈ ਲੋਗੋ ਕੋ ਕਿ ਆਪ ਇੱਕ ਯੂ ਨੋ ਡੋਂਟ ਓਵਰ ਸਪਰੈਡ ਯੋਰ ਸੈਲਫ, ਬੜਾ ਕੰਜ਼ਰਵੇਟਿਵ ਚਲੇ। ਅਗਰ ਆਪ ਸੋਚ ਰਹੇ ਕਿ ਮੈਂ 2500 3000 ਸਕੁਆਰ ਫੀਟ ਕਾ ਘਰ ਦੇਖਣਾ ਹੈ ਆਪਣੇ ਲਈ, ਔਰ ਮੈਂ ਸੈਲਫ ਯੂਜ਼ ਕੀ ਬਾਤ ਕਰ ਰਹਾ ਹੂੰ, ਤੋ ਬੀ ਕੰਜ਼ਰਵੇਟਿਵ, ਥੋੜਾ ਸਾ ਕਮ ਲੀਜੀਏ, ਲਿਵ ਵਿਦ ਇਨ ਯੋਰ ਮੀਨਸ, ਜਿਸ ਮੇ ਲਾਈਫ ਕੰਫਰਟੇਬਲ ਵੀ ਹੋ, ਚਾਹੇ ਰੇਟ ਉਪਰ ਨੀਚੇ ਜਾਏ ਤੋ ਆਪ ਫਿਰ ਵੀ ਕੰਫਰਟੇਬਲ ਰਹੇ। ਪ੍ਰੋਬਲਮ ਅਬ ਹਮ ਇਹ ਦੇਖ ਰਹੇ ਹੈ ਕੋਵਿਡ ਟਾਈਮ ਮੇ, ਕਿਉਂਕਿ ਯੂ ਨੋ ਬੋਰਿੰਗ ਮਨੀ ਵਾਜ ਐਕਸਟ੍ਰੀਮਲੀ ਚੀਪ, ਤੋ ਲੋਟ ਆਫ ਪੀਪਲ ਓਵਰ ਸਪਰੈਡ ਦਮਸੈਲਵਸ, ਉਹਨਾਂ ਨੇ ਬਹੁਤ ਜ਼ਿਆਦਾ ਆਪਣੇ ਆਪ ਕੋ ਫਾਈਨੈਂਸ਼ਲੀ ਸਪਰੈਡ ਕਰ ਲਿਆ। ਅਬ ਹੋਲਡਿੰਗ ਪਾਵਰ ਇਨ ਲੋਗੋ ਕੀ ਰਹੀ ਨਹੀਂ, ਅਬ ਇਸੀ ਲਈ ਹਮ ਯੂ ਨੋ ਅਸਾਈਨਮੈਂਟਸ ਦੇਖ ਰਹੇ ਹੈ ਹੋਤੀ ਹੋਈ, ਦੇਰ ਆਰ ਲੋਟ ਆਫ ਪੀਪਲ ਸੈਲਿੰਗ ਐਟ ਲੋਸਿਸ, ਕਿਉਂਕਿ ਦੇ ਇਨਵੈਸਟਿਡ ਐਂਡ ਦੇ ਬੋਟ ਵੈਲ ਬਿਯੋਂਡ ਦੇਅਰ ਮੀਨਸ। ਅਬ ਇੰਟਰਸਟ ਰੇਟਸ ਬੜ ਗਏ, ਵੇਰੀਏਬਲ ਬੜ ਗਿਆ, ਅਬ ਪਚਾਸ ਡਾਲਰ ਵੀ ਖੜ ਰਿਹਾ ਹੈ। ਤੋ ਗੋਇੰਗ ਫੋਰਵਰਡ ਆਈ ਆਲਵੇਜ਼ ਸੇ, ਦੇਖੇ ਖਵਾਹਿਸ਼ਾਂ ਬਹੁਤ ਹੋਤੀ ਹੈ, ਐਵਰੀਬਡੀ ਵਾਂਟਸ ਟੂ ਲਿਵ ਇਨ ਆ ਵਾਈਟ ਹਾਊਸ, ਇਵੈਂਚੁਅਲੀ ਸਭ ਕੋ ਮਰਸੀਡੀਜ਼ ਕਾਰ ਚਾਹੀਏ ਹੋਤੀ ਹੈ, ਸਭ ਕੋ ਯੂ ਨੋ ਦੇ ਵਾਂਟ ਦ ਬੈਸਟ ਇਨ ਲਾਈਫ, ਬਟ again the problem is ki you want to be comfortable, the goal is to live, you know, longevity zyada honi chahiye, not short term, so live comfortably, live within your means, needs and wants, dekhiye apni aapko agar aap 2000 square feet mein reh sakte hain, aap 1800 square feet mein bhi reh sakte hain, agar price kam hai to fir why not, agar aap suburbs mein ja ke rahenge instead of the city, that might be a little bit more feasible, a lot of things to look at. Overall, currently, the way the market is, especially on a condo, new construction side, मैं प्योरली हाई राइज कॉन्डोज की बात कर रहा हूँ, यहाँ पर बहुत बढ़िया एक्सेलेंट प्रोपोजिशन चल रहा है आजकल, क्योंकि डेवलपर्स भी चाहते हैं उनका इन्वेंटरी पिके. वी हैव सीन अ लॉट ऑफ गुड इंसेंटिव्स, फैंटास्टिक इंसेंटिव. कुछ कुछ इंसेंटिव ऐसे हैं जो ऑलमोस्ट 300,000 के करीब पहुंच जाते हैं. अभी पीछे रैगलैंड हाउस की ग्राउंड ब्रेकिंग सेरेमनी थी, वी वर द टॉप परफॉर्मर्स देयर, कैम रॉस्टफेल कॉर्प की. और ऐसे ऐसे प्रोजेक्ट्स ढूंढ के लाना और इन्वेस्ट जिसमें करना बहुत बढ़िया रहता है, क्योंकि यू वॉन्ट टू सी द वैल्यू आउट देयर. और बहुत अच्छी वैल्यू बैठती भी है और बहुत ही बढ़िया आपका यू नो बेस्ट थिंग इज आपने आज अगर ले भी लिया तो 4-5 साल बाद अगर आपको ऑक्यूपेंसी मिल रही है तो 4-5 साल बाद तो सर ऑब्वियसली इंटरेस्ट रेट इज नॉट गोइंग टू बी वेयर वी आर राइट नाउ, इकोनॉमी इज नॉट गोइंग टू बी व्हाट वी हैव राइट नाउ. तो वी आर बाइंग टाइम. तो लॉन्जिविटी देखिए, बी प्रैक्टिकल इन योर लाइफ कि आपने क्या लेना है, कैन यू अफोर्ड इट. अफोर्ड कर भी सकते हैं तो फिर आप उसको मेंटेन कर सकते हैं कि नहीं कर सकते, आप उसको लंबा रख सकते हैं कि नहीं रख सकते. शॉर्ट टर्म गेम ना खेलें, लॉन्ग टर्म देखिए कि व्हाट मेक्स योर लाइफ बेटर.
ठीक है जी, थैंक यू सो मच जी फॉर गिविंग दिस अपडेट. कुछ भी अगर आप और सजेस्ट करना चाहते हैं तो वो भी करें, और एनीथिंग एल्स यू वांट टू ऐड बिफोर आई लेट यू गो भी करें. फोन नंबर भी अपना जरूर दें.
जी बिल्कुल सर, आप तो मुझे कॉल या टेक्स्ट कर सकते हैं फॉर एनी रियल एस्टेट नीड्स. सौरभ सबरवाल फ्रॉम टीम सबरवाल, 647-864-8844, 647-864-8844. टीम सबरवाल .com इज द वेबसाइट टू विजिट. जाने से पहले मैं एक चीज और कहना चाहूंगा कि एज ऑफ लेट हमने बहुत सिचुएशन देखी है लैंडलॉर्ड्स वर्सेस टेनेंट्स की एंड टेनेंट्स वर्सेस लैंडलॉर्ड्स की भी, और ये कैश फॉर कीज वाला कॉन्सेप्ट भी और यू नो प्रोमिनेंट होता जा रहा है. तो एक सलाह मैं बिल्कुल लैंडलॉर्ड्स को दूंगा जिन्होंने इन्वेस्टमेंट प्रॉपर्टीज ली हैं, जिन्होंने अपनी बेसमेंट चढ़ाई हुई है, यू नो आप डू योर होमवर्क, हायर अ प्रोफेशनल. क्योंकि क्या होता है, $600-700 कमीशन बचाने के लिए हम सर अपने आप कर लेंगे काम, पेपर वर्क हम देख लेंगे. तो आई वुड वेरी हाईली सजेस्ट हायर अ प्रोफेशनल, गो थ्रू अ प्रोफेशनल हु विल यू नो वेरीफाई ऑल द डॉक्यूमेंट्स, सारे लेटर्स, जॉब लेटर्स, पे स्टब्स. क्योंकि अब बहुत सारे फोन हमें आते हैं कि यार हमारा टेनेंट 6 महीने से रेंट नहीं दे रहा, हम क्या करें. तो एंड ऐसी सिचुएशन में रियल एस्टेट एजेंट इज नॉट द करेक्ट पर्सन टू कॉल, यू शुड कॉल अ पैरालीगल. अब ये भी प्रॉब्लम युद्धवीर जी मैंने देखी है, अब लोगों को यू नो ऐसी गलत सिचुएशन में बैठे हुए हैं जिसमें इस साल साल तक टेनेंट्स ने पैसे नहीं दिए, रेंट नहीं दिया, बट दे डोंट वांट टू स्पेंड मनी ऑन अ पैरालीगल हु कैन हेल्प देम गेट आउट ऑफ दैट सिचुएशन. तो डोंट ट्राई टू सेव थोड़े बहुत इधर उधर पैसे जस्ट टू यू नो सेव सम मनी. हायर अ प्रोफेशनल, get this problem sorted, because in the long run, like I said, aap hi ko problem hogi, and then who's paying the bills? You are paying the bills. And who's going into the negative? You are going into the negative. Hire a professional, get things sorted, and get them over with.
ठीक है जी, मैं चाहूंगा कि फोन नंबर एक बार फिर दे दें. प्रोफेशनल दी बिल्कुल ऐसी सलाह ले सकते हैं जदों भी सानू कोई जरूरत है, तो सर फोन नंबर जरूर एक बार फिर दे दें.
जी बिल्कुल, मेरा नाम सौरभ सबरवाल है, टीम सबरवाल से, 647-864-8844,
647-864-8844, and
team sabarwal
website is the website to visit. Thank you so much sir, and we wish you all the best. Sourabh ji, thank you.
Thank you.
Thank you. Assi badange ji, apni agli call wal. Haan ji, Girish ji, tusi on de raho, fir Ravishinder Chauhan sahab ne bari bari sari uncalls assi lete. Namaskar ji.
आवाज आ रही है जी? नहीं तो आवाज लग रही है. हाँ जी, तो मैंने ये कहना था कि पिछले हफ्ते खबर दी थी कि वहाँ वैंकूवर में प्रोटेस्ट के चक्कर में 10 मिलियन खर्चा हुआ, राइट?
जी जी जी.
अभी यहाँ टोरंटो में भी कुछ खर्चा हुआ है, खबर आई है कुछ, तो रह गई शायद आपसे.
हाँ जी, हाँ जी, आप बता दीजिए.
हाँ जी, कुछ 7.5 मिलियन या समथिंग कितना खर्चा हुआ, राइट?
जी जी.
क्या ये खर्चा किसकी जेब से गया, ये पैसा क्या इसको रोका जा सकता था?
नहीं, इसको रोका नहीं जा सकता, क्योंकि मैं बहुत बार जिक्र कर चुका हूं दैट प्रोटेस्ट आर एन इंटेग्रल पार्ट ऑफ द डेमोक्रेसी.
हाँ जी, ठीक है, तो अगर प्रोटेस्ट करना है तो आप शांति प्रिय ढंग से क्यों नहीं करते, वहां पे एक भी सिक्योरिटी ऑफिसर की क्यों जरूरत है, और जो कानून को तोड़ता है उसको पुरल के अंदर डालो।
उसका तो सर मैंने आपको तरीका बताई दिया कि हर शहर दे विच जिहड़ियां जगह हैगी स्पेशल एलोकेटेड जगह होवे, जिदा ब्रैम्पटन दे विच असीं सारे जानदे आ ब्रैम्पटन फेयर ग्राउंड है, मिसिसागा दे विच ओह अपना सेलीब्रेशन स्क्वेयर रख सकदे आ, टोरंटो दे विच ओह कोई अपना एरिया नैथन फिलिप स्क्वेयर या कोई मार्क कर लैण, ते उस जगह दे उत्ते सिटी प्रोवाइड करे कि इत्थे तुसीं अपना आराम दे नाल अपना प्रोटेस्ट करो, सिक्योरिटी दा वी ख्याल है, तुसीं इस दायरे चो बाहर नहीं जाणा, जिन्हें आ जिहड़ा एरिया इस तो बाहर नहीं जाना, उत्थे प्रोपर सिक्योरिटी होवे, सारा कुछ होवे, और जे कोई प्रोटेस्टर कोई ज्यादा खर्चा आंदा जिदा हुण तुसीं दस ही रहे हो कि जब ज्यादा किसे लई सर कोई बंदे कोई करदे आ ते उस जथेबंदी नूं उस ऑर्गेनाइजेशन नूं और वो जे कोई इंडिविजुअल ने तो उन्होंने दोबारा प्रोटेस्ट करने की कुछ देर लई बहन लग जाए कि तुसीं प्रोटेस्ट करदे हो पर तुसीं नुकसान पहुंचाउंदे हो, इहदे नाल जिहड़ी पब्लिक प्रॉपर्टी है उहदा नुकसान भी नहीं कोई होएगा, इहदे नाल और एक मिनिमम जे तुसीं फीस भी रख सकदे हो, इहदे नाल एटलीस्ट कोई रेवन्यू भी बनेगा, क्योंकि पैसा तो देखो जे तुसीं प्रोटेस्ट कर रहे हो तो फिर तुहानू नाल कुछ ना कुछ बिल्कुल मिनिमम जी बहुत ज्यादा नहीं फीस हो सकती, मिनिमम जी फीस भी दे दो तुसीं उहदी जी।
तो ये सब इम्प्लीमेंट कौन करेगा, कैसे होगा, कब होगा?
कोई नहीं करेगा, ये कोई नहीं करेगा, ये मैं तुहानू पहले ही कह दिंदा, इसलिए कोई नहीं करेगा क्योंकि सर कुर्सी प्यारी के लोग, मैं तुहानू दस्ता दिता कुर्सी प्यारी है, सारा काम ते कुर्सी लई हो रहा है, जदों मैनू कुर्सी प्यारी है तो फिर ये कोई नहीं करेगा, क्योंकि जिन्हें भी यह गल की लोगों ने खिलाफ हो जाना है, मैं तुहानू 8 महीने हो गए कहंदे आ कि इमीग्रेशन के उत्ते 2 साल लई टोटल फ्रीज होना चाहिए, पर यह भी नाल कह दिंदा भी कोई नहीं कहेगा। हां हुण दब्बीवाज 2 गल्लां जरूर हो गई ने, एक कंजरवेटिव पार्टी लीडर पीयर पोलियर साहब ने कहता है, अज मैं उन्होंने एक होर कंजरवेटिव पार्टी के बड़े सीनियर लीडर हुणे साडे स्टूडियो आ रहे ने, मैं नाम नहीं दसांगा कल दस दयांगा, उन्होंने नाल मैं एक एक्सकलूसिव इंटरव्यू कर रहा हुणे कंजरवेटिव पार्टी के बहुत सीनियर लीडर, ठीक है, ते असी पीयर पोलियर साहब नूं वी पुछिया सी, पर उन्होंने इन्ना जरूर कह दिता है कि जिन्ने घर बनावांगे उन्ने ही लोग इत्थे लैके आवांगे, सो जे साल दे 1.5 लाख 2 लाख 2.5 लाख 3 लाख घर बनदे ने असी उन्ने लियावांगे, इत्थे ते हुण गल हो रही सी 500,000, मैं कहंदा सी 500,000 क्यों लियाणे जी, तुसी 500,000 तां तुसी परमानेंट रेजिडेंट लैके आंदे हो, बाय द टाइम तुसी एनपीआर नूं वी इंक्लूड करो नॉन परमानेंट रेजिडेंट, ਉਹਦੇ ਵਿੱਚ ਵਰਕ ਪਰਮਿਟ ਹੈ, ਉਹਦੇ ਵਿੱਚ ਸਟੂਡੈਂਟ ਵੀਜ਼ਾ ਹੈ, ਉਹਦੇ ਵਿੱਚ ਰੈਫਿਊਜੀ ਕਲਾਸ ਹੈ, ਔਰ ਜਿਹੜੇ ਕਿਸੇ ਦੇ ਫਰਜ਼ ਕਰ ਲਓ ਜੀ ਇੱਕ ਸਟੂਡੈਂਟ ਹੈ ਉਹਨਾਂ ਦੇ ਪੇਰੈਂਟਸ ਦਾ ਵੀਜ਼ਾ ਲੱਗ ਗਿਆ ਜੀ 6 ਮਹੀਨੇ ਇੱਥੇ ਆ ਗਏ ਗ੍ਰੈਜੂਏਸ਼ਨ ਦੇਖਣ ਲਈ, ਵਧੀ ਗੱਲ ਹੈ, ਆਉਣੇ ਚਾਹੀਦੇ, ਬਹੁਤ ਚੰਗੀ ਗੱਲ ਹੈ, ਉਹ ਲੋਕ ਜਦ ਇੱਥੇ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਜੇ ਰੱਬ ਨਾ ਕਰੇ ਕਦੇ ਕੋਈ ਹਾਸਪਿਟਲ ਦੀ ਜ਼ਰੂਰਤ ਪੈ ਸਕਦੀ ਹੈ, ਉਹਨਾਂ ਨੇ ਵੀ ਇਸੇ ਜਗ੍ਹਾ ਸ਼ਾਪਿੰਗ ਕਰਨੀ ਹੈ, ਗੱਡੀਆਂ ਜਾਣਾ, ਸਾਰੀਆਂ ਸਰਵਿਸਿਜ਼ ਉਹਨਾਂ ਨੂੰ ਵੀ ਚਾਹੀਦੀਆਂ ਨੇ, 1 ਮਿਲੀਅਨ ਲੋਕ ਤੁਸੀਂ ਸਾਲ ਦੇ ਇਕੱਠੇ ਕਰ ਰਹੇ ਹੋ, ਸੋ ਇਹ ਜਿਹੜੀਆਂ ਗੱਲਾਂ ਸਰ ਅਸੀਂ ਕਰ ਰਹੇ ਹਾਂ, ਮੈਂ ਆਪਣਾ ਪੋਲੀਟੀਕਲ ਫਿਊਚਰ ਪੂਰਾ ਅੰਧਕਾਰ ਚ ਪਾ ਰਿਹਾ, ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ, ਕਿਉਂਕਿ ਮੈਨੂੰ ਕੱਲ ਵੀ ਕੁਝ ਬੰਦੇ ਆਏ ਸੀ, ਉਹ ਕਹਿੰਦੇ ਯੁੱਧਵੀਰ ਜੀ ਇਹੋ ਜਿਹੇ ਬਿਆਨ ਤੁਸੀਂ ਦੇ ਦਿੰਦੇ ਹੋ ਟੀਵੀ ਤੇ ਰੇਡੀਓ ਤੇ, ਤੁਹਾਨੂੰ ਕੋ ਤੁਹਾਡਾ ਪੋਲੀਟਿਕਸ ਦੇ ਵਿੱਚ ਤਾਂ ਫਿਰ ਤੁਹਾਨੂੰ ਲੱਗਦਾ ਨਹੀਂ ਵੀ ਫਿਰ ਕਦੇ ਲੱਗਦਾ ਤੁਸੀਂ ਜਾਣਾ, ਮੈਂ ਕਿਹਾ ਦੇਖੋ ਜਿਹਨੂੰ ਪਿਆਰ ਕੁਰਸੀ ਦੇ ਨਾਲ ਹੈ ਫਿਰ ਉਹ ਲੋਕਾਂ ਦੇ ਭਲੇ ਦੀ ਗੱਲ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ, ਪਰ ਉਹੀ ਫਰਕ ਹੁੰਦਾ ਹੈ ਸਟੇਟਸਮੈਨ ਦੇ ਵਿੱਚ, ਲੀਡਰ ਦੇ ਵਿੱਚ ਤੇ ਪੋਲੀਟੀਸ਼ੀਅਨ ਚ, ਸੋ ਇਹ ਜਿਹੜੀ ਗੱਲ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਇਹ ਜਲਦੀ ਕਿਸੇ ਨੇ ਕਿਤੇ ਨੇ ਕਹਿਣੀ ਨਹੀਂ, ਬਿਲਕੁਲ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਉਹ ਤੁਸੀਂ ਕਹੋ ਦੇ ਆਰ ਪਾਰਟ ਆਫ ਦੇ ਆਰ ਇੰਟੈਗਰਲ ਪਾਰਟ ਆਫ ਡੈਮੋਕਰੇਸੀ, ਪ੍ਰੋਟੈਸਟ ਕਰਨ ਦਾ ਹੱਕ ਹੈ, ਲੇਕਿਨ ਭਾਈ ਸਾਹਿਬ ਇਹ ਹੱਕ ਨਹੀਂ ਦਿੱਤਾ ਜਾ ਸਕਦਾ ਕਿ ਇਹਦੀ ਦੁਕਾਨ ਤੋੜ ਦਿਓ, ਉੱਥੇ ਤੁਸੀਂ ਜਾ ਕੇ ਪੁਲਿਸ ਦੇ ਨਾਲ ਲੜਾਈ ਕਰੋ, ਨਾ ਉੱਥੇ ਚੁੱਪ ਚਾਪ ਆਪਣਾ ਪ੍ਰੋਟੈਸਟ ਕਰੋ, 100, 200, 500 ਬੰਦੇ ਹੈ, ਇੱਕ ਜਗ੍ਹਾ ਦੇ ਦਿਓ ਇਹਨਾਂ ਨੂੰ ਔਰ ਇੱਕ ਮਿਨੀਮਮ ਚਾਰਜ ਦਿਓ, ਔਰ ਜਿਹੜਾ ਬੰਦਾ ਇਸ ਏਰੀਆ ਤੋਂ ਬਾਹਰ, ਕਿਉਂਕਿ ਆਮ ਲੋਕਾਂ ਨੇ ਕੋਈ ਬਜ਼ੁਰਗ ਹੈ ਉਹਨੇ ਉੱਥੇ ਜਾਣਾ ਹਾਸਪਿਟਲ ਜਾਣਾ, ਤੁਸੀਂ ਰਸਤਾ ਬਲੌਕ ਕੀਤਾ ਹੋਇਆ, ਕੋਈ ਆਪਣੇ ਬੱਚਿਆਂ ਨੂੰ ਛੱਡਣ ਜਾ ਰਿਹਾ, ਕੋਈ ਐਕਟੀਵਿਟੀ ਕਰ ਰਿਹਾ, ਵਾਈ ਯੂ ਆਰ ਹੈਂਪਰਿੰਗ ਦ ਡੇਲੀ ਲਾਈਫ ਆਫ ਪੀਪਲ, ਨੋ ਦੈਟ ਸ਼ੁੱਡ ਨਾਟ ਹੈਪਨ, ਗੋ ਅਹੈਡ।
ਨਹੀਂ ਉਹ ਤਾਂ ਠੀਕ ਹੈ, ਸਭ ਕੁਝ ਠੀਕ ਹੈ, ਲੇਕਿਨ ਮੇਰੇ ਜਿਹਾ ਸ਼ਰੀਫ ਆਦਮੀ ਜੋ ਮਿਹਨਤ ਕਰ ਰਿਹਾ ਹੈ ਉਸਕਾ ਪੈਸਾ ਉੜੇ ਜਾ ਰਿਹਾ ਹੈ, ਰਾਈਟ, ਪੁਲਿਸ ਕੋ ਓਵਰ ਟਾਈਮ ਦੇ ਰਹੇ ਹੋ ਆਪ, ਹੈ ਨਾ। ਤੋ ਮੈਂ ਅੱਛਾ ਦੂਸਰਾ ਇੱਕ ਸ਼ਾਰਟ ਮੇ, ਇਹ ਸਵਾਲ ਤਾਂ ਬਹੁਤ ਹੈ ਲੇਕਿਨ ਇੱਕ ਸ਼ਾਰਟ ਮੇ ਇਹ ਹੈ ਕਿ ਜੋ ਆਪਕੇ ਇੱਕ ਰੈਗੂਲਰ ਕਾਲਰ ਹੈ ਉਨਕੋ ਆਪਸੇ ਆਗ੍ਰਹਿ ਕੀਆ ਥਾ ਮੈਨੇ ਕੁਛ ਪ੍ਰਸ਼ਿਕਸ਼ਣ ਕੀ ਜ਼ਰੂਰਤ ਹੈ, ਲੋਕ ਬੀਜੇਸ ਮੇ ਇੰਟਰਪਟ ਕਰਤੇ ਹੈ, ਕਈ ਲੋਕ ਲਾਈਨ ਮੇ ਲਗੇ ਹੋਤੇ ਹੈ ਬਾਰ ਬਾਰ, ਹੈ ਨਾ, ਔਰ ਬੜਾ ਵਕਤ ਲੱਗ ਜਾਤਾ ਹੈ, ਕੱਲ ਮੇਰੇ 2.5 ਘੰਟਾ ਲੱਗ ਗਿਆ ਜੀ ਮੁਝੇ ਥੋੜਾ ਸਾ, ਇਹ ਇੱਕ ਆਗ੍ਰਹਿ ਹੈ ਮੇਰੀ ਆਪਸੇ, ਬਹੁਤ ਬਹੁਤ ਧੰਨਵਾਦ ਜੀ।
ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਸਰ, ਥੈਂਕ ਯੂ ਜੀ। ਨੈਕਸਟ ਕਾਲ ਜੀ, ਰਮੇਸ਼ ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਯੁੱਧਵੀਰ ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਯੁੱਧਵੀਰ ਜੀ, ਜੋ ਹੁਣ ਇਹ ਡਿਸੀਜਨ ਕੁਛ ਲਿੱਤੇ ਹੈ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ, ਕੀ ਕੋਈ ਏਦਾਂ ਦੀ ਹਾਲਤ ਤਾਂ ਨਹੀਂ ਬਣੇਗੀ ਕਿ अंडर प्रेशर या कोई लॉबी इहदे फेवर च आ जावे ते जिन्ने भी मिनिस्टर्स हैं इन्हां ते प्रेशर पाया जावे इस चीज नू थोड़ा जा रुकिया जावे या थोड़ा जा पोस्टपोन कर दिता जावे ते कॉलेजेस वाले ने हुण रौला पाना शुरू कर दिता कि इन्हां ने डिसीजन बहुत जल्दी लिता सानू कॉन्फिडेंस नहीं दिता बहुत नुकसान हो रहा स्टूडेंट का भी साडे कॉलेजेस का भी ए गल इदां दा नहीं होगी जिवें अपने पहले अपने मिनिस्टर सी अपने प्राइम मिनिस्टर सी अपने पीसी दे जद चले गए तो बाद च ट्रूडो साहब ने फिर उन्होंने सारे डिसीजन रिवर्स करते कोई ऐदा नहीं संभावना है हो सकता कुछ ऐदा
हो सकता जी बिल्कुल हो सकता क्योंकि देखो बहुत सारे लॉबी ग्रुप्स या बहुत सारे लोग जेडे के चाहते ने कि कंट्री उन्होंने मुताबिक चले या घटो घट सरकार उन्होंने फायदे लिए काम करे ओ हमेशा हर जगह एक्टिव हुंदे ने इत्थे कैनेडा च भी एक्टिव ने अमेरिका च भी ने यूरोप च ने इंडिया च ने हर जगह एक्टिव हुंदे ने सो उन्हां दे मुताबिक बिल्कुल डिसीजन्स बदल सकदे ने और अज ही खबर आई है तुहाडी गल नूं मैं अगे वधा देना अज ही खबर आई है यूनिवर्सिटीज ने कॉलेजेस ने कहना शुरू कर दिता है कि जदों इंटरनेशनल स्टूडेंट्स कटौती होएगी तो उन्हां दे उत्ते प्रेशर वधेगा ते उन्हां दे जिहड़े उन्हां नूं डर लग रहा है कि उन्हां दे जिहड़े फाइनेंसिस ने प्रोपर चलणगे कि नहीं चलणगे सर मैं एक सवाल खड़ा करदा हां ਇਹ ਮਤਲਬ ਕਿਹੜਾ ਸਿਸਟਮ ਅਸੀਂ ਕੱਢਿਆ ਆ ਇਹ ਮਤਲਬ ਤੁਸੀਂ ਮਤਲਬ ਮੈਂ ਤੇ ਸਿਸਟਮ ਤੋਂ ਹੈਰਾਨ ਹਾਂ ਕਿ ਅੱਜ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿਚ ਇੱਥੋਂ ਇੱਕ ਬੱਚਾ ਪੜਨ ਜਾਂਦਾ ਕੈਨੇਡਾ ਦੇ ਵਿਚ ਕੈਨੇਡਾ ਦਾ ਇੱਕ ਕੈਨੇਡੀਅਨ ਬੱਚਾ ਪੜਨ ਜਾਂਦਾ ਉਹਨੂੰ ਕਹਿੰਦੇ ਜੀ ਤੁਸੀਂ ਕੰਪਿਊਟਰ ਸਾਇੰਸ ਲੈਣਾ ਕਹਿੰਦੇ ਹਾਂਜੀ ਉਹ ਕਹਿੰਦੇ ਕਿੰਨੇ ਪੈਸੇ ਲੱਗਣਗੇ ਉਹ ਕਹਿੰਦੇ 8,000 10,000 12,000 ਚ ਹੋ ਜਾਏਗਾ ਠੀਕ ਹੈ ਜੀ ਨੋ ਪ੍ਰੋਬਲਮ ਇੱਕ ਬੱਚਾ ਜਿਹੜਾ ਇੰਡੀਆ ਤੋਂ ਆ ਰਿਹਾ ਪਾਕਿਸਤਾਨ ਤੋਂ ਆ ਰਿਹਾ ਕੋਈ ਬਾਹਰਲੀ ਕੰਟਰੀ ਤੋਂ ਆ ਰਿਹਾ ਠੀਕ ਹੈ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਜੀ ਉਹ ਥਰਡ ਵਰਲਡ ਕੰਟਰੀਜ਼ ਨੇ ਉਹ ਗਰੀਬ ਕੰਟਰੀਜ਼ ਨੇ ਉੱਥੋਂ ਆ ਰਹੇ ਨੇ ਉਹ ਜਦ ਉਹੀ ਸੇਮ ਕੋਰਸ ਪੁੱਛਦਾ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਆਹ ਕੰਪਿਊਟਰ ਸਾਇੰਸ ਦਾ ਸੇਮ ਕੋਰਸ ਜਿਹੜਾ ਇੱਥੇ 10-12,000 ਚੋਰ ਉਹਨੂੰ ਅਸੀਂ ਕਹਿ ਰਹੇ 50,000 ਦਿਓ $60,000 ਦਿਓ ਉਹ ਕਿੱਥੋਂ ਦੇਣਗੇ ਫਿਰ ਉਹਨਾਂ ਨੇ ਇੱਕ ਰਸਤਾ ਹੋਰ ਲੱਭ ਲਿਆ ਉਹਨਾਂ ਰਸਤਾ ਲੱਭ ਲਿਆ ਕਿ ਜਿਹੜੇ ਕੱਲ ਇੱਕ ਮੈਂ ਨਾਮ ਨਹੀਂ ਲਵਾਂਗਾ ਚੰਗਾ ਨਹੀਂ ਲੱਗਦਾ ਆਪਣੇ ਹੁਣ ਤੇ ਜਿਹੜੇ ਮੇਨ ਸਟ੍ਰੀਮ ਦੇ ਮਤਲਬ ਜਿਹੜੇ ਗੋਰੇ ਨੇ ਜਾਂ ਕੋਕੇਸ਼ੀਅਨ ਉੱਥੇ ਜਾਂਦੇ ਆ ਬੜੇ ਬੜੇ ਅਹੁਦਿਆਂ ਤੇ ਬੰਦੇ ਬੈਠੇ ਉਹ ਸਾਡਾ ਮਜ਼ਾਕ ਬਣਾਉਣ ਲੱਗ ਪਏ ਉਹ ਕਹਿੰਦੇ ਇੱਥੇ ਤਾਂ ਕਾਲਜ ਖੁੱਲ ਗਏ ਨੇ ਵਰਾਇਟੀ ਸਟੋਰ ਦੇ ਉੱਪਰ 2 ਕਮਰਿਆਂ ਦਾ ਕਾਲਜ ਉਹ ਕਹਿੰਦੇ ਫਸਟ ਫਲੋਰ ਤੇ ਵੀ ਨਹੀਂ ਸੈਕਿੰਡ ਫਲੋਰ ਤੇ 2 ਕਮਰਿਆਂ ਦਾ ਥੱਲੇ ਵਰਾਇਟੀ ਸਟੋਰ ਹੈ ਥੱਲੇ ਡਾਲਰ ਸਟੋਰ ਹੈ ਉੱਪਰ 2 ਕਮਰਿਆਂ ਦਾ ਕਾਲਜ ਖੁੱਲਿਆ ਹੋਇਆ ਉੱਥੇ ਉਹ ਕਹਿੰਦੇ ਜੀ ਚਲੋ ਜੀ ਉੱਥੇ ਤਾਂ ਤੁਹਾਡਾ 10,000 ਲੱਗ ਰਿਹਾ ਸੀ ਸਾਨੂੰ ਤੁਸੀਂ 15,000 ਦੇ ਦਿਓ ਜਾਂ 18,000 ਉਹ ਇੱਥੇ ਤੁਸੀਂ ਗੱਲ ਦਾ ਜਵਾਬ ਦਿਓ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜਿਹੜੀ ਪੜ੍ਹਾਈ ਕਰਾ ਰਹੇ ਨੇ ਕਿ ਕਿਸ ਚੀਜ਼ ਦੀ ਪੜ੍ਹਾਈ ਹੋ ਰਹੀ ਹੈ ਤੇ ਕਿਹੜੀ ਇਹਨਾਂ ਨੂੰ ਅੱਗੇ ਕਿਹੜਾ ਇਹਨਾਂ ਨੇ ਜਾ ਕੇ ਕਿਹੜੇ ਕਾਰਪੋਰੇਟ ਨੇ ਇਹਨਾਂ ਨੂੰ ਲੈਣਾ ਦੱਸੋ ਮੈਨੂੰ ਤੁਸੀਂ ਕਿ ਜਿਹੜੀ ਆ ਜੋਬ ਪੈਸਾ ਇੰਨਾ ਜ਼ਿਆਦਾ ਲੈ ਰਹੇ ਇੰਟਰਨੈਸ਼ਨਲ ਸਟੂਡੈਂਟਸ ਤੋਂ ਤੇ ਅਸੀਂ ਉਹਨਾਂ ਨੂੰ ਕੰਪੀਟੈਂਟ ਤਾਂ ਬਣਾ ਹੀ ਨਹੀਂ ਰਹੇ ਔਰ ਉੱਥੇ ਵੀ ਅਸੀਂ ਪੂਰਾ ਸਿਸਟਮ ਹੀ ਇਹ ਫਲੋਡ ਹੈ ਪੂਰਾ ਸਿਸਟਮ ਉੱਪਰ ਤੋਂ ਲੈ ਕੇ ਥੱਲੇ ਤੱਕ ਜਿਹੜੇ ਬੱਚੇ ਨੇ ਜੇ ਪੜ੍ਹਨ ਆਉਣਾ ਹੈ ਤੇ ਉਹਨਾਂ ਨੂੰ ਵਧੀਆ ਐਟਲੀਸਟ ਚਲੋ ਪੈਸੇ ਚੰਗੇ ਲੈ ਰਹੇ ਹੋ ਕੋਰਸ ਤੇ ਚੰਗੇ ਕਰਾ ਦਿਓ ਤਾਂ ਕਿ ਕੱਲ ਨੂੰ ਉਹਨਾਂ ਦੀਆਂ ਜੋਬਸ ਤੇ ਚੰਗੇ ਲੱਗਣ ਅੱਜ ਤੇ ਉਹ ਤੰਗੀ ਕੱਟ ਲੈਣਗੇ ਠੀਕ ਨਹੀਂ ਪਰ ਉਹ ਅੱਜ ਵੀ ਤੰਗੀ ਕੱਟ ਰਹੇ ਨੇ ਕੱਲ ਵੀ ਤੰਗੀ ਕੱਟਣਗੇ ਕਿਹੜੇ ਟਾਈਮ ਉਹਨਾਂ ਦੀ ਸੈਟਲਮੈਂਟ ਹੋਈ ਇੰਨਾ ਪੈਸਾ ਉੱਥੇ ਪੇਰੈਂਟਸ ਕਰਜ਼ਾ ਲੈ ਕੇ ਭੇਜ ਰਹੇ ਨੇ ਇੱਥੇ ਉਹ ਫਿਰ ਇੱਥੇ ਆ ਰਹੇ ਨੇ ਫਿਰ ਉਹ ਅੱਗੇ ਉਹਨਾਂ ਦਾ ਸੈਟਲ ਐਟਲੀਸਟ ਗੈਟ ਦਮ ਅ ਗੁੱਡ ਐਜੂਕੇਸ਼ਨ ਕਿ ਉਹ ਚੰਗੀ ਐਜੂਕੇਸ਼ਨ ਲੈਣ ਦੋ ਸਰ ਮੈਂ ਤੁਹਾਨੂੰ ਇੱਕ ਗੱਲ ਕਹਿ ਸਕਦਾ ਹਾਂ ਸਾਡੇ ਨਾਲ ਬਹੁਤ ਸਾਰੇ ਸਟੂਡੈਂਟਸ ਹੁਣ ਅਸੀਂ ਪਿਛਲੇ 3-4 ਮਹੀਨੇ ਤੋਂ ਫਰੋਮ ਦਾ ਲਾਸਟ 4 ਮੰਥਸ ਪਿਛਲੇ 23 ਸਾਲਾਂ ਚੋਂ ਅਸੀਂ ਵਾਈ ਮੀਡੀਆ ਦੀ ਪਾਲਿਸੀ ਪਹਿਲੀ ਵਾਰੀ ਚੇਂਜ ਕੀਤੀ ਹੈ ਮੈਂ 4 ਮਹੀਨੇ ਤੋਂ ਆਈ ਹੈਵ ਪੁੱਟ ਅ ਫਰੀਜ਼ ਔਨ ਐਨੀ ਨਿਊ ਹਾਇਰਿੰਗ ਕੋਈ ਵੀ ਨਵਾਂ ਬੰਦਾ ਅਸੀਂ ਪਿਛਲੇ 4 ਮਹੀਨੇ ਤੋਂ ਨਹੀਂ ਲੈ ਰਹੇ ਅਦਰਵਾਈਜ਼ ਅਸੀਂ ਕਦੇ ਕਿਸੇ ਨੂੰ ਨਾ ਕਰਦੇ ਨਹੀਂ ਸੀਗੇ ਲੇਕਿਨ ਜੇ ਮੈਂ ਪਿਛਲੇ 23 ਸਾਲਾਂ ਚ ਦੇਖਾਂ ਖਾਸ ਕਰ ਪਿਛਲੇ 7-8 ਸਾਲਾਂ ਚ ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਉਹ ਬਹੁਤ ਆਉਂਦੇ ਨੇ ਸਾਡੇ ਕੋਲ ਲੇਕਿਨ ਜੇ ਮੈਂ ਅਸੀਂ ਆਪਣੇ ਮੁਤਾਬਿਕ ਅਸੀਂ ਤਾਂ ਦੇਖਦੇ ਹਾਂ ਬੱਚਾ ਚੰਗਾ ਹੈ ਤੇ ਚਲੋ ਹੁਣ ਸਾਡੇ ਨਾਲ ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਕੋਈ ਇੱਥੇ PR ਹੋ ਗਏ ਵਰਕ ਪਰਮਿਟ ਵੀ ਲਏ ਨੇ ਔਰ ਅੱਜ ਵਾਈ ਮੀਡੀਆ ਚ ਵਧੀਆ ਕੰਮ ਵੀ ਕਰ ਰਹੇ ਨੇ ਲੇਕਿਨ ਜੇ ਅਸੀਂ ਕਹੀਏ ਕਿ ਉਹਨਾਂ ਨੂੰ ਜੋ ਐਜੂਕੇਸ਼ਨ ਦਿੱਤੀ ਜਾਂਦੀ ਆ ਉਹਦਾ ਅਸੀਂ ਕੋਈ ਬੈਨੀਫਿਟ ਲੈ ਸਕਦੇ ਹਾਂ ਨਹੀਂ ਉਹਦਾ ਉਹਨਾਂ ਨੂੰ ਕੋਈ ਬੈਨੀਫਿਟ ਨਹੀਂ ਹੈ ਹਾਂ ਅਸੀਂ ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ ਅੱਜ ਗੱਲ ਤੁਸੀਂ ਕੀਤੀ ਹੈ ਮੈਂ ਕੋਈ ਆਪਣੀ ਕੋਈ ਤਾਰੀਫ਼ ਨਹੀਂ ਕਰਨਾ ਚਾਹੁੰਦਾ ਪਰ ਅਸੀਂ ਆਪਣਾ ਪੈਸੇ ਤੇ ਚਲੋ ਲਗਾਉਣੇ ਹੀ ਹੁੰਦੇ ਪਰ ਆਪਣਾ ਟਾਈਮ ਜਿਹੜਾ ਲੱਗਦਾ ਮੇਰਾ ਟਾਈਮ ਲਗਾ ਕੇ ਉਹਨਾਂ ਬੱਚਿਆਂ ਨੂੰ ਔਰ ਬੱਚਿਆਂ ਦੀ ਵੀ ਸਿਫਤ ਹੈ ਕਿ ਬੱਚੇ ਬਹੁਤ ਮਿਹਨਤ ਕਰਦੇ ਨੇ ਬੱਚੇ ਬਹੁਤ ਸਿੱਖਦੇ ਨੇ ਇੰਟੈਲੀਜੈਂਟ ਨੇ ਸ਼ਾਰਪ ਨੇ ਬੱਚੇ ਇੰਟੈਲੀਜੈਂਟ ਹੈ ਸ਼ਾਰਪ ਹੈ ਪਰ ਕਾਲਜ ਦਾ ਕੋਈ ਫਾਇਦਾ ਨਹੀਂ
ਇੱਥੇ ਬੱਚੇ ਸਾਡੇ ਕੋਲ ਆਉਂਦੇ ਨੇ ਔਰ ਹੁਣ ਤੇ ਅਸੀਂ ਮੈਂ ਬੱਚਿਆਂ ਨੂੰ ਕਹਿੰਦਾ ਕਿ ਬੇਟਾ ਆਪਣਾ ਕੋਈ ਨਾ ਵਧੀਆ ਡਿਗਰੀ ਕੋਈ ਕੋਰਸ ਕਰ ਲਓ। ਮੈਂ ਤੇ ਤੁਹਾਨੂੰ ਹੁਣ ਸਾਡੇ ਕੋਲ ਵੀ ਆ, ਇਕਾਨਮੀ ਥੋੜੀ ਠੀਕ ਨਹੀਂ ਹੈ, ਸਾਡੇ ਲਈ ਵੀ ਚੈਲੇਂਜ ਹੈ, ਪਰ ਜਿਹੜੇ ਵੀ ਹੁਣ ਸਟੂਡੈਂਟਸ ਆਉਂਦੇ ਨੇ ਸਾਡੇ ਕੋਲ ਰੋਜ਼ ਇੱਕ ਦੋ ਕਾਲ ਆਈ ਹੁੰਦੀ ਹੈ, ਬੱਚਾ ਆਇਆ ਜੀ, ਸਟੂਡੈਂਟ ਆਇਆ, ਰੱਖ ਲਓ। ਜਦ ਸਰ ਹੈ ਵਿਦ ਡਿਊ ਰਿਸਪੈਕਟ, ਕੁਛ ਨਹੀਂ ਉਹਨਾਂ ਨੂੰ ਆਉਂਦਾ, ਕੁਛ ਵੀ ਨਹੀਂ ਆਉਂਦਾ ਸਟੂਡੈਂਟਸ ਨੂੰ, ਕੁਛ ਵੀ ਨਹੀਂ ਆਉਂਦਾ ਸਰ। ਕੀ ਕੀਤਾ ਬਿਜ਼ਨਸ, ਦਿਸ ਇੰਟਰਨੈਸ਼ਨਲ ਬਿਜ਼ਨਸ ਫਲਾਨਾ, ਇਹ ਉਹ ਨਾਮ, ਵੱਡੇ ਵੱਡੇ ਟਾਈਟਲ, ਕੁਛ ਨਹੀਂ ਆਉਂਦਾ ਉਹਨਾਂ ਨੂੰ। ਲੇਕਿਨ ਬੱਚਾ ਇੰਟੈਲੀਜੈਂਟ ਹੈ, ਸ਼ਾਰਪ ਹੈ, ਮਿਹਨਤ ਵੀ ਕਰ ਸਕਦਾ, ਬਟ ਉਹਨੂੰ ਕਾਲਜ ਕੁਛ ਸਿਖਾਓ ਤਾਂ ਸਹੀ। ਜਿਹੜੇ ਬੱਚੇ ਆਉਂਦੇ ਆ ਉਹਨਾਂ ਨੂੰ ਮਤਲਬ ਕਿ ਤੁਸੀਂ ਕੋਈ ਐਸਾ ਕੋਈ ਸਕਿੱਲ ਸੈਟ ਸਿਖਾਓ ਉਹਨਾਂ ਨੂੰ, ਸਾਲ ਦੋ ਸਾਲ ਮਿਨੀਮਮ 1 ਈਅਰ ਤਾਂ ਲਗਾਉਂਦੇ ਆ ਤੁਹਾਡੇ ਕੋਲ, 1 ਈਅਰ ਉਹ ਤਾਂ ਸਿਰਫ ਇਹ ਆ ਬੱਚੇ ਆਪਣਾ ਟਾਈਮ ਪੂਰਾ ਕਰ ਲੈਂਦੇ, ਅਟੈਂਡੈਂਸ ਵਗੈਰਾ ਲਗਾ ਲੈਂਦੇ ਆ, ਵੀ ਮੇਰਾ ਟਾਈਮ ਲੱਗ ਜਾਏ, ਦੈਨ ਆਈ ਗੈਟ ਦਾ ਵਰਕ ਪਰਮਿਟ, ਫਿਰ ਮੈਂ ਆਪਣਾ PR ਹੋ ਜਾ। ਨੋ, ਨਹੀਂ 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 ਨਹੀਂ, ਜਦੋਂ ਤੁਸੀਂ ਕਾਲਜ ਜਾਣਾ ਤੁਹਾਡੀ ਐਜੂਕੇਸ਼ਨ ਬੜੀ ਜ਼ਰੂਰੀ ਹੈ। ਬੱਚੇ ਨੂੰ ਅੱਜ ਮੈਂ ਪੁੱਛਦਾ ਹਾਂ, ਉਹਨਾਂ ਨੂੰ ਪਤਾ ਹੀ ਕੁਛ ਨਹੀਂ ਹੈ, ਤੁਸੀਂ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਹੈ, ਵਟ ਯੂ ਨੋ ਅਬਾਊਟ ਬਿਜ਼ਨਸ, ਕੀ ਸਿੱਖਿਆ ਕੀ, ਮੈਨੂੰ ਆ ਕੇ ਦੱਸੋ। ਇਹ ਆ ਪ੍ਰੋਬਲਮ।
ਉਹ ਤਾਂ ਯੁੱਧ ਵਿੱਚ ਸਾਰਾ ਕੁਝ ਪਤਾ ਹੀ ਹੈ ਸਾਨੂੰ, ਵੀ ਸਟੇਕ ਹੈ, ਐਵਰੀਥਿੰਗ ਸਟੇਕ। ਉਹ ਪਹਿਲੀ ਗੱਲ ਤਾਂ ਮੈਂ ਕਿਸੇ ਦੀ ਫੀਲਿੰਗ ਨਹੀਂ ਹਰਟ ਕਰਨ ਲਈ ਆ ਜਾਂਦਾ, ਕਿ ਫਿਰ ਲੋਕ ਬਹੁਤ ਉਹਨਾਂ ਨੂੰ ਬੁਰਾ ਲੱਗਦਾ ਜੇ ਸੱਚੀ ਗੱਲ ਕਰਦੋ। ਪਹਿਲੀ ਗੱਲ ਤਾਂ ਦੇ ਆਰ ਨੋਟ ਸਟੂਡੈਂਟ, ਸੋਰੀ ਯੁੱਧਵੀਰ ਜੀ, 10+2 ਦੇ ਆਰ ਨੋਟ ਸਟੂਡੈਂਟ, ਦੇ ਆਰ ਜਸਟ ਹੀਅਰ ਫੋਰ ਟੂ ਗੈਟ ਦਾ PR। ਜੋ ਉਹਨਾਂ ਦਾ ਗੋਲ ਹੈ ਉਹ ਇਹ ਹੈ, ਕਿਉਂਕਿ ਉਹ ਪੈਸਾ ਵੀ ਮੈਂ ਉਹਨਾਂ ਤੇ ਆਈ ਫੀਲ ਸੋਰੀ ਕਿ ਉਹ ਤਾਂ ਆਪਣੀਆਂ ਦੋ ਪੈਲੀਆਂ ਵੇਚ ਕੇ ਆਉਂਦੇ ਆ, ਘਰ ਗਿਰ ਵੀ ਰੱਖੇ ਹੁੰਦੇ ਆ, ਪਿੱਛੋਂ ਡੈਥ ਹੋ ਜਾਂਦੀ ਆ, ਪੈਸਾ ਵਾਪਸ ਨਹੀਂ ਜਾਂਦਾ। ਬਿਹਤਰ ਇਹੀ ਹੈ ਕਿ ਇਹ ਜਿਹੜੀ ਗਵਰਨਮੈਂਟ ਹੈ, ਇਹ ਇੱਕ ਤਰ੍ਹਾਂ ਮੇਰੇ ਆਪਣੇ ਵਿਚਾਰ ਆ, ਮੈਂ ਕਿਸੇ ਨਾਲ ਲੈਣਾ ਦੇਣਾ ਚਾਹੁੰਦਾ, ਇਹ ਬਲੈਕ ਮਨੀ ਨੂੰ ਵਾਈਟ ਕਰ ਰਹੀ ਆ, ਜਿਸ ਤਰ੍ਹਾਂ ਕਹਿ ਦਿੰਦੇ ਬਲੈਕ ਮਨੀ ਨੂੰ ਵਾਈਟ। ਵਾਈ ਡੋਂਟ ਦੇ ਸੈਲ ਦਾ ਇਮੀਗ੍ਰੇਸ਼ਨ, ਜਿਹਨਾਂ ਨੂੰ ਪੈਸੇ ਦੀ ਇੰਨੀ ਲੋੜ ਹੈ, ਉਹਨਾਂ ਤੋਂ 25-25 ਲੱਖ ਵੀ ਤਾਂ ਅਗਲੇ ਖਰਚ ਕੇ ਆ ਰਹੇ ਹਨ, ਤਾਂ ਬਿਹਤਰ ਹੈ ਵੀ ਇਹ ਕਹਿ ਦੇਣ, ਓਕੇ ਈਚ ਪਰਸਨ 10+2 ਜਿਹੜੀ ਵੀ ਏਜ ਹੋਵੇ 17-20, 22-21 $250,000 ਈਚ ਤੋਂ ਲੈ ਲੈਣ ਤੇ ਆਪਣੇ ਪੈਸੇ ਬਣਾ। ਮੁੱਦਾ ਤਾਂ ਹੁਣ ਚਾਹੇ ਉਹ ਯੂਨੀਵਰਸਿਟੀ ਵਾਲੇ ਆ ਯੂਧਵੀ ਜੀ, ਚਾਹੇ ਕਾਲਜ ਵਾਲੇ ਆ, ਮੁੱਦਾ ਸਿਰਫ ਪੈਸੇ ਦਾ। ਹੁਣ ਜੇ ਕਾਲਜ ਇਹਨਾਂ ਨੇ ਯੂਨੀਵਰਸਿਟੀ ਇਸ ਕਰਕੇ ਰੋ ਰਹੇ ਹੈ ਕਿ ਉਹਨਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ, ਦੇ ਨੀਡ ਅ ਸਟੂਡੈਂਟ, ਉਹਨਾਂ ਦੇ ਪੈਸਿਆਂ ਤੋਂ ਅਸੀਂ ਆਪਣੀ ਸੈਲਰੀ ਚਲਾਉਣੀ ਹੈ, ਖਰਚੇ ਚਲਾਉਣੇ ਆ, ਫਿਰ ਕੀ ਐਕਸਪੈਕਟ ਕਰੋਗੇ ਤੁਸੀਂ, ਵਾਟ ਇਜ਼ ਗੋਇੰਗ ਟੂ ਐਕਸਪੈਕਟ। ਸੋਰੀ ਤੁਸੀਂ, ਮੈਂ ਸੱਚੀ ਗੱਲ ਜਿਹੜੀ ਹੈ ਬਹੁਤ ਉਹਨੂੰ ਨਾ ਹਜ਼ਮ ਕਰਨਾ ਬੜਾ ਔਖਾ ਹੋ ਜਾਂਦਾ। ਚਲੋ ਇਹ ਗੱਲ ਆਪਣੀ ਹੋ ਗਈ ਪੂਰੀ, ਤੁਸੀਂ ਐਕਸਪਲੇਨ ਕਰਤਾ। ਰਹੀ ਦੂਸਰੀ ਗੱਲ ਯੂਥ ਵਿੱਚ ਜੀ ਆਪਣੇ ਨਿਤੀਸ਼ ਕੁਮਾਰ ਜੀ ਦੀ, ਕਿਉਂਕਿ ਮੈਨੂੰ ਨੌਲੇਜ ਨਹੀਂ ਹੈਗੀ, ਨਾ ਮੈਂ ਅਨਾਲਿਸਿਸ ਕਰ ਸਕਦਾ, ਜੋ ਵੀ ਥੋੜੀ ਬਹੁਤ ਸਿੱਖੀ ਹੈ ਤੁਹਾਡੇ ਪ੍ਰੋਗਰਾਮ ਨਾਲ ਅਟੈਚ ਹੋ ਕੇ, ਉਹ ਕੁਐਸਚਨਿੰਗ ਵਗੈਰਾ ਹੁਣ ਕਰਨਾ ਸ਼ੁਰੂ ਕਰ ਦਿੱਤਾ ਸਾਨੂੰ, ਆਪਾਂ ਨੂੰ ਪਤਾ ਨਹੀਂ, ਮੈਂ ਆਈ ਐਮ ਨੋਟ ਬੀਨ ਦੇਅਰ ਫੋਰ ਲੌਂਗ ਟਾਈਮ ਇਨ ਇੰਡੀਆ। ਸੋ ਮੇਰਾ ਕੁਐਸਚਨ ਇਹ ਹੈ ਕਿ ਨਿਤੀਸ਼ ਕੁਮਾਰ ਜੀ ਨੂੰ ਇਹ ਮੰਨ ਲੈਂਦੇ ਹਾਂ ਵੀ ਉਹਨਾਂ ਨੂੰ ਚਲੋ ਜੀ ਪ੍ਰਾਈਮ ਮਿਨਿਸਟਰ ਬਣਾ ਲਾਂਗੇ, ਕੀ ਨਿਤੀਸ਼ ਕੁਮਾਰੀ ਵਿਜ਼ਨਰੀ ਬੰਦੇ ਹੈ, ਕੀ ਉਹ ਇੰਡੀਆ ਨੂੰ ਅੱਗੇ ਲਿਜਾ ਸਕਣਗੇ? ਚਾਹੇ ਮੋਦੀ ਸਾਹਿਬ ਨੂੰ ਕੋਈ ਲਾਈਕ ਕਰਦਾ ਕੋਈ ਨਹੀਂ ਕਰਦਾ, ਕਈ ਵਾਰ ਮੇਰੇ ਹੀ ਵਿਚਾਰ ਉਹਨਾਂ ਨਾਲ ਨਹੀਂ ਮਿਲਦੇ, ਕੋਈ ਜ਼ਰੂਰੀ ਨਹੀਂ ਸਾਰਿਆਂ ਦੇ ਵਿਚਾਰ ਮਿਲ ਜਾਣ ਤੇ ਸਾਰੇ ਉਹਨਾਂ ਨੂੰ ਅੱਛਾ ਸਮਝਣ, ਪਰ ਜੋ ਸੁਣਨ ਚ ਆਉਂਦਾ, ਜੋ ਤੁਹਾਡੇ ਪ੍ਰੋਗਰਾਮਾਂ ਤੋਂ ਸੁਣਦੇ ਆ, ਹੋਰ ਵੀ ਕੁਛ, ਉਹ ਕਹਿੰਦੇ ਕੰਮ ਬਹੁਤ ਕਰਦੇ ਆ, 18-18 ਘੰਟੇ ਕੰਮ ਕਰਦੇ ਆ, ਤੇ ਕੰਟਰੀ ਦੇ ਮੇਰਾ ਮਤਲਬ ਕੁਛ ਵੀ ਕਹੋ, ਇੰਡੀਆ ਦਾ ਨਾਮ ਬਣਿਆ, ਚਾਹੇ ਉਹ ਬੰਦਾ ਰਿਲੀਜੀਅਸ ਹੈ, ਚਾਹੇ ਉਹ ਆਪਣੇ ਆਪ ਨੂੰ ਹਿੰਦੂ ਕਹਿੰਦਾ ਜਾਂ ਦੁਨੀਆ ਨੂੰ ਕਹਿੰਦਾ, ਵਾਟਐਵਰ, ਫੋਰਗੈਟ ਇਟ ਆਨ ਦ ਸਾਈਡ, ਇਹ ਮੇਰਾ ਮਤਲਬ ਉਹਨੇ ਕੁਛ ਨਾ ਕੁਛ ਇੰਡੀਆ ਦਾ ਨਾਮ ਆਇਆ, ਪਹਿਚਾਣ ਬਜੀ ਹੈ। ਤੇ ਤੁਹਾਡੀ ਚੈਨਲ ਤੇ ਮੈਂ ਨਾਮ ਲੈ ਕੇ ਕਹਿੰਦਾ ਰਜਿੰਦਰ ਸਿੰਘ ਤੱਗੜ ਜੀ, ਉਹ ਕਹਿ ਗਏ ਹੈ ਕਿ ਮੈਂ ਲਿਖ ਕੇ ਦੇਣ ਨੂੰ ਤਿਆਰ ਹੈ, ਲਾਇਰ ਦੇ ਥਰੂ ਐਫੀਡੇਵਿਟ ਦੇਣ ਨੂੰ ਤਿਆਰ ਹੈ ਕਿ ਮੋਦੀ ਵਿਲ ਬੀ ਬੈਕ, ਇਹ ਉਹਨਾਂ ਦੀ ਵਰਡਿੰਗ ਸੀ, ਜਾਂ ਮਰਜ਼ੀ ਜਿਹੜੇ ਮਰਜ਼ੀ ਬੰਦਾ ਉਹ ਇੰਟਰਵਿਊ ਕਰਕੇ ਸੁਣ ਲਏ। ਤੇ ਜੇ ਇਹ ਗੱਲ ਹੈਗੀ, ਇਹ ਸੰਭਾਵਨਾ ਹੈਗੀ ਹੈ, ਤਾਂ ਫਿਰ ਯੁੱਧਵੀਰ ਜੀ ਮੈਨੂੰ ਮੇਰਾ ਮਨ ਕਹਿੰਦਾ, ਮੈਨੂੰ ਨੀ ਪਤਾ ਕਿ ਮੈਂ ਸਹੀ ਹੈ ਗੱਲ, ਮੇਰਾ ਮਨ ਕਹਿੰਦਾ ਕਿ ਮੋਦੀ ਵਿਲ ਬੀ ਬੈਕ, ਬਾਕੀ ਹੋ ਸਕਦਾ ਕੁਛ ਪਤਾ ਨੀ, ਪੋਲੀਟਿਕਸ ਚ ਐਵਰੀਥਿੰਗ ਸੰਭਵ ਹੈ, ਕਿਉਂਕਿ ਨਾ ਤਾਂ ਨਿਤੀਸ਼ ਕੁਮਾਰ ਜੀ ਵਿਜ਼ਨਰੀ ਹੈ ਤੇ ਨਾ ਹੀ ਉਹਨਾਂ ਦਾ ਕੁਛ ਏਦਾਂ ਦਾ ਹੈਗਾ ਕਿ ਬਹੁਤ ਹੀ ਮਿਹਨਤੀ ਤੇ ਬੜੇ ਕੰਮ ਕਰਨ ਵਾਲੇ ਬੰਦੇ ਆ ਜਾਂ ਕੁਛ ਵੀ ਕਰ ਸਕਦੇ, ਜਿਹੜੇ ਉਹਨਾਂ ਨੇ ਸੱਜੇ ਖੱਬੇ ਜਿਹੜੇ ਨੇ ਸਾਰੇ, ਉਹ ਤੁਹਾਨੂੰ ਪਤਾ ਹੀ ਹੈ ਉਹਨਾਂ ਬਾਰੇ, ਆਪਾਂ ਉਹਨਾਂ ਦਾ ਨਾਮ ਲੈ ਕੇ ਵੀ ਇਨਸਲਟ ਕਰਨਾ ਅੱਛੀ ਨਹੀਂ ਲੱਗਦੀ, ਉਹ ਕਿੱਦਾਂ ਦੇ ਕਰੈਕਟਰ ਦੇ ਕੀ ਨੇ ਸਭ ਨੂੰ ਪਤਾ, ਇਹ ਮੇਰੇ ਆਪਣੇ ਵਿਚਾਰ ਸੀ ਯੁੱਧਵੀਰ ਜੀ, ਥੈਂਕ ਯੂ ਵੈਰੀ ਮੱਚ ਫੋਰ ਦਾ ਟਾਈਮ, ਮੈਂ ਤੁਹਾਨੂੰ ਸੁਣ ਰਿਹਾ ਤੁਹਾਡੇ ਵਿਚਾਰ, ਥੈਂਕ ਯੂ ਵੈਰੀ ਮੱਚ।
ਥੈਂਕ ਯੂ ਰਮੇਸ਼ ਇੰਦਰ ਚੌਹਾਨ ਸਾਹਿਬ, ਐਸਾ ਹੈ ਕਿ ਪਹਿਲਾਂ ਤਾਂ ਜਿਹੜੀ ਤੁਸੀਂ ਗੱਲ ਨਿਤੀਸ਼ ਕੁਮਾਰ ਜੀ ਦੀ ਕੀਤੀ ਹੈ, ਐਜ਼ ਅ ਚੀਫ ਮਿਨਿਸਟਰ ਜੇ ਮੈਂ ਗੱਲ ਕਰਾਂ ਨਿਤੀਸ਼ ਕੁਮਾਰ ਸਾਹਿਬ ਦੀ, ਤੇ ਇਹ ਉਹਨਾਂ ਦੀ 8ਵੀਂ ਟਰਮ ਹੈ, 2022 ਦੇ ਵਿੱਚ ਉਹਨਾਂ ਦੀ 8th ਟਰਮ ਸਟਾਰਟ ਹੋਈ ਸੀ 2022 ਚ, ਔਰ ਹੁਣ ਜੇ ਉਹ ਦੁਬਾਰਾ ਤੋਂ ਮਤਲਬ ਆਹ ਅਸੈਂਬਲੀ ਜਿਹੜੀ ਹੈ ਉਹ ਭੰਗ ਕਰਕੇ ਦੁਬਾਰਾ ਤੋਂ ਬੀਜੇਪੀ ਦੀ ਸਪੋਰਟ ਲਾਉਂਦੇ, ਤੇ ਉਹਨਾਂ ਦੀ 9ਵੀਂ ਟਰਮ ਹੋਏਗੀ, ਦਿਸ ਵਿਲ ਬੀ ਹਿਜ਼ 9th ਟਰਮ ਐਜ਼ ਅ ਚੀਫ ਮਿਨਿਸਟਰ। ਹੁਣ ਐਜ਼ ਅ ਚੀਫ ਮਿਨਿਸਟਰ ਬਿਹਾਰ ਦੇ ਵਿੱਚ ਕੁਝ ਬਹੁਤਾ ਬਦਲਿਆ ਤਾਂ ਨਹੀਂ ਹੈ, ਉਹਨਾਂ ਤੋਂ ਬਹੁਤਾ ਕੁਝ ਬਦਲਾਵ ਬਿਹਾਰ ਦੇ ਵਿੱਚ ਨਹੀਂ ਹੋ ਸਕਿਆ। ਬਿਹਾਰ ਅੱਜ ਵੀ ਵਿਦ ਡਿਊ ਰਿਸਪੈਕਟ ਬਿਮਾਰੂ ਸਟੇਟਸ ਜਿਹੜੀਆਂ ਗਈਆਂ ਜਾਂਦੀਆਂ, ਜਿਹੜੀਆਂ ਹਜੇ ਸਟੇਟਸ ਵਿੱਚ ਬਹੁਤ ਕੁਝ ਨਹੀਂ ਹੋ ਸਕਿਆ। ਸੋ ਉਹਦੇ ਵਿੱਚ ਬਿਹਾਰ ਦਾ ਨਾਮ ਅੱਜ ਵੀ ਕਾਫੀ ਅੱਗੇ ਹੈ। ਡਿਵੈਲਪਮੈਂਟ ਹੋਈ ਹੈ ਪਰ ਜਿਸ ਤੇਜ਼ੀ ਨਾਲ ਇੰਡੀਆ ਦੀ ਗਰੋਥ ਹੋਈ ਹੈ ਬਿਹਾਰ ਦੇ ਵਿੱਚ ਉਸ ਲੈਵਲ ਦੀ ਗੱਲ ਨਹੀਂ ਹੋ ਸਕੀ। ਉਹਦਾ ਕਾਰਨ ਇਹ ਹੈ ਕਿ ਅੱਜ ਵੀ ਬਿਹਾਰ ਦੇ ਵਿੱਚ ਜਿਹੜੇ ਲੀਡਰਸ ਨੇ, ਚਾਹੇ ਉਹ ਨਿਤੀਸ਼ ਕੁਮਾਰ ਜੀ ਗੱਲ ਕਰ ਲਈਏ, ਚਾਹੇ ਲਾਲੂ ਪ੍ਰਸਾਦ ਯਾਦਵ ਉਹਨਾਂ ਦੇ ਬੇਟੇ ਤੇਜਸਵੀ ਯਾਦਵ ਹੈ, ਔਰ ਉਹ ਸਾਰੇ ਅੱਜ ਵੀ ਉੱਥੇ ਮਤਲਬ ਸਿਵਾਏ ਕੁਰਸੀ ਦੇ ਵੀ ਸਾਨੂੰ ਕੁਰਸੀ ਮਿਲ ਜਾਏ ਔਰ ਫਰੈਗਮੈਂਟਡ ਸਰਕਾਰ ਆਉਂਦੀ ਹੈ। 2015 ਦੀ ਇਲੈਕਸ਼ਨ ਦੇਖ ਲਓ, 2020 ਦੀਆਂ ਦੇਖ ਲਓ, ਅਗਲੇ ਸਾਲ 2025 ਦੀਆਂ ਵੀ ਹੈਗੀਆਂ। ਇੱਕ ਪਾਰਟੀ ਨੂੰ ਮੈਂਡੇਟ ਮਿਲਦਾ ਹੀ ਨਹੀਂ ਹੈ, ਕੱਲੀ ਕਾਂਗਰਸ ਉੱਥੇ ਨਹੀਂ ਮਿਲਦਾ ਮੈਂਡੇਟ, ਕੱਲੇ ਬੀਜੇਪੀ ਨੂੰ ਮੈਂਡੇਟ ਨਹੀਂ ਮਿਲਦਾ, ਕੱਲੇ ਆਰਜੇਡੀ ਲਾਲੂ ਪ੍ਰਸਾਦ ਯਾਦਵ ਨੂੰ ਨਹੀਂ ਮੈਂਡੇਟ ਮਿਲਦਾ, ਕੱਲੇ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਜਨਤਾ ਦਲ ਯੂਨਾਈਟਡ ਨੂੰ ਮੈਂਡੇਟ ਨਹੀਂ ਮਿਲਦਾ, ਕੱਲੇ ਲੈਫਟ ਫਰੰਟ ਨੂੰ ਮਿਲਦਾ ਨਹੀਂ ਮਿਲਦਾ। ਸੋ ਪੰਜ ਧਿਰਾਂ ਨੇ ਬੇਸਿਕ ਮਿਨੀਮਮ, ਬਾਕੀ ਤਾਂ ਜਿਤੇਨ ਮਾਂਜੀ, ਪਾਸਵਾਨ ਗਰੁੱਪ, ਹੋਰ ਕਈ ਗਰੁੱਪ ਤੁਸੀਂ ਲਗਾ ਲਓ, ਉਹ ਤਾਂ ਚੱਲ ਹੀ ਰਹੇ ਨੇ ਉੱਥੇ, ਪਰ ਮਿਨੀਮਮ ਪੰਜ ਗਰੁੱਪ ਜਿੱਥੇ ਹੋਣ ਔਰ ਕੋਈ ਇੱਕ ਪਾਰਟੀ ਸਟਰੋਂਗ। ਉਹਦਾ ਕਾਰਨ ਇਹ ਹੈ ਕਿ ਕੋਈ ਵਧੀਆ ਲੀਡਰ ਨਹੀਂ ਉਹਨਾਂ ਕੋਲ। ਲਾਲੂ ਪ੍ਰਸਾਦ ਯਾਦਵ ਦਾ ਇੱਕ ਜਿਹੜੀ ਸਭ ਤੋਂ ਵੱਡੀ ਪਾਰਟੀ ਹੈ ਉਹ ਲਾਲੂ ਪ੍ਰਸਾਦ ਯਾਦਵ ਜੀ ਦੀ ਪਾਰਟੀ ਹੈ 2015 ਦੀ ਹੈ, ਔਰ ਇਹਨਾਂ ਇਲੈਕਸ਼ਨ ਦੇ ਵਿੱਚ ਵੀ ਸਭ ਤੋਂ ਵੱਡੀ ਪਾਰਟੀ ਲਾਲੂ ਪ੍ਰਸਾਦ ਯਾਦਵ ਦੀ 79 ਸੀਟ ਸੀ ਉਹਨਾਂ ਕੋਲ, 78 ਬੀਜੇਪੀ ਕੋਲ ਸੀ ਦੂਸਰੇ ਨੰਬਰ ਤੇ। ਇਹਨਾਂ ਦੀ ਤਾਂ ਪਾਰਟੀ ਤੀਸਰੇ ਨੰਬਰ ਦੀ ਹੈ ਉੱਥੇ, ਇਹ ਤੇ ਉਦਾਂ ਹੀ ਉਹਨਾਂ ਨਾਲ ਇਹਨਾਂ ਤੋਂ ਬਿਹਾਰ ਵਾਲੇ ਲੋਕਾਂ ਨੇ ਵੀ, ਜੇ ਸਹੀ ਮਾਇਨੇ ਦੱਸਾਂ ਤਾਂ ਬਿਹਾਰ ਵਾਲੇ ਲੋਕਾਂ ਨੇ ਵੀ ਇੱਕ ਤਰ੍ਹਾਂ ਨਾਲ ਨਿਤੀਸ਼ ਕੁਮਾਰ ਜੀ ਨੂੰ ਰਿਜੈਕਟ ਕਰ ਦਿੱਤਾ, ਕਿਉਂਕਿ ਇਹਨਾਂ ਦੀ ਪਾਰਟੀ ਤਾਂ ਪਹਿਲੇ ਨੰਬਰ ਤੇ ਕੀ ਦੂਸਰੇ ਨੰਬਰ ਤੇ ਨਹੀਂ ਆਉਂਦੀ। ਸੋ ਇਹ ਕਹਿੰਦੇ ਜੀ ਮੈਰੀ ਬਿਹਾਰ ਚ ਮੈਨੂੰ ਚੀਫ ਮਿਨਿਸਟਰ ਬਣ ਨਹੀਂ ਸਕਦਾ, ਗੱਠਜੋੜ ਕਰ ਲੈਂਦੇ ਇੱਧਰ ਦੌੜ ਗਏ ਉੱਧਰ ਦੌੜ ਗਏ ਗੱਠਜੋੜ ਕਰ ਲੈਂਦੇ, ਉਹ ਕਹਿੰਦੇ ਮੈਂ ਕੰਟਰੀ ਚਲਾ ਦੇਣਾ, ਮੈਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿਓ। ਇਹ ਤੇ ਹੋ ਗਈ ਇਹਨਾਂ ਦੀ ਗੱਲ। ਦੂਸਰੀ ਚੀਜ਼ ਜਿਹੜੀ ਸਟੂਡੈਂਟਸ ਦੀ ਹੈ ਸਰ, ਮੈਂ ਗੱਲ ਹੋਰ ਪੁੱਛਣਾ ਚਾਹ ਰਿਹਾ। ਦੇਖੋ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਰਾਦਰ ਦੈਨ ਸਟੂਡੈਂਟਸ ਤੋਂ ਪੈਸਾ ਅਸੀਂ ਇਕਾਨਮੀ ਚ ਲੈ ਕੇ ਆਈਏ, ਜਿਹੜਾ ਸਟੂਡੈਂਟਸ ਤੋਂ ਪੈਸਾ ਇਕਾਨਮੀ ਚ ਆਉਂਦਾ ਹੈ, ਲੇਕਿਨ ਫੈਡਰਲ ਸਰਕਾਰ ਨੂੰ ਪੁੱਛੋ ਤੁਹਾਨੂੰ ਕੀ ਮਿਲਦਾ ਹੈ, ਪੁੱਛੋ ਫੈਡਰਲ ਸਰਕਾਰ ਨੂੰ ਪੁੱਛੋ ਕਿ ਜਿਹੜਾ ਅਸੀਂ ਵਾਰ ਵਾਰ ਗੱਲ ਕਰ ਰਹੇ ਹਾਂ ਕਿ 22 ਬਿਲੀਅਨ 24 ਬਿਲੀਅਨ ਇਕਾਨਮੀ ਚ, ਬਿਲਕੁਲ ਆਉਂਦਾ ਇਕਾਨਮੀ ਚ, ਪਰ ਉਹਦਾ ਬਹੁਤ ਬੜਾ ਪੈਸਾ ਪ੍ਰਾਈਵੇਟ ਬੰਦੇ ਦੇ ਹੱਥਾਂ ਚਲਾ ਜਾਂਦਾ। ਜਿਹੜੇ ਲੋਕ ਪ੍ਰਾਈਵੇਟਲੀ ਆਪਣਾ ਕਾਲਜ ਚਲਾ ਰਹੇ ਨੇ ਉਹਨਾਂ ਦੇ ਹੱਥਾਂ ਜਾਂਦਾ ਬਹੁਤ ਬੜਾ ਪੈਸਾ। ਫੈਡਰਲ ਸਰਕਾਰ ਨੂੰ ਪੁੱਛੋ ਨਾ ਕਿ ਤੁਹਾਡੇ ਹੱਥ ਚ ਕੀ ਆਉਂਦਾ। ਤੇ ਇਹਦੀ ਬਜਾਏ ਮੈਂ ਤੁਹਾਡੀ ਗੱਲ ਨਾਲ ਜ਼ਿਆਦਾ ਸਹਿਮਤ ਹਾਂ ਕਿ ਬਜਾਏ ਇਹਦੇ ਕਿ ਸਟੂਡੈਂਟਸ ਤੋਂ ਪੈਸਾ ਵੀ ਲਿਆ ਜਾਵੇ ਔਰ ਇੱਥੇ ਪ੍ਰਾਈਵੇਟ ਹੱਥਾਂ ਚ ਵੀ ਜਾਵੇ ਔਰ ਮਿਲੇ ਵੀ ਸਰਕਾਰ ਨੂੰ ਕੁਛ ਨਾ, ਉਹਦੀ ਬਜਾਏ ਸਰਕਾਰ ਕਹਿ ਦੇਵੇ ਕਿ ਠੀਕ ਹੈ ਜੀ ਅਸੀਂ ਤੁਹਾਨੂੰ ਸਟੂਡੈਂਟ ਅਸੀਂ ਲਵਾਂਗੇ, ਠੀਕ ਹੈ ਨਹੀਂ, ਜਾਂ ਕੋਈ ਹੋਰ ਉਹਨਾਂ ਨੂੰ ਅਸੀਂ ਦੇਵਾਂਗੇ, ਉਹਨਾਂ ਨੂੰ ਕੋਈ ਵਰਕ ਪਰਮਿਟ ਦੇ ਦਿਓ, ਕੁਛ ਦਿਓ, ਉਹਦੇ ਚ ਤੁਸੀਂ ਪੈਸਾ ਲਾਓ ਜਾਂ ਕੁਛ ਲਾਓ ਤਾਂ ਕਿ ਫੈਡਰਲ ਸਰਕਾਰ ਕੋਲ ਪੈਸਾ ਸਿੱਧਾ ਸਿੱਧਾ ਆਵੇ ਔਰ ਫੈਡਰਲ ਸਰਕਾਰ ਸਿੱਧਾ ਪੈਸਾ ਜਿਹੜਾ ਇਕਾਨਮੀ ਚ ਪਾਵੇ, ਰਾਦਰ ਦੈਨ ਪ੍ਰਾਈਵੇਟ ਹੱਥਾਂ ਜਾਣ ਦੇ। ਔਰ ਉਹਦੇ ਚ ਐਕਸਪਲੋਇਟੇਸ਼ਨ ਦੇ ਦਰਵਾਜ਼ੇ ਅਸੀਂ ਖੁਦ ਹੀ ਖੋਲੇ ਹੋਏ ਨੇ, ਇੱਕ ਇੱਕ ਦੋ ਦੋ ਕਮਰਿਆਂ ਦੇ ਕਾਲਜ ਬਣਾ ਕੇ ਉੱਥੇ ਲੋਕ ਪੈਸਾ ਬਣਾ ਰਹੇ ਨੇ ਜੀ। ਕਮਲਜੀਤ ਮਿਨਾਸ ਸਾਹਿਬ ਤੁਹਾਡੀ ਕਾਲ ਅਗਲੀ ਹੈ, ਪਰ ਤੁਹਾਡੇ ਤੋਂ ਜਾਣ ਤੋਂ ਪਹਿਲਾਂ ਸਾਡੇ ਨਾਲ ਇਸ ਵੇਲੇ ਸਾਡੇ ਅਗਲੇ ਸਪਾਂਸਰ ਜੁੜੇ ਹੋਏ ਨੇ, ਸੋ ਮੈਂ ਉਹਨਾਂ ਨਾਲ ਗੱਲ ਕਰਾਂਗਾ ਪਹਿਲਾਂ। ਰਮਨਜੀਤ ਸਿੱਧੂ ਸਾਹਿਬ ਨੇ ਸਾਡੇ ਨਾਲ, ਔਰ ਰਮਨਜੀਤ ਸਿੱਧੂ ਸਾਹਿਬ ਤੋਂ ਬਾਅਦ ਕਮਲਜੀਤ ਮਿਨਾਸ ਸਾਹਿਬ ਤੁਹਾਡੀ ਕਾਲ, ਬਾਕੀ ਸਾਰੀਆਂ ਕਾਲ ਇਸ ਤਰ੍ਹਾਂ ਹੀ ਜਾਰੀ ਰਹਿਣਗੀਆਂ। ਮਿਨਾਸ ਸਾਹਿਬ ਫੋਨ ਮਿਊਟ ਤੇ ਰੱਖਣਾ ਜੀ। ਰਮਨਜੀਤ ਸਿੱਧੂ ਸਾਹਿਬ ਵੈਲਕਮ ਸਰ।
ਥੈਂਕ ਯੂ ਵੈਰੀ ਮਚ ਯੂਰ ਜੀ ਟੂ ਟੇਕ ਮੀ ਇਨ ਆਵਰ ਔਨ ਏਅਰ, ਥੈਂਕ ਯੂ ਵੈਰੀ ਮਚ ਸਰ।
ਵੈਲਕਮ ਸਰ, ਵੈਲਕਮ, ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਚਾਹਾਂਗਾ ਕਿ ਪਹਿਲਾਂ ਫੋਨ ਨੰਬਰ ਦਿਓ ਔਰ ਫਿਰ ਆਪਣੀ ਸਰਵਿਸਿਜ਼ ਬਾਰੇ ਜਾਣਕਾਰੀ ਸ਼ੇਅਰ ਕਰੋ ਸਰ।
ਯੁੱਧਵੀਰ ਜੀ, ਮੇਰਾ ਫੋਨ ਨੰਬਰ ਹੈ 6477748507। ਵਾਂਸ ਅਗੇਨ 6477748507। ਪੰਜਾਬੀ ਦੇ ਵਿੱਚ 6477748785 07। ਯੁੱਧਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਮੈਂ ਜਨਰਲ ਇੰਸ਼ੋਰੈਂਸ ਦੀਆਂ ਸਰਵਿਸਿਜ਼ ਦਿੰਦਾ ਸਰ, ਔਰ ਮੇਰੇ ਕੋਲ ਲਾਇਸੈਂਸ ਹੈਗਾ ਕੈਨੇਡਾ ਦੇ 5 ਪ੍ਰੋਵਿੰਸਸ ਦੇ ਵਿੱਚ, ਜਿਸ ਤਰ੍ਹਾਂ ਓਨਟੈਰੀਓ, ਅਲਬਰਟਾ, ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ ਐਂਡ ਪ੍ਰਿੰਸ ਐਡਵਰਡ ਆਈਲੈਂਡ। ਇੰਸ਼ੋਰੈਂਸ ਵਿੱਚ, ਖਾਸ ਕਰ ਟਰੱਕਿੰਗ ਇੰਸ਼ੋਰੈਂਸ ਵਿੱਚ, ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਕੋਈ ਵੀ ਕੈਰੀਅਰ ਫੇਸ ਕਰ ਰਿਹਾ ਹੋਵੇ, ਚਾਹੇ ਉਹ ਟਰੱਕਿੰਗ ਕੰਪਨੀ 2 ਟਰੱਕਾਂ ਦੀ ਹੈ, ਚਾਹੇ ਉਹ 200 ਟਰੱਕਾਂ ਦੀ ਹੈ ਸਰ, ਉਹਨਾਂ ਦੇ ਲਈ ਮੇਰੇ ਕੋਲ ਕੋਈ ਨਾ ਕੋਈ ਸੋਲੂਸ਼ਨ ਹੈ। ਔਰ ਉਸ ਸੋਲੂਸ਼ਨ ਦੇ ਲਈ ਮੈਨੂੰ ਸੁਣਨੇ ਵਾਲੇ ਕਾਲ ਕਰ ਸਕਦੇ ਆ 6477748507 ਤੇ ਸਰ। ਔਰ ਇਸ ਤੋਂ ਇਲਾਵਾ ਕੋਈ ਵੀ, ਜਿਸ ਤਰ੍ਹਾਂ ਕਿਸੇ ਦੇ ਕੋਲ ਕੋਈ ਹੋਟਲ ਹੈ, ਮੋਟਲ ਹੈ, ਵੇਅਰ ਹਾਊਸਿੰਗ ਹੈ, ਜਾਂ ਕੋਈ ਐਸਾ ਬਿਜ਼ਨਸ ਹੈ ਜਿਹਦੇ ਲਈ ਉਹਨਾਂ ਨੂੰ ਇੰਸ਼ੋਰੈਂਸ ਚਾਹੀਦੀ ਹੈ, ਉਹਦੇ ਲਈ ਮੈਂ ਉਹਨਾਂ ਦੀ ਹੈਲਪ ਕਰ ਸਕਦਾ ਸਰ। ਠੀਕ ਯੁਧਵੀਰ ਜੀ,
ਠੀਕ ਹੈ ਜੀ, ਬਹੁਤ ਸ਼ੁਕਰੀਆ, ਬੜੀ ਵਧੀਆ ਗੱਲ ਤੁਸੀਂ ਸਾਂਝੀ ਕੀਤੀ ਹੈ। ਕੋਈ ਹੋਰ ਚੀਜ਼ ਐਡ ਕਰਨਾ ਚਾਹੋ ਵੀ ਕਰੋ, ਔਰ ਫੋਨ ਨੰਬਰ ਵੀ ਆਪਣਾ ਜ਼ਰੂਰ ਦੇ ਦਿਓ ਜੀ। ਰਮਨਜੀਤ ਸਿੱਧੂ ਸਾਹਿਬ
ਸਰ, ਇਸ ਤੋਂ ਇਲਾਵਾ ਸਾਡੇ ਕੋਲ ਕੁਝ ਹੋਮ ਐਂਡ ਆਟੋ ਦੇ ਲਈ ਪ੍ਰੋਗਰਾਮ ਹੈਗੇ ਆ, ਜਿਹੜੇ ਕਿ ਕੁਝ ਲਾਇਸੈਂਸਡ ਪ੍ਰੋਫੈਸ਼ਨਲ ਲਈ ਹੈ, ਔਰ ਜਾਂ ਕੋਈ ਜਿਸ ਤਰ੍ਹਾਂ ਸਾਡੇ ਕੋਲ ਪ੍ਰੋਗਰਾਮ ਆਪਾਂ ਸੀਨੀਅਰ ਸਿਟੀਜ਼ਨ ਕਹਿੰਦੇ ਹਾਂ, ਕੋਈ ਵੀ 50 ਈਅਰਸ ਪਲੱਸ ਜਿਨ੍ਹਾਂ ਦੀ ਏਜ ਹੋਵੇ ਉਹਨਾਂ ਦੇ ਲਈ ਹੈ, ਔਰ ਜਾਂ ਕੋਈ ਛੋਟਾ ਮੋਟਾ ਬਿਜ਼ਨਸ ਕੋਈ ਵੀ ਬਿਜ਼ਨਸ ਓਨਰ ਹੋਵੇ ਉਹਦੇ ਲਈ ਕੁਝ ਸਪੈਸ਼ਲ ਡਿਸਕਾਊਂਟਸ ਹੈਗੇ ਸਰ। ਮਤਲਬ ਇਹ ਇੱਕ ਤਰ੍ਹਾਂ ਦਾ ਇੱਕ ਸੈਟਅਪ ਹੋ ਗਿਆ ਪ੍ਰੋਫੈਸ਼ਨਲਸ, ਬਿਜ਼ਨਸ ਓਨਰਸ ਔਰ ਐਨੀ ਬੋਡੀ ਹੂ ਇਜ਼ ਅਬਵ 50 ਈਅਰਸ ਏਜ, ਤੇ ਨਾਲ ਜਿਹੜੇ ਆਪਣੇ ਕਮਿਟੀ ਜਿਹੜਾ ਡੋਮੀਨੇਟ ਕਰ ਰਿਹਾ ਮੇਨਲੀ ਟਰੱਕਿੰਗ ਇੰਡਸਟਰੀ, ਔਰ ਜਾਂ ਉਹਨਾਂ ਕੋਲ AZ, BZ, DZ ਡਰਾਈਵਰ ਹੋਵੇ ਸਰ। ਪ੍ਰੋਫੈਸ਼ਨਲਿਜ਼ਮ ਦੇ ਵਿੱਚ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਣਾ ਚਾਹਾਂਗਾ, ਕੋਈ ਅਕਾਊਂਟਸ ਵਾਲੇ ਹੈਗੇ ਆ, ਲਾਇਰ ਹੈ, ਕੈਰੋਪ੍ਰੈਕਟਰ ਹੈ, ਇੰਜੀਨੀਅਰ ਹੈ, ਡਾਕਟਰਸ ਹੈ, ਮਸਾਜ ਥੈਰੇਪਿਸਟ, ਨਰਸਿਸ, ਟੀਚਰਸ, ਫਾਰਮਾਸਿਸਟ, IT ਪ੍ਰੋਫੈਸ਼ਨਲਸ, ਇਸ ਤਰ੍ਹਾਂ ਦੇ ਲਈ ਕੋਈ ਵੀ ਜਿਹੜੇ ਇਸ ਪ੍ਰੋਫੈਸ਼ਨ ਦੇ ਵਿੱਚ ਹੈਗੇ ਉਹਨਾਂ ਦੇ ਲਈ ਸਾਡੇ ਕੋਲ ਕੁਝ ਡਿਸਕਾਊਂਟਸ ਹੈਗੇ ਸਰ। ਉਹ ਸਭ ਦੀ ਜਾਣਕਾਰੀ ਲਈ ਮੈਨੂੰ ਸਰੋਤੇ ਕਾਲ ਕਰ ਸਕਦੇ ਆ 6477475078507 ਤੇ, ਵਾਂਸ ਅਗੇਨ 6477745807। ਯੁੱਧਵੀਰ ਜੀ ਪੰਜਾਬੀ ਦੇ ਵਿੱਚ 6477475807। ਯੁੱਧਵੀਰ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸਰ।
ਥੈਂਕ ਯੂ ਸਰ, ਥੈਂਕ ਯੂ ਸੋ ਮਚ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ, ਆਲ ਦਾ ਬੈਸਟ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਕਮਲਜੀਤ ਮਿਨਾਰ ਸਾਹਿਬ, ਤੁਸੀਂ ਆਉਂਦੇ ਰਹੋ ਸਰ, ਗੋ ਹੈਡ।
ਹਾਂਜੀ ਸਤਿ ਸ੍ਰੀ ਅਕਾਲ ਸਰ, ਤੇ ਦੇਖੋ ਜੁਦਵੀ ਜੀ ਗੱਲ ਇਸ ਤਰ੍ਹਾਂ ਹੈਗੀ ਆ, ਜਿਹੜੀ ਸਟੂਡੈਂਟ ਦਾ ਜਿਹੜਾ ਵੀ ਜੋ ਮਸਲਾ ਹੈਗਾ ਨਾ, ਪ੍ਰਾਈਵੇਟ ਕਾਲਜ ਜਿਹੜੇ ਕਾਲਜ ਇਹਨਾਂ ਨੇ ਸਾਰਿਆਂ ਨੇ ਇਹਨਾਂ ਨੂੰ ਰਗੜਿਆ ਪੰਜਾਬੀ ਦੀ ਭਾਸ਼ਾ, ਵੀ ਇਮੀਗ੍ਰੇਸ਼ਨ ਵਾਲੇ ਵੀ ਨਾਲ ਰਲੇ ਆ, ਕਿਉਂਕਿ ਮੈਂ 6 ਸਾਲ ਤੋਂ ਸਰ ਸਟੂਡੈਂਟਾਂ ਦੇ ਨਾਲ ਹੀ ਮੇਰੀ ਡੀਲ ਹੁੰਦੀ ਆ, ਮੰਡੇ ਟੂ ਫਰਾਈਡੇ ਐਵਰੀ ਡੇ, ਈਵਨ 6 ਡੇ ਵੀ। ਉਹ ਸਾਰੀਆਂ ਗੱਲਾਂ ਬਾਤਾਂ ਦੱਸਦੇ ਨੇ ਉਹ। ਹੁਣ ਦੋ ਦੋ ਕਮਰਿਆਂ ਦੇ ਜਿਹੜੇ ਹਾਸਪਿਟਲ ਇਹਨਾਂ ਨੇ ਆਪਣੇ ਕਾਲਜ ਖੋਲਿਓ ਆ, ਬੰਦਾ ਬ੍ਰਿੰਸਰ ਰਹਿੰਦਾ ਤੇ ਕੰਮ ਇੱਥੇ ਕਰ ਰਿਹਾ, ਆਨਲਾਈਨ ਕਲਾਸਾਂ ਚੱਲ ਰਹੀਆਂ, ਉਹ ਕੰਕਰੀਟ ਪਾ ਰਿਹਾ, ਹਾਂ ਵੀ ਕੀ ਕਰ ਰਿਹਾ ਵੀ ਉਹ ਮੈਂ ਜੀ ਕਲਾਸ ਚੱਲ ਰਹੀ ਹੈ ਮੇਰੀ। ਇਹ ਸਾਡੇ ਬੰਦਿਆਂ ਨੇ ਸਿਸਟਮ ਦਾ ਮਿਸਯੂਜ਼ ਕੀਤਾ। ਇੰਸ਼ੋਰੈਂਸ ਵਾਲੇ ਜਿਹੜੇ ਆਪਣੇ ਇਮੀਗ੍ਰੇਸ਼ਨ ਵਾਲੇ ਆ, ਇਹਨਾਂ ਨੂੰ ਵੀ ਨਾਲ ਪੁੱਛਗਿੱਛ ਹੋਣੀ ਚਾਹੀਦੀ, ਇਹਨਾਂ ਨੇ ਵੀ ਬਹੁਤ ਧਾਂਦਲੀਆਂ ਕੀਤੀਆਂ। ਪਿੱਛੇ ਜਿਹਾ ਇੱਕ ਰਿਪੋਰਟ ਵੀ ਆਈ ਸੀਗੀ ਆਪਣੇ ਨਿਊ ਬ੍ਰਾਂਸਵਿਕ ਦੀ, ਉਹਦੇ ਵਿੱਚ ਵੀ ਬਹੁਤ ਵੱਡੀ ਇੱਕ ਫਰਮ ਸੀਗੀ, ਮੈਂ ਨਾਂ ਨੀ ਲੈਣਾ ਚਾਹੂੰਗਾ, ਉਹਨਾਂ ਦੀ ਵੀ ਉਦੋਂ ਗੱਲਬਾਤ ਹੋਈ ਸੀ, $30,000 ਇੱਕ ਬੰਦੇ ਤੋਂ ਲਿਆ ਗਿਆ। ਜਿਹੜਾ ਵੀ ਹੁਣ ਬੇਸਮੈਂਟਾਂ ਦਾ ਬ੍ਰੈਂਪਟਨ ਦੀ ਕੌਂਸਲ ਇਹਨਾਂ ਨੇ ਮੇਅਰ ਸਾਹਿਬ ਨੇ ਜੋ ਵੀ ਕੀਤਾ, ਬਹੁਤ ਹੀ ਵਧੀਆ ਕੰਮ ਹੈ, ਇਹ ਉੱਦਾਂ ਹੋਣਾ ਚਾਹੀਦਾ ਆ। ਹਾਂ, ਉਹਦੇ ਵਿੱਚ ਜਿਹੜਾ ਲੈਂਡਲੋਰਡ ਜਿਹੜਾ ਉਹਨੂੰ ਕੱਢ ਨਹੀਂ ਸਕਦਾ ਮਕਾਨ ਮਾਲਕ ਨੂੰ, ਉਹਦੇ ਤੇ ਜ਼ਰੂਰ ਉਹਨੂੰ ਵਰਕਆਊਟ ਕਰਨਾ ਚਾਹੀਦਾ ਵੀ ਅਗਰ ਕਿਰਾਇਆ ਨਹੀਂ ਦੇ ਰਿਹਾ ਤਾਂ ਉਹਨੂੰ 1 ਮਹੀਨੇ ਦਾ 2 ਮਹੀਨੇ ਦਾ ਨੋਟਿਸ ਜਿਹੜਾ ਦੇ ਕੇ ਉਹ ਉਹਨੂੰ ਘਰੋਂ ਬਾਹਰ ਕੀਤਾ ਜਾਵੇ, ਕਿਉਂਕਿ ਅਗਲੇ ਨੇ ਵੀ ਪੈਸਾ ਖਰਚਿਆ, ਕਿਰਾਇਆ ਤੁਸੀਂ ਦੇ ਨਹੀਂ ਰਹੇ ਤੇ ਉਲਟਾ ਤੁਸੀਂ ਕਾਨੂੰਨ ਦਾ ਉਲਟਾ ਫਾਇਦਾ ਉਠਾ ਰਹੇ ਹੋ। ਕੰਮ ਕਰੋ, ਨਹੀਂ ਤੇ ਆਪਣਾ ਕਿਰਾਇਆ ਦਿਓ ਤੇ ਜਾਓ ਇੱਥੋਂ। ਬਾਕੀ ਗੱਲ ਸਰ ਜਿਹੜੀ ਇੰਡੀਆ ਦੀ ਗੱਲ ਹੈ, ਮੋਦੀ ਸਾਹਿਬ ਦੇ ਸੱਤ ਉਹ ਕਿੱਥੇ ਗਿਆ, ਸਮਾਰਟ ਸਿਟੀ ਸਵੱਛ ਭਾਰਤ ਅਭਿਆਨ ਉਹ ਕਿੱਥੇ ਗਿਆ? ਜੇ ਆਪਾਂ ਕਹਿ ਦਈਏ ਨਾ ਇੰਡੀਆ ਦਾ ਨਾਂ ਬਣਿਆ, ਜੇ ਉਹ 7,500 ਦਾ ਪਲੇਨ ਲੈ ਕੇ ਏਅਰਫੋਰਸ ਬਣ ਗਏ ਅਸੀਂ, ਉਹ ਗੱਲ ਨਹੀਂ ਬਣਦੀ। ਤੇ ਉਦੋਂ ਬਾਅਦ ਉਹ ਜਿਹੜਾ ਵਿਸਟਾ ਬਣਾਇਆ ਇਹਨਾਂ ਨੇ ਸਾਰਾ ਕੁਝ, ਕਿਉਂਕਿ ਕੀ ਜੋ ਸੀ ਪੁਰਾਣੀ ਬਿਲਡਿੰਗ ਨੂੰ ਵੀ ਰਿਪੇਅਰ ਕੀਤਾ ਜਾ ਸਕਦਾ ਸੀ, ਉਹਨਾਂ ਪੈਸਿਆਂ ਦਾ ਅਸੀਂ ਹਾਸਪਿਟਲ ਬਣਾ ਦਿੰਦੇ। ਬਿਲਕੁਲ ਸਹੀ ਗੱਲ ਹੈ, ਗੁਜਰਾਤ ਦੇ ਵਿੱਚ ਅੱਜ ਵੀ ਲੱਖਾਂ ਨਹੀਂ ਕਰੋੜਾਂ ਲੋਕ ਜਿਹੜੇ ਆ, ਚਾਹੇ UP ਦੇ ਵਿੱਚ ਹੈ, ਉਹ ਅੱਜ ਵੀ ਗਰੀਬੀ ਦੇ ਖਾਲੋ ਥੱਲੇ ਰਹਿ ਰਹੇ ਨੇ, ਔਰ ਇੱਕ ਟਾਈਮ ਉਹਨਾਂ ਨੂੰ ਚੰਗਾ ਖਾਣਾ ਨਹੀਂ ਮਿਲਦਾ, ਚੰਗਾ ਪਾਣੀ ਸਿਰ ਦੇ ਉੱਤੇ ਛੱਤਾਂ ਨਹੀਂ ਹੈਗੀਆਂ। ਆਪਾਂ ਕਿਹੜੀਆਂ ਮੋਦੀ ਸਾਹਿਬ ਦੀਆਂ ਗੱਲਾਂ ਮਾਰਦੇ ਹਾਂ ਜੀ, ਏਦਾਂ ਤੇ ਓਦਾਂ, ਹੈ ਉਹਨਾਂ ਨੇ ਕੁਛ ਨੀ ਕੰਟਰੀ ਲਈ ਕੀਤਾ, ਸਿਰਫ ਆਪਣੀ ਬੱਲੇ ਬੱਲੇ। ਆਹ ਤੁਸੀਂ ਮੰਦਰ ਦੀ ਜਿਹੜੀ ਜਦੋਂ ਉਦਘਾਟਨ ਸੀਗਾ, ਉਦਘਾਟਨ ਨੀ ਚਲੋ ਤੁਸੀਂ ਜੋ ਵੀ ਸੀਗਾ ਉਹਨਾਂ ਨੇ ਆਪਾਂ ਉਹਨੇ ਕਰਨਾ ਸੀਗਾ, ਸਿਰਫ ਮੋਦੀ ਸਾਹਿਬ ਹੀ ਉੱਥੇ ਗਏ, ਬਾਕੀ ਕੋਈ ਬੰਦਾ ਨੀ ਗਿਆ, ਕਹਿੰਦੇ ਘਰ ਬੈਠੋ ਜੀ ਸਾਰਾ ਕੁਝ ਸਕੇ। ਕਿਉਂ ਬਈ, ਕਿਤੇ ਏਦਾਂ ਵੀ ਨੀ ਹੋ ਗਿਆ ਸਰ ਜਿੱਦਾਂ ਰੱਥ ਯਾਤਰਾ ਕੱਢੀ ਸੀ ਅਡਵਾਨੀ ਉਹਨਾਂ ਨੇ, ਔਰ ਲੈ ਬੈਠਿਆ ਹੀ ਸਾਰਾ ਕੁਝ, ਕਿਤੇ ਹੋ ਸਕਦਾ ਐਸੀ ਨਾ ਵੀ ਏਦਾਂ ਨਾ ਹੋਵੇ? ਤੁਹਾਡੇ ਕੀ ਵਿਚਾਰ ਆ, ਮੈਂ ਆਫੀਸਰ ਸੁਣਿਆ ਸਰ, ਥੈਂਕ ਯੂ।
ਦੇਖੋ ਪਹਿਲਾਂ ਤੇ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਉਹ ਬੇਸਮੈਂਟ ਵਾਲੀ ਤੁਸੀਂ ਗੱਲ ਕਰ ਰਹੇ ਹੋ, ਉਹਦੇ ਤੇ ਅੱਜ ਜਸਪਾਲ ਸਾਹਿਬ ਦਾ ਵੀ ਹੁਕਮ ਹੋਇਆ ਸੀ, ਅਸੀਂ ਇੱਕ ਡਿਟੇਲ ਰਿਪੋਰਟ ਆਉਣ ਵਾਲੇ ਹਫ਼ਤੇ ਦੀ ਸ਼ੁਰੂਆਤ ਚ ਪੇਸ਼ ਕਰਾਂਗੇ ਕਿ ਜਿਹੜਾ ਉਹ ਨਵਾਂ ਕਾਨੂੰਨ ਆਇਆ ਉਹਦੇ ਜਿਹੜੇ ਲੋਕ ਹੱਕ ਚ ਨੇ ਉਹਨਾਂ ਦਾ ਕਹਿਣਾ ਕਿ ਬਿਲਕੁਲ ਅਸੀਂ ਦੇਖਦੇ ਹਾਂ ਕਿ ਬੇਸਮੈਂਟਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਟੂਡੈਂਟਸ ਨੂੰ 8-8, 10-10, 12-12 ਸਟੂਡੈਂਟਸ ਨੇ, ਇੱਕ ਬੜਾ ਵੱਡਾ ਸੇਫਟੀ ਇਸ਼ੂ ਹੈ ਜਿਹਦੇ ਕਾਰਨ ਕਿ ਇਹ ਸਾਰਾ ਇੱਕ ਬੜਾ ਚੈਲੰਜ ਸਾਹਮਣੇ ਆਇਆ ਸੀ। ਸੋ ਅਸੀਂ ਇਸ ਹਫ਼ਤੇ ਡਿਟੇਲ ਰਿਪੋਰਟ ਇੱਥੇ ਪੇਸ਼ ਕਰਾਂਗੇ। ਮੈਂ ਇੱਥੇ ਦੱਸਵਾਂ ਕਿ ਉਹ ਹੈ ਕੀ ਹੈ, ਉਹ ਬ੍ਰੈਂਪਟਨ ਦੇ ਵਿੱਚ ਜਿਹੜਾ ਰੈਜੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਹੈ, ਰੈਜੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਹੈ ਜਿਹੜਾ ਕਿ ਲਾਗੂ ਕੀਤਾ ਜਾ ਰਿਹਾ, ਉਹਦੇ ਤਹਿਤ ਜਿਹੜਾ ਇਹ ਨਵਾਂ ਲਾਇਸੈਂਸਿੰਗ ਪ੍ਰੋਗਰਾਮ ਹੈ ਉਹਨਾਂ ਦਾ ਕਹਿਣਾ ਹੈ, ਸਿਟੀ ਦਾ ਕਹਿਣਾ ਹੈ ਕਿ ਇਹਦੇ ਨਾਲ ਅਸੀਂ ਜਿਹੜੇ ਲੈਂਡਲੋਰਡਸ ਨੇ ਉਹਨਾਂ ਨੂੰ ਅਸੀਂ ਅਕਾਊਂਟੇਬਲ ਠਹਿਰਾਵਾਂਗੇ ਕਿ ਤੁਸੀਂ ਸੇਫਟੀ ਦਾ ਖਿਆਲ ਕਰੋ। ਔਰ ਉਹਨਾਂ ਦਾ ਇਹ ਮੰਨਣਾ ਹੈ ਕਿ ਇਸ ਪਹਿਲੇ ਪਾਇਲਟ ਪ੍ਰੋਗਰਾਮ ਦੇ ਤਹਿਤ ਹੀ ਤਕਰੀਬਨ 30,000 ਜਿਹੜੇ ਸਸਪੈਕਟਡ ਇਲੀਗਲ ਯੂਨਿਟਸ ਨੇ ਉਹਨਾਂ ਤੇ ਅਸੀਂ ਕਰੈਕ ਡਾਊਨ ਕਰਨ ਜਾ ਰਹੇ ਹਾਂ।
ਹਾਲਾਂਕਿ ਕੁਛ ਹੋਰ ਲੋਕਾਂ ਦਾ ਕਹਿਣਾ ਹੈ ਕਿ ਇਨਕੰਪਲੀਟ ਹੈ, ਤੁਸੀਂ ਇਹਨੂੰ ਜਿਹੜੇ ਬੜੇ ਲੋਕ ਨੇ ਜਿਹੜੇ ਇਸ ਚ ਇਨਵੋਲਵ ਨੇ ਉਹਨਾਂ ਨੂੰ ਵੀ ਤੁਸੀਂ ਇਸ ਦਾਇਰੇ ਦੇ ਵਿਚ ਲੈ ਕੇ ਆਓ। ਹੁਣ ਇਹ ਇਲੀਗਲ ਰੈਂਟਲ ਜਿਹੜਾ ਹੋ ਰਿਹਾ ਬ੍ਰੈਂਪਟਨ ਦੇ ਵਿਚ, ਕੀ ਇਹਦੇ ਨਾਲ ਕਰੈਕਡਾਊਨ ਹੋਏਗਾ ਨਹੀਂ ਹੋਏਗਾ, ਇਹਦਾ ਕੀ ਫਾਇਦੇ ਹੈ ਕੀ ਨੁਕਸਾਨ ਹੈ, ਕਿਉਂਕਿ ਜਿਹੜਾ ਲਾਰਜ ਕਾਰਪੋਰੇਟ ਲੈਂਡਲੋਰਡਸ ਨੇ ਉਹਨਾਂ ਨੂੰ ਵੀ ਇਹਦੇ ਅੰਡਰ ਲੈ ਕੇ ਆਉਣਾ ਚਾਹੀਦਾ, ਇਹਦੀ ਵੀ ਮੰਗ ਕੀਤੀ ਜਾ ਰਹੀ ਹੈ। ਤੇ ਲੇਕਿਨ ਜਿਹੜੀ ਰੈਗੂਲਰ ਇੰਸਪੈਕਸ਼ਨ ਹੈ, ਜਿਸ ਤਰ੍ਹਾਂ ਹੁਣ ਵਾਟਰਲੂ ਦੇ ਵਿਚ ਆਲਰੇਡੀ ਹੁੰਦੀ ਹੈ, ਹਰ ਸਾਲ ਉਹ ਇੰਸਪੈਕਸ਼ਨ ਹੁੰਦੀ ਹੈ ਕਿ ਇਹ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ। ਇੱਕ ਚੀਜ਼ ਤੇ ਅਸੀਂ ਸਾਰੇ ਜ਼ਰੂਰ ਮੰਨਾਂਗੇ ਕਿ ਇਸ ਵੇਲੇ ਦਿੱਕਤਾਂ ਹੈਗੀਆਂ ਨੇ। ਮੈਂ ਖੁਦ ਕਈ ਵਾਰ ਜਾ ਕੇ ਦੇਖਿਆ ਹੈ ਕਿ ਇੱਕ ਬੇਸਮੈਂਟ ਦੇ ਵਿਚ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਛੇ ਛੇ ਬੱਚੇ, ਇੱਕ ਤੁਸੀਂ ਅੰਦਾਜ਼ਾ ਲਗਾਓ ਕਿ ਚਾਰ ਬੱਚੇ ਜਾਂ ਛੇ ਬੱਚੇ, ਇੱਕ ਉੱਥੇ ਬੇਸਮੈਂਟ ਹੈ ਔਰ ਉੱਥੇ ਇੱਕ ਬਾਥਰੂਮ ਹੈ, ਇੱਕ ਛੋਟੀ ਜਿਹੀ ਕਿਚਨ ਹੈ, ਕਿੱਦਾਂ ਚਾਰ ਚਾਰ ਛੇ ਛੇ ਬੱਚੇ ਉੱਥੇ ਰਹਿਣਗੇ? ਸੋ ਕੋਈ ਲਿਮਿਟ ਤੇ ਹੋਣੀ ਚਾਹੀਦੀ ਹੈ, ਉਹਨਾਂ ਦੀ ਸੇਫਟੀ ਦਾ ਖਿਆਲ ਹੋਣਾ ਚਾਹੀਦਾ ਹੈ। ਸੋ ਇਹ ਠੀਕ ਹੈ, ਇਹਦੇ ਚੋਂ ਲੈਂਡਲੋਰਡਸ ਨੂੰ ਪੈਸੇ ਬਣਾ ਰਹੇ ਨੇ, ਲੇਕਿਨ ਪੈਸੇ ਸਹੀ ਤਰੀਕੇ ਨਾਲ ਜੇ ਬਣਾਉਣ ਤੇ ਜ਼ਿਆਦਾ ਠੀਕ ਹੈ। ਐਨੀਵੇਜ਼ ਇਹਦੇ ਬਾਰੇ ਜ਼ਰੂਰ, ਔਰ ਇਹਦੇ ਬਾਰੇ ਹੁਣ ਅਪੀਲ ਪੁਲਿਸ ਵੀ ਕਹਿੰਦੀ ਹੈ ਕਿ ਉਹਨਾਂ ਕੋਲ ਹਜ਼ਾਰਾਂ ਹੀ ਕੰਪਲੇਂਟਸ ਉਹਨਾਂ ਕੋਲ ਆਉਂਦੀਆਂ ਅਪੀਲ ਪੁਲਿਸ ਕੋਲ। ਸੋ ਔਰ ਅਪੀਲ ਪੁਲਿਸ ਦਾ ਇਹ ਕੰਮ ਜੇ ਅਸੀਂ ਇੱਧਰ ਹੀ ਉਹਨਾਂ ਲਗਾ ਕੇ ਰੱਖਾਂਗੇ, ਹੋਰ ਜਿਹੜੇ ਕ੍ਰਾਈਮ ਦੇ ਕਈ ਕੰਮ ਅਸੀਂ ਰੋਕਣ ਦੀ ਗੱਲ ਕਰਦੇ ਹਾਂ, ਉਹ ਕਿੱਦਾਂ ਰੋਕੇ ਜਾਣਗੇ? ਸੋ ਇਹਦੇ ਵੀ ਜਿਹੜੀ ਤੁਹਾਡੇ ਨਾਲ ਗੱਲ ਕਰਦੇ ਹਾਂ। ਬਾਕੀ ਜਿਹੜੀ ਗੱਲ ਤੁਸੀਂ ਕਹਿ ਰਹੇ ਸੀਗੇ ਕਿ ਇੰਡੀਆ ਦੇ ਵਿੱਚ ਬਹੁਤ ਕੁਝ ਕਰਨ ਵਾਲਾ, ਬਿਲਕੁਲ ਪ੍ਰੋਬਲਮ, ਬਸ ਸਿਰਫ ਮੈਂ ਇੱਕ ਕਹਿ ਦਾਂਗਾ, ਛੋਟੀ ਜਿਹੀ ਰੈਪਅਪ ਕਰਦੇ ਹਾਂ। ਸਾਡੇ ਅਗਲੇ ਕਾਲਰਸ ਵੀ ਔਰ ਸਪੌਂਸਰ ਵੀ ਸਾਡੇ ਵੇਟ ਕਰ ਰਹੇ ਨੇ, ਸਪੌਂਸਰ ਨਾਲ ਵੀ ਗੱਲ ਕਰਨੀ ਹੈ, ਕਾਲਰਸ ਨਾਲ ਵੀ ਕਰਨੀ ਹੈ। ਪ੍ਰੋਬਲਮ ਸਰ ਇੱਕ ਹੈ ਕਿ ਫੋਰ ਅ ਗੁੱਡ ਡੈਮੋਕਰੇਟਿਕ ਪ੍ਰੋਸੈਸ ਟੂ ਫੰਕਸ਼ਨ ਵੀ ਨੀਡ ਐਟਲੀਸਟ ਥਰੀ ਗੁੱਡ ਪੋਲੀਟੀਕਲ ਪਾਰਟੀਜ਼। ਅੱਜ ਅਮਰੀਕਾ ਚ ਕੀ ਹੋ ਰਿਹਾ, ਜੋ ਬਾਈਡਨ ਸਾਹਿਬ ਨੇ ਉਹਨਾਂ ਨੂੰ ਚਾਰ ਬੰਦੇ ਪਕੜ ਕੇ ਸਟੇਜ ਤੇ ਖੜਾ ਕਰ ਦਿੰਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਸਟੇਜ ਤੇ ਥੱਲੇ ਜਾਣਾ, ਪੌੜੀਆਂ ਕਿਹੜੇ ਪਾਸੇ ਆ, ਲੈਫਟ ਪਾਸੇ ਆ, ਰਾਈਟ ਪਾਸੇ ਆ, ਸਪੀਚ ਕਿੱਧਰ ਪੜਨੀ ਹੈ। ਤੇ ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ, ਜੋ ਬਾਈਡਨ ਸਾਹਿਬ, ਮਤਲਬ ਅਮਰੀਕਾ ਦੁਨੀਆ ਦੀ, ਅਸੀਂ ਕਹਿੰਦੇ ਹਾਂ ਦਾ ਵਰਲਡ ਮੋਸਟ ਪਾਵਰਫੁਲ ਕੰਟਰੀ ਅਮਰੀਕਾ, ਅੱਜ ਉਹਦੀ ਅਸੀਂ ਗੱਲ ਕਰ ਰਹੇ ਹਾਂ, ਕਿੱਥੇ ਮਾਮਲਾ ਜਾ ਰਿਹਾ? ਅੱਛਾ, ਜੋ ਬਾਈਡਨ ਸਾਹਿਬ ਨਹੀਂ ਹੈਗੇ ਆ, ਉਹਨਾਂ ਨੇ ਇੱਕ ਦਬਕਾ ਮਾਰਿਆ, ਸਾਰੇ ਡੈਮੋਕਰੇਟਸ ਚੁੱਪ ਕਰਕੇ ਬਹਿ ਗਏ, ਉਹ ਕਹਿੰਦੇ ਜੀ ਮੈਂ ਰਨ ਕਰਨਾ, ਗੱਲ ਖਤਮ। ਔਰ ਉਹਨਾਂ ਦੇ ਪਿੱਛੇ ਐਸਟੈਬਲਿਸ਼ਮੈਂਟ ਹੈ, ਕੱਲੇ ਉਹ ਜੋ ਬਾਈਡਨ ਸਾਹਿਬ ਥੋੜੀ ਹੈ। ਸੋ ਜੇ ਤੁਸੀਂ ਡੈਮੋਕਰੇਟਸ ਨੂੰ ਵੋਟ ਪਾਉਣੀ ਹੈ, ਤੁਹਾਡੇ ਕੋਲ ਕੋਈ ਚੋਇਸ ਨਹੀਂ ਹੈ, ਜੋ ਬਾਈਡਨ ਸਾਹਿਬ ਹੀ ਹੈ ਬਸ। ਔਰ ਅਗਲੇ ਚਾਰ ਪੰਜ ਸਾਲਾਂ ਚ ਉਹਨਾਂ ਦੀ ਸਿਹਤ ਕਿੰਨੀ ਵਧੀਆ ਰਹਿੰਦੀ ਹੈ, ਕਿੰਨੀ ਘਟਦੀ ਹੈ, ਕੀ ਹੁੰਦੀ ਹੈ, ਉਹ ਸਾਨੂੰ ਨਹੀਂ ਅੰਦਾਜ਼ਾ ਇਸ ਗੱਲ ਦਾ। ਔਰ ਅੱਜ ਵੀ ਜੇ ਤਾਂ ਤੁਹਾਡੀ ਤੁਸੀਂ ਸੌ ਸਾਲ ਦੇ ਹੋ, ਬਿਲਕੁਲ ਰਾਜ ਕਰੋ ਸੌ ਸਾਲ ਦੇ, ਪਰ ਸਿਹਤ ਜੇ ਚੰਗੀ ਹੈ ਤੁਸੀਂ ਫਿੱਟ ਹੋ ਪੂਰੇ, ਠੀਕ ਹੈ? ਸੋ ਇਹ ਇੱਕ ਸਵਾਲ ਹੈ। ਡਿਫੈਂਸ ਮਿਨਿਸਟਰ ਦਾ ਤੁਸੀਂ ਦੇਖਿਆ ਹੀ ਹੈ, ਯੂਐਸ ਸੈਕਟਰੀ ਆਫ ਡਿਫੈਂਸ ਲੋਇਡ ਆਸਟਿਨ, ਉਹ ਕਿੱਥੇ ਸਰਜਰੀ ਕਰਾਉਣ ਗਏ? ਮਤਲਬ ਅਮਰੀਕਾ ਐਡੀ ਵੱਡੀ ਤਾਕਤਵਰ ਕੰਟਰੀ, ਉਹਦਾ ਡਿਫੈਂਸ ਮਿਨਿਸਟਰ ਦਾ ਪਤਾ ਹੀ ਨਹੀਂ, ਗਾਇਬ ਵੀ ਹੋ ਗਿਆ, ਸੋਸ਼ਲ ਮੀਡੀਆ ਤੇ ਬਿਆਨ ਆਉਣੇ ਸ਼ੁਰੂ ਹੋ ਗਏ ਝੂਠੇ ਸੱਚੇ, ਉਹ ਕਹਿੰਦੇ ਰਸ਼ੀਆ ਕਹਿੰਦਾ ਜੀ ਤਾਂ ਬੰਦਾ ਹੀ ਮਾਰਦਾ, ਤੁਹਾਡਾ ਡਿਫੈਂਸ ਮਿਨਿਸਟਰ ਅਸੀਂ ਮਾਰ ਦਿੱਤਾ। ਸੋ ਮੁੱਖਦੀ ਗੱਲ ਇਹ ਹੈ ਕਿ ਯੈਸ, ਡੈਮੋਕਰੈਟਸ ਦੇ ਵਿੱਚ ਹੋਰ ਲੀਡਰਸ਼ਿਪ ਕੰਟੈਸਟ ਹੁੰਦਾ, ਕੁਝ ਮਜ਼ਾ ਆਉਂਦਾ, ਅਸੀਂ ਗੱਲ ਤਾਂ ਕਰਦੇ ਡੈਮੋਕਰੇਸੀ ਦੀ। ਰਿਪਬਲਿਕਨ ਵਾਲੇ ਪਾਸੇ ਆ ਜਾਓ, 12, 11, 10, 8, 9, ਹੁਣ ਦੋ ਬੰਦੇ ਰਹਿ ਗਏ ਨੇ, ਨਿੱਕੀ ਹੈਲਨ, ਟਰੰਪ, ਸਭ ਨੂੰ ਪਤਾ ਟਰੰਪ ਸਾਹਿਬ ਨੇ ਜਿੱਤਣਾ। ਅਸੀਂ ਇਸ ਹਾਲਾਤ ਚ ਆ ਗਏ ਹਾਂ ਕਿ ਟਰੰਪ ਸਾਹਿਬ ਆਇਓਵਾ ਦੇ ਵਿੱਚ ਆਪਣੇ ਕੌਕਸਸ ਜਿੱਤਦੇ ਨੇ, ਤੇ ਉਹਦੀ ਹਜੇ ਖੁਸ਼ੀ ਵੀ ਨਹੀਂ ਉਹਨਾਂ ਨੇ ਮੇਰੇ ਖਿਆਲ ਨਾਲ ਸ਼ਾਮ ਨੂੰ ਮਨਾਈ ਹੋਣੀ, ਬੰਦਾ ਤਾਂ ਕਹਿੰਦਾ ਸੈਲੀਬ੍ਰੇਸ਼ਨ ਪਾਰਟੀ ਹੋਏਗੀ, ਆਇਓਵਾ ਦੇ ਕੌਕਸਸ ਜਿੱਤ ਹਾਸਲ ਹੋਈ ਆ, ਨਿਊ ਹੈਮਸ਼ਾਇਰ ਤਾਂ ਬਾਅਦ ਚ ਜਾਵਾਂਗੇ ਅਸੀਂ। ਤੇ ਉਹ ਸਵੇਰੇ ਇੱਥੇ ਨਿਊਯਾਰਕ ਦੀ ਮੈਨਹੈਟਨ ਅਦਾਲਤ ਬੈਠੇ ਨੇ, ਤੇ ਅੱਜ ਵੀ ਉੱਥੇ ਹੀ ਨੇ, ਤੇ ਉੱਥੇ ਮਾਮਲਾ ਕੀ ਚੱਲਦਾ ਪਿਆ ਉਹਨਾਂ ਦੇ ਖਿਲਾਫ? ਉਹ ਕਹਿੰਦੇ ਜੀ ਆਹ ਲੇਡੀ ਨੇ ਤੁਹਾਡੇ ਤੇ ਰੇਪ ਦਾ ਚਾਰਜ ਲਗਾਇਆ, ਔਰ ਇਹ 5 ਮਿਲੀਅਨ ਤਾਂ ਦੇ ਰਹੇ ਇਹਨੂੰ, ਤਾਂ ਤੁਸੀਂ 10 ਮਿਲੀਅਨ ਦਿਓ। ਇਹ ਮਾਮਲਾ ਸੌਟ ਆਊਟ ਹੋ ਰਿਹਾ, ਮਤਲਬ ਦੇਸ਼ ਦਾ ਰਾਸ਼ਟਰਪਤੀ ਬਣਨ ਵਾਲਾ ਬੰਦਾ ਮਾਮਲੇ ਸੌਟ ਆਊਟ ਕਰ ਰਿਹਾ, ਔਰ ਦਰਜਨਾਂ ਹੀ ਔਰਤਾਂ ਨੇ, ਕੋਈ ਇਹ ਗਿਣਤੀ ਹੁਣ ਤੇ ਖਤਮ ਹੋ ਗਈ ਜੀ, ਤਾਂ ਮੀਡੀਆ ਚ ਹੁਣ ਤਾਂ ਮੈਂ ਗਿਣਤੀ, ਇੱਕ ਟਾਈਮ ਸੀਗਾ ਜਦੋਂ 5 ਲੇਡੀਜ਼ ਨੇ ਕਿਹਾ ਜੀ ਰੇਪ ਕੀਤਾ ਭਾਈ ਸਾਹਿਬ ਨੇ, ਫਿਰ ਕਿਸੇ ਨੇ ਸੈਕਸੁਅਲ ਮਿਸਕੰਡਕਟ ਕਿਹਾ, ਤਾਂ ਫਿਰ 10 ਹੋ ਗਈਆਂ, ਫਿਰ 15 ਹੋ ਗਈਆਂ, ਫਿਰ 20 ਹੋ ਗਈਆਂ, 25-30 ਤੋਂ ਬਾਅਦ ਗਿਣਤੀ ਅਸੀਂ ਖਤਮ ਕਰ ਦਿੱਤੀ। ਅੱਛਾ, ਉਹ ਭਾਈ ਸਾਹਿਬ ਉਹਨਾਂ ਦਾ ਹਾਲਤ ਇਹ ਹੈ ਵੀ ਜਿਹੜਾ ਕੋਈ ਲੇਡੀ ਰੇਪ ਦੀ ਐਲੀਗੇਸ਼ਨ ਲਗਾਉਂਦੀ ਹੈ ਉਹ ਪੈਸਾ ਵੀ ਵੱਧ ਮਿਲਦਾ ਹੈ ਤੇ ਉਹਨਾਂ ਦੀ ਰੇਟਿੰਗ ਵੀ ਉੱਪਰ ਚਲੀ ਜਾਂਦੀ ਹੈ। ਅੱਛਾ
ਜੀ,
ਇਹ ਉਹਨਾਂ ਦੀ ਇਸ ਵੇਲੇ ਸਿਲਸਿਲਾ ਚੱਲ ਰਿਹਾ ਡੋਨਲਡ ਟਰੰਪ ਸਾਹਿਬ ਦਾ, ਤੇ ਉਦਣ ਉਹ ਅਦਾਲਤ ਚ ਬੈਠੇ ਸੀ, ਤੇ ਉਧਰੋਂ ਜੱਜ ਨੇ ਕਿਹਾ ਕਿ ਬਈ ਤੁਸੀਂ ਇੱਥੇ, ਕਿਉਂਕਿ ਲੇਡੀ ਜਿਹਨੇ ਐਲੀਗੇਸ਼ਨ ਲਗਾਇਆ ਰੇਪ ਦੇ ਉਹ ਨਾਲ ਬੈਠੀ ਹੈ, ਇਹ ਭਾਈ ਸਾਹਿਬ ਫਿਰ ਵੀ ਠੀਕ ਤਰ੍ਹਾਂ ਨਹੀਂ ਕੁਝ ਕਰ ਰਹੇ ਹੋਣਗੇ, ਮੈਂ ਜ਼ਿਆਦਾ ਨਹੀਂ ਕੁਝ ਕਹਿਣਾ ਚਾਹੁੰਦਾ, ਸਭ ਨੂੰ ਪਤਾ ਹੀ ਹੈ। ਤੇ ਉਧਰੋਂ ਜੱਜ ਨੇ ਕਿਹਾ ਵੀ ਇਹ ਲੇਡੀ ਜਿਹਨੇ ਤੇ ਭਾਈ ਸਾਹਿਬ ਰੇਪ ਦੇ ਐਲੀਗੇਸ਼ਨ ਲਗਾਏ ਆ, ਅਦਾਲਤ ਹੈ, ਤੁਸੀਂ ਠੀਕ ਤਰ੍ਹਾਂ ਨਹੀਂ ਬੈਠੋਗੇ ਤਾਂ ਮੈਂ ਤੈਨੂੰ ਬਾਹਰ ਕੱਢ ਦੇਣਾ ਇੱਥੋਂ ਅਦਾਲਤ ਚੋਂ, ਟਰੰਪ ਸਾਹਿਬ ਨੂੰ ਕਹਿ ਰਹੇ ਉੱਥੇ ਜੱਜ, ਤੇ ਨਾਲੇ ਆਈ ਐਂਡ ਆਈ ਨੋ ਯੂ ਵੁੱਡ ਲਵ ਇਟ, ਤੇ ਟਰੰਪ ਸੋ ਵਧੀਆ ਲੀਡਰਸ਼ਿਪ ਦੀ ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ ਹੈ ਕਿ ਵਧੀਆ ਲੀਡਰਸ਼ਿਪ ਦੀ ਜ਼ਰੂਰਤ ਹਰ ਜਗ੍ਹਾ ਹੀ ਹੈ, ਅਮਰੀਕਾ ਚ ਵੀ ਹੈ, ਸਾਡੇ ਕੈਨੇਡਾ ਚ ਵੀ ਹੈ, ਤੇ ਇੰਡੀਆ ਚ ਵੀ ਹੈ, ਤੇ ਪਾਕਿਸਤਾਨ ਚ ਵੀ ਹੈ, ਸਾਰਾ ਕੁਛ ਇਹਨਾਂ ਦੇ ਲੀਡਰ ਦੇ ਹੱਥ ਚ ਹੀ ਹੈ, ਦੇਖਦੇ ਹਾਂ ਜੀ ਕੀ ਹੁੰਦਾ। ਸਮੇਂ ਜਾ ਦੇ ਰਿਹਾ ਜੀ, ਰਮਨ ਦੁਆ ਸਾਹਿਬ ਨਾਲ ਕਰਾਂਗੇ, ਬਾਕੀ ਕਾਲਰਸ ਨੂੰ ਰਿਕੁਐਸਟ ਹੈ ਲਾਈਨ ਹੋਲਡ ਕਰ ਲੈਣ। ਸਾਡੇ ਮੇਨ ਸਪੋਂਸਰ ਰਮਨ ਦੁਆ ਸਾਹਿਬ ਸੇਮੈਕਸ ਤੋਂ ਸਾਡੇ ਨਾਲ ਜੁੜ ਗਏ ਨੇ। ਹੈਲੋ ਸਰ, ਵੈਲਕਮ, ਕੀ ਹਾਲ ਹੈ ਜੀ? ਠੀਕ ਹੈ ਜੀ, ਹਾਂਜੀ,
ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਰ ਹੈ।
ਹਾਂਜੀ ਹਾਂਜੀ, ਤੁਹਾਡਾ ਆਵਾਜ਼ ਬੜੀ ਘੱਟ ਆ ਰਹੀ ਹੈ, ਫੋਨ ਦੇ ਕਰੀਬ ਆ ਜਾਓ ਸਰ ਤੁਸੀਂ, ਰਮਨ ਦੁਆ ਜੀ। ਹੈਲੋ
ਜੀ, ਵੀਰ ਜੀ, ਹੁਣ ਬੈਟਰ ਹੈ?
ਹੁਣ ਬੈਟਰ ਹੈ ਜੀ, ਹੁਣ ਬੈਟਰ ਹੈ ਸਰ। ਰੀਅਲ ਸਟੇਟ ਦੀ ਮਾਰਕੀਟ ਕਿੱਦਾਂ ਚੱਲ ਰਹੀ ਹੈ? ਇੰਟਰਸਟ ਰੇਟ ਸਟੇਬਲ ਨੇ ਇਸ ਵਾਰ ਤੇ ਨਹੀਂ ਘਟਾਏ, ਮਾਰਚ ਵਿੱਚ, ਅਪ੍ਰੈਲ ਜੂਨ ਕਦੋਂ ਘਟਣਗੇ? ਕੀ ਰੀਅਲ ਸਟੇਟ ਦੇ ਕੀ ਸੂਰਤ ਹਾਲ ਹੈ, ਜਰਾ ਉਹਦੇ ਤੇ ਅਨਾਲਿਸਿਸ ਦਿਓ ਸਰ ਆਪਣਾ। ਰਮਨ ਦੁਆ ਜੀ ਫਰੋਮ ਸੇਮੈਕਸ
ਜੀ। ਵੀਰ ਜੀ ਬਿਲਕੁਲ, ਇੱਕ ਬੜੀ ਅੱਛੀ ਨਿਊਜ਼ ਹੈਗੀ ਹੈ ਮੇਰੇ ਹਿਸਾਬ ਨਾਲ, ਕਿ ਬਈ ਇਸ ਵਾਰੀ ਬੈਂਕ ਆਫ ਕੈਨੇਡਾ ਨੇ ਜਿਹੜਾ ਰੇਟ ਆਫ ਇੰਟਰਸਟ ਹੈਗਾ ਉਹਦੇ ਵਿੱਚ ਕੋਈ ਵੀ ਇੰਨਾ ਜ਼ਿਆਦਾ ਚੇਂਜ ਨਹੀਂ ਕੀਤਾ ਹੈਗਾ। ਸੋ ਉਹਦੇ ਨਾਲ ਜੀ ਵੀਰ ਜੀ ਮਾਰਕੀਟ ਦੇ ਵਿੱਚ ਥੋੜਾ ਜਿਹਾ ਹੌਸਲਾ ਹੋ ਰਿਹਾ ਹੈਗਾ, ਪੋਜ਼ਿਟਿਵਿਟੀ ਵੀ ਵਧੀ ਹੈਗੀ ਹੈ। ਆਫਕੋਰਸ ਅਗਲੀ ਜਿਹੜੀ ਅਨਾਊਂਸਮੈਂਟ ਹੈ ਜੀ ਉਹ ਮਾਰਚ ਦੇ ਵਿੱਚ ਹੋਣੀ ਹੈ, ਚਾਂਸਿਸ ਘੱਟ ਹੈਗੇ ਆ ਐਸ ਲੋਂਗ ਐਸ ਕੋਈ ਇਨਫਲੇਸ਼ਨ ਦੀ ਰਿਪੋਰਟ ਏਦਾਂ ਦੀ ਆ ਜਾਏ ਕਿ ਇਨਫਲੇਸ਼ਨ 2.5% ਤੇ ਆ ਗਿਆ, ਉਦੋਂ ਹੋ ਸਕਦਾ ਹੈ ਕਿ ਰੇਟ ਆਫ ਇੰਟਰਸਟ ਥੋੜੇ ਜਿਹੇ ਤੱਲੇ ਆ ਜਾਣ। ਬਟ ਮੇਰੇ ਹਿਸਾਬ ਨਾਲ ਇਹ ਜਿਹੜਾ ਹੈਗਾ ਸੈਕਿੰਡ ਕੁਆਟਰ ਦੇ ਵਿੱਚ, ਅਪ੍ਰੈਲ ਮਈ ਜੂਨ ਦੇ ਟਾਈਮ ਦੇ ਵਿੱਚ ਕਿਤੇ ਵੀ ਸ਼ਾਇਦ ਇਹ ਅਨਾਊਂਸਮੈਂਟ ਹੋ ਸਕਦੀ ਹੈਗੀ ਹੈ। ਕੋਈ ਯੁਧਵੀਰ ਜੀ ਹੁਣ ਸ਼ਾਇਦ ਇਹ ਚੀਜ਼ ਇੰਨੀ ਮੈਟਰ ਨਹੀਂ ਕਰ ਰਹੀ ਹੈਗੀ ਮਾਰਕੀਟ ਦੇ ਵਿੱਚ, ਉਹਦਾ ਰੀਜ਼ਨ ਇਹ ਹੈਗਾ ਯੁਧਵੀਰ ਜੀ ਕਿ ਬੈਂਕਸ ਨੇ ਆਲਰੇਡੀ ਬਹੁਤ ਅੱਛੀ ਰੇਟਸ ਅਨਾਊਂਸ ਕੀਤੇ ਹੋਏ ਹੈਗੇ ਆ। ਤੁਸੀਂ ਦੇਖੋ ਕਿ ਅੱਜ ਵੀ ਤੁਹਾਨੂੰ 5 ਸਾਲ ਦਾ ਰੇਟ ਅਗਰ ਤੁਸੀਂ ਇਨਸ਼ੋਰਡ ਮੋਰਗੇਜ ਲੈਣੀ ਹੈਗੀ ਹੈ ਤਾਂ 5% ਤੋਂ ਨੀਚੇ ਮਿਲ ਜਾਂਦਾ ਹੈਗਾ, ਅਗਰ ਤੁਸੀਂ ਅਨਇਨਸ਼ੋਰਡ ਲੈਣੀ ਹੈਗੀ ਹੈ ਤਾਂ ਉਹ ਤੁਹਾਨੂੰ 5.25% ਦੀ ਰੇਂਜ ਵਿੱਚ ਮਿਲ ਜਾਂਦਾ ਹੈਗਾ। ਸੋ ਅਗਰ ਯੁਧਵੀਰ ਜੀ ਗਰਾਊਂਡ ਲੈਵਲ ਤੇ ਤੁਹਾਨੂੰ ਰਿਐਲਿਟੀ ਦੱਸਾਂ, ਅੱਜ ਦੇ ਟਾਈਮ ਦੇ ਵਿੱਚ ਤੁਸੀਂ ਖਾਲੀ, ਮੈਂ ਬ੍ਰੈਂਪਟਨ ਮਿਸੀਸਾਗਾ ਦੀ ਗੱਲ ਨਹੀਂ ਕਰ ਰਿਹਾ, ਮੈਂ ਟੋਰੋਂਟੋ ਦੀ ਗੱਲ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਕਿਚਨਰ ਵਾਟਰਲੂ ਦੀ। ਕੱਲ ਕਿਚਨਰ ਦੇ ਵਿੱਚ ਇੱਕ ਪ੍ਰੋਪਰਟੀ ਦੇ ਉੱਪਰ 28 ਆਫਰ ਸੀਗੀਆਂ। ਯੁਧਵੀਰ ਜੀ ਆਲਮੋਸਟ ਐਵਰੀ ਡੇ ਮੇਰੇ ਕੋਲ 3 ਜਾਂ 4 ਇੱਦਾਂ ਦੇ ਟੈਕਸਟ ਮੈਸੇਜ ਆਉਂਦੇ ਹੈਗੇ ਆ ਜਿੱਥੇ ਕਿ ਮਲਟੀਪਲ ਆਫਰਸ ਦਾ ਦੌਰ ਚੱਲ ਰਿਹਾ ਹੈਗਾ। ਔਰ ਉਹਦਾ ਇੱਕ ਸਿੰਪਲ ਜਿਹਾ ਰੀਜ਼ਨ ਇਹ ਹੈਗਾ ਕਿ ਮਾਰਕੀਟ ਦੇ ਵਿੱਚ ਇਨਵੈਂਟਰੀ ਲੈਵਲਸ ਕਾਫੀ ਕਮ ਹੈਗੇ ਆ। ਯੁਧਵੀਰ ਜੀ ਸ਼ਾਇਦ ਰੇਟ ਆਫ ਇੰਟਰਸਟ ਦੇ ਨਾਲ ਇੰਨਾ ਇੰਪੈਕਟ ਪਏ ਨਾ ਪਏ, ਪਰ ਇਨਵੈਂਟਰੀ ਲੈਵਲ ਦੇ ਨਾਲ ਕਾਫੀ ਇੰਪੈਕਟ ਪੈ ਸਕਦਾ ਹੈਗਾ। ਔਰ ਦੂਜਾ ਯੁਧਵੀਰ ਜੀ ਜਿਹੜੀ ਮੇਰੀ ਇੱਕ ਛੋਟੀ ਜਿਹੀ ਹੋਰ ਆਬਜ਼ਰਵੇਸ਼ਨ ਹੈਗੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਅਸੀਂ ਹੁਣੇ ਰੀਸੈਂਟਲੀ ਇੱਕ ਇਵੈਂਟ ਕੀਤਾ ਸੀਗਾ CID ਦੇ ਨਾਮ ਤੋਂ ਲਾਸਟ ਵੀਕਐਂਡ ਦੇ ਉੱਪਰ, ਜਿਹਦੇ ਵਿੱਚ ਕਿ ਕੈਨੇਡਾ, ਇੰਡੀਆ ਐਂਡ ਦੁਬਈ ਦੇ ਉੱਪਰ ਅਸੀਂ ਬੜਾ ਫੋਕਸ ਕੀਤਾ ਸੀਗਾ। ਐਂਡ ਆਈ ਵਾਜ਼ ਸੋ ਫੈਸੀਨੇਟਿਡ ਟੂ ਸੀ ਕਿ ਜੋ ਦੁਬਈ ਦਾ ਇੱਕ ਓਵਰਵੈਲਮਿੰਗ ਰਿਸਪੌਂਸ ਸੀਗਾ ਉਹ ਵਾਕਈ ਆਪਣੇ ਆਪ ਦੇ ਵਿੱਚ ਬਹੁਤ ਕ੍ਰੇਜ਼ੀ ਸੀਗਾ। ਔਰ ਉਸ ਤੋਂ ਬਾਅਦ ਇੱਕ ਦੁਬਈ ਨੇ ਹੁਣ ਰੀਸੈਂਟ ਅਨਾਊਂਸਮੈਂਟ ਵੀ ਕੀਤੀ ਹੈਗੀ ਜਿਹੜਾ ਕਿ ਦੁਬਈ ਦੇ ਵਿੱਚ ਜਾਂ UAE ਦੇ ਵਿੱਚ ਤੁਸੀਂ ਕਹਿ ਲਓ ਬੜਾ ਚੈਲੰਜ ਸੀਗਾ ਕਿ ਤੁਹਾਨੂੰ ਉੱਥੇ PR ਸਟੇਟਸ ਨਹੀਂ ਦਿੰਦੇ ਜਾਂ ਤੁਹਾਨੂੰ ਉੱਥੇ ਪਰਮਾਨੈਂਟ ਰਹਿਣ ਦੇ ਲਈ ਇਜਾਜ਼ਤ ਨਹੀਂ ਦਿੰਦੇ, ਉਹਦੇ ਕਰਕੇ ਉਹਨਾਂ ਨੇ ਗੋਲਡਨ ਵੀਜ਼ਾ ਅਪਰਚੁਨਿਟੀ ਕੱਢੀ ਸੀਗੀ ਜਿਹਦੇ ਵਿੱਚ ਕਿ ਤੁਹਾਨੂੰ 2 ਮਿਲੀਅਨ ਦਿਰਹਮ ਇਨਵੈਸਟ ਕਰਨਾ ਹੁੰਦਾ ਹੈਗਾ। ਪਹਿਲੇ ਉਹਦੇ ਵਿੱਚ ਕੰਡੀਸ਼ਨ ਇਹ ਸੀਗੀ ਕਿ ਉਹ 2 ਮਿਲੀਅਨ ਦਿਰਹਮ ਦੇ ਵਿੱਚ ਅਗਰ ਤੁਸੀਂ ਕੋਈ ਪ੍ਰੀ ਕੰਸਟਰਕਸ਼ਨ ਜਿਹਨੂੰ ਆਫ ਪਲਾਨ ਕਹਿੰਦੇ ਹੈਗੇ ਉੱਥੇ ਅਗਰ ਉਹ ਬਾਏ ਕਰਦੇ ਹੋ ਤੁਹਾਡੀ ਮਿਨੀਮਮ ਪੇਮੈਂਟ ਜਿਹੜੀ ਹੈਗੀ 1 ਮਿਲੀਅਨ ਦੀ ਹੋਏਗੀ ਤਾਂ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਹੁਣ ਰੀਸੈਂਟਲੀ ਉਹਨਾਂ ਨੇ ਉਹ ਕੰਡੀਸ਼ਨ ਹਟਾ ਦਿੱਤੀ ਹੈਗੀ ਹੈ, ਹੁਣ ਚਾਹੇ ਤੁਸੀਂ 50,000 ਦਿਰਹਮ ਚਾਹੇ 1 ਲੱਖ ਦਿਰਹਮ ਦੇ ਕੇ ਕੋਈ ਵੀ ਪ੍ਰੋਪਰਟੀ ਉੱਥੇ ਬੁੱਕ ਕਰਦੇ ਹੋ ਜਿਹਦੀ ਵੈਲਿਊ 2 ਮਿਲੀਅਨ ਹੈ, ਤੁਹਾਨੂੰ ਉਹਦੇ ਉੱਤੇ ਗੋਲਡਨ ਵੀਜ਼ਾ ਜਿਹੜਾ ਕਿ 10 ਸਾਲ ਦਾ ਤੁਹਾਡਾ ਉੱਥੇ ਐਂਟਰੀ ਵੀਜ਼ਾ ਹੈਗਾ ਉਹ ਤੁਹਾਨੂੰ ਮਿਲ ਜਾਏਗਾ। ਔਰ ਬੜੇ ਸਾਰੇ ਕਲਾਇੰਟਸ ਨੇ ਉਸ ਐਡਵਾਂਟੇਜ ਉਹਦਾ ਐਡਵਾਂਟੇਜ ਚੱਕਿਆ। ਮੈਂ ਹੁਣੇ ਸਵੇਰੇ ਹੀ ਯੁਧਵੀਰ ਜੀ ਇੱਕ 2.5 ਮਿਲੀਅਨ ਦਿਰਹਮ ਦੀ ਡੀਲ ਉੱਥੇ ਕੀਤੀ ਹੈਗੀ, ਹੁਣੇ 5 ਮਿੰਟ ਆਉਣ ਤੋਂ ਜਸਟ 5-10 ਮਿੰਟ ਪਹਿਲੇ ਮੈਨੂੰ ਫਾਈਨਲ ਕੀਤਾ। ਸੋ ਇਹ ਜਿਹੜਾ ਕੈਨੇਡੀਅਨ ਮਾਰਕੀਟ ਦੀ ਰੀਅਲ ਸਟੇਟ ਦਾ ਥੋੜਾ ਜਿਹਾ ਇੱਕ ਨੈਗੇਟਿਵ ਸੈਂਟੀਮੈਂਟ ਸੀਗਾ, ਇਹਦੇ ਕਰਕੇ ਦੂਜੀ ਜਗ੍ਹਾ ਤੇ ਕਾਫੀ ਰੁਝਾਨ ਬਣਿਆ ਹੋਏਗਾ ਇਨਵੈਸਟਰਸ ਦਾ, ਖਾਸ ਤੌਰ ਤੇ ਜਿਹੜੇ ਦੁਬਈ ਦੇ ਨਾਲ ਕਨੈਕਟਿਡ ਹੈਗੇ ਆ। ਅਗੇਨ ਯੁਧਵੀਰ ਜੀ ਮੈਂ ਇਹ ਨਹੀਂ ਕਹਿ ਰਿਹਾ ਕਿ ਦੁਬਈ ਦੇ ਵਿੱਚ ਇਨਵੈਸਟਮੈਂਟ ਕਰਨਾ ਹਰ ਬੰਦੇ ਦੇ ਲਈ ਜਿਹੜਾ ਹੈਗਾ ਉਹ ਫਾਇਦੇਮੰਦ ਹੈਗਾ। ਪਲੀਜ਼ ਅੰਡਰਸਟੈਂਡ ਕਰਿਓ ਇਸ ਗੱਲ ਨੂੰ ਸਾਰੇ ਜਣੇ ਕਿ ਇਟ ਆਲ ਡਿਪੈਂਡਸ ਅਪੋਨ ਯੋਰ ਸਿਚੁਏਸ਼ਨ। ਦੇਖੋ ਸਾਡਾ ਐਜ਼ ਅ ਰੀਅਲ ਸਟੇਟ ਕੰਪਨੀ ਕੰਮ ਹੈ ਤੁਹਾਡੇ ਅੱਗੇ ਆਪਸ਼ਨਸ ਲੈ ਕੇ ਆਉਣਾ, ਤੁਹਾਨੂੰ ਅਪੋਰਚੁਨਿਟੀਜ਼ ਦਿਖਾਉਣਾ, ਔਰ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਇਹ ਉਹ ਅਪੋਰਚੁਨਿਟੀ ਤੁਹਾਡੇ ਪੋਰਟਫੋਲੀਓ ਦੇ ਵਿੱਚ ਤੁਹਾਡੇ ਪ੍ਰੋਫਾਈਲ ਦੇ ਵਿੱਚ ਫਿੱਟ ਬੈਠਦੀ ਹੈ ਜਾਂ ਨਹੀਂ ਬੈਠਦੀ। ਔਰ ਯੁਧਵੀਰ ਜੀ ਮੇਰੇ ਨਾਲ ਲਸ਼ਿਕਾ ਵੀ ਹੈਗੇ ਆ, ਕੁਝ ਇੱਕ ਦੋ ਖਾਸ ਪ੍ਰੋਜੈਕਟ ਹੈਗੇ ਜਿਹਦੇ ਤੇ ਲਸ਼ਿਕਾ ਗੱਲ ਕਰਨਾ ਚਾਹੁੰਦੇ ਹੈਗੇ ਆ। ਪਰ ਯੁਧਵੀਰ ਜੀ ਆਉਣ ਵਾਲੇ 3-6 ਮਹੀਨੇ ਮਾਰਕੀਟ ਦੇ ਵਿੱਚ ਕਾਫੀ ਪ੍ਰੋਮਿਸਿੰਗ ਲੱਗ ਰਹੇ ਹੈਗੇ ਆ, ਬਾਇਸ ਕਾਫੀ ਬੈਠਾ ਹੈਗਾ, ਔਰ ਮੈਨੂੰ ਪੂਰੀ ਉਮੀਦ ਹੈ ਕਿ ਅਗਲੇ ਜਿਹੜੇ ਸੈਕਿੰਡ ਕੁਆਟਰ ਦੇ ਵਿੱਚ ਪ੍ਰਾਈਸਿਸ ਜਿਹੜੇ ਹੈਗੇ ਆ ਕਾਫੀ ਫਰਕ ਪੈ ਜਾਏਗਾ। ਅੱਜ ਯੁਧਵੀਰ ਜੀ ਅਗਰ ਮੈਂ ਤੁਹਾਨੂੰ ਕੰਪੇਅਰ ਸੋ ਓਨ ਐਨ ਐਵਰੇਜ ਜਿਹੜੇ ਵੀ ਬੰਦਿਆਂ ਨੇ ਅਗਸਤ ਸਪਟੰਬਰ ਦੇ ਵਿੱਚ ਕੋਈ ਪ੍ਰੋਪਰਟੀ ਬਾਏ ਕੀਤੀ ਸੀਗੀ, ਅੱਜ 4-5% ਉਹ ਪ੍ਰਾਈਸ ਦੇ ਵਿੱਚ ਪਾਜ਼ਿਟਿਵ ਬੈਠੇ ਹੈਗੇ। ਸੋ ਇਹ ਜਗਵੀਰ ਜੀ ਓਵਰਆਲ ਸੂਰਤ ਹਾਲ ਹੈਗਾ। ਅਗਰ ਤੁਹਾਡਾ ਕੋਈ ਸਪੈਸੀਫਿਕ ਕੁਸ਼ਚਨ ਆਈ ਵਿਲ ਬੀ ਵੈਰੀ ਹੈਪੀ ਟੂ ਆਨਸਰ, ਅਦਰਵਾਈਜ਼ ਲਸ਼ਿਕਾ ਜ਼ਰੂਰ ਪ੍ਰੋਡਕਟ ਦੀ ਕੁਝ ਇਨਫੋਰਮੇਸ਼ਨ ਸ਼ੇਅਰ ਕਰਨਗੇ।
ਜੀ ਬਿਲਕੁਲ ਜੀ, ਲਸ਼ਿਕਾ ਜੀ ਨਾਲ ਵੀ ਗੱਲ ਕਰਦੇ ਹਾਂ। ਹਾਂਜੀ ਲਸ਼ਿਕਾ ਜੀ, ਬਹੁਤ ਬਹੁਤ ਸਵਾਗਤ ਹੈ ਆਪਕਾ, ਔਰ ਸਾਡੇ ਕੋਲ ਕਿਹੜੇ ਡਿਫਰੈਂਟ ਪ੍ਰੋਜੈਕਟਸ ਨੇ ਉਹ ਵੀ ਜਾਣਕਾਰੀ ਪਲੀਜ਼ ਦਿਓ।
ਥੈਂਕ ਯੂ ਜਗਵੀਰ ਜੀ, ਥੈਂਕ ਯੂ ਰਮਨ ਜੀ, ਸਾਰੇ ਲਿਸਨਰਸ ਕੋ ਮੇਰੀ ਤਰਫ ਸੇ ਪਿਆਰੀ ਸੀ ਗੁੱਡ ਮਾਰਨਿੰਗ। ਸਭ ਤੋਂ ਪਹਿਲੇ ਜੋ ਵੀ ਹਮਾਰੇ ਲਿਸਨਰ ਸੁਣ ਰਹੇ ਹੈ, ਹੈਪੀ ਰਿਪਬਲਿਕ ਡੇ ਸਭ ਕੋ, 26 ਜਨਵਰੀ ਹੈ ਅੱਜ। ਔਰ ਉਸਕੇ ਬਾਅਦ ਅਗਰ ਹਮ ਪ੍ਰੋਜੈਕਟ ਕੀ ਬਾਤ ਕਰੇ ਤੋ ਇੱਕ ਬਹੁਤ ਅੱਛੀ ਓਪਰਚੁਨਿਟੀ ਹੈ ਫਸਟ ਟਾਈਮ ਹੋਮ ਬਾਇਰਸ ਕੇ ਲਈ, ਜੋ ਲੋ ਡਿਪੋਜ਼ਿਟ ਕੇ ਸਾਥ ਕੁਛ ਢੂੰਡ ਰਹੇ ਹੈ। ਸਿਰਫ 5% ਡਿਪੋਜ਼ਿਟ ਕੇ ਸਾਥ ਆਪ ਮਿਲਟਨ ਮੇ ਆਪਣੇ ਲਈ 1-bedroom, 2-bedroom, 3-bedroom ਕਾ ਯੂਨਿਟ ਜੋ ਹੈ ਵੋ ਪਰਚੇਸ ਕਰ ਸਕਤੇ ਹੈ। ਇਸਮੇ ਆਪਕੋ ਬਿਲਡਰ ਕੀ ਤਰਫ ਸੇ ਮੰਥਲੀ ਪੇਮੈਂਟ ਕੀ ਆਪਸ਼ਨ ਦੀ ਜਾ ਰਹੀ ਹੈ, ਜਿਸਮੇ ਆਪਨੇ ਐਵਰੀ ਮੰਥ ਸਿਰਫ 1192 ਇਤਨੀ ਤੋਂ ਅੱਜ ਕੱਲ ਹਮਾਰੀ ਕਾਰ ਕੀ ਹੈ ਵੋ ਵੀ ਹੋ ਜਾਤੀ ਹੈ, ਤੋ ਆਪਨੇ ਸਿਰਫ 1192 ਪਰ ਮੰਥ ਜੋ ਪੇ ਕਰਨਾ ਹੈ ਐਜ ਯੋਰ ਡਿਪੋਜ਼ਿਟ। ਇਸਮੇ ਆਪਕੋ ਬਹੁਤ ਸਾਰੇ ਇਨਸੈਂਟਿਵ, ਬਹੁਤ ਸਾਰੇ ਕੈਸ਼ ਬੈਕ ਕੀ ਵੀ ਆਪਸ਼ਨ ਜੋ ਹੈ ਵੋ ਦੀ ਜਾ ਰਹੀ ਹੈ, ਕਿਉਂਕਿ ਇਹ ਇੱਕ ਨਯਾ ਰਿਲੀਜ ਹੈ ਜੋ ਇਸੀ ਹਫਤੇ ਕੀਆ ਗਿਆ ਹੈ। ਇਸਕੀ ਅਗਰ ਹਮ ਲੋਕੇਸ਼ਨ ਕੀ ਬਾਤ ਕਰੇ ਤੋ ਇਹ ਥੋਮਸਨ ਰੋਡ ਐਂਡ ਡਰੂ ਸੈਂਟਰ ਕੇ ਇੰਟਰਸੈਕਸ਼ਨ ਕੇ 3 ਟਾਵਰਸ ਹੈ ਜੋ ਬਣਨੇ ਜਾ ਰਹੇ ਹੈ, ਮਿਲਟਨ ਕੀ ਬਿਲਕੁਲ ਪ੍ਰਾਈਮ ਲੋਕੇਸ਼ਨ, ਮਿਲਟਨ ਗੋ ਸਟੇਸ਼ਨ ਸੇ ਕਨੈਕਟਿਡ। ਆਪ ਇੱਕ ਮਿੰਟ ਮੇ ਬਾਈ ਮਿਲਟਨ ਗੋ ਸਟੇਸ਼ਨ ਕੋ ਐਕਸੈਸ ਕਰ ਸਕਤੇ ਹੈ। ਐਂਡ ਜੈਸਾ ਕੀ ਹਮ ਜਾਣਤੇ ਹੈ ਕੀ ਮਿਲਟਨ ਕੇ ਅੰਦਰ ਮਿਲਟਨ ਐਜੂਕੇਸ਼ਨ ਵਿਲੇਜ ਕਾ ਜੋ ਪਲਾਨ ਹੈ ਵੋ ਅਪਰੂਵ ਹੋ ਗਿਆ ਹੈ। ਦੋ ਮੇਜਰ ਯੂਨੀਵਰਸਿਟੀਜ਼ ਮਿਲਟਨ ਮੇ ਇਹ ਐਜੂਕੇਸ਼ਨ ਵਿਲੇਜ ਬਣਾ ਰਹੀ ਹੈ, ਵਿਚ ਵਿਲ ਬੀ ਰੈਡੀ ਬਾਈ 2027। ਸੋ ਇਸਕੇ ਸਾਥ ਜੈਸੀ ਹੀ ਇਹ ਅਪ ਐਂਡ ਰਨਿੰਗ ਹੋਤਾ ਹੈ, ਯੂ ਵਿਲ ਹੈਵ ਅ ਲੋਟ ਆਫ ਰੈਂਟਲ ਪੋਟੈਂਸ਼ੀਅਲ, ਅ ਲੋਟ ਆਫ ਜੋਬ ਓਪਰਚੁਨਿਟੀਜ਼, ਬਹੁਤ ਹੀ ਜ਼ਿਆਦਾ ਜੋਬ ਕੀ ਜੋ ਅਵੇਲੇਬਿਲਿਟੀ ਹੈ ਵੋ ਵਹਾਂ ਪਰ ਖੁੱਲਨੇ ਵਾਲੀ ਹੈ। ਐਂਡ ਜਬ ਵੀ ਆਪਕੀ ਪ੍ਰੋਪਰਟੀ ਗੋ ਸਟੇਸ਼ਨ ਕੇ ਬਿਲਕੁਲ ਸਾਥ ਹੋਤੀ ਹੈ, ਆਪਕੋ ਰੀਸੇਲ ਯਾ ਰੈਂਟਲ ਮੇ ਕਭੀ ਵੀ ਪ੍ਰੋਬਲਮ ਨਹੀਂ ਆਤੀ। ਤੋ ਅਗਰ ਆਪ ਮਾਰਕੀਟ ਮੇ ਐਜ ਐਨ ਇਨਵੈਸਟਮੈਂਟ ਕੁਛ ਢੂੰਡ ਰਹੇ ਹੈ ਤੋ ਇਹ ਗੋ ਸਟੇਸ਼ਨ ਕੇ ਸਾਥ ਹੈ, ਸਿਰਫ 5% ਡਿਪੋਜ਼ਿਟ ਹੈ, ਉਸਕੇ ਉਪਰ ਆਪਕੇ ਪਾਸ ਮੰਥਲੀ ਇੰਸਟਾਲਮੈਂਟ ਕੀ ਆਪਸ਼ਨ ਹੈ, ਅਸਾਈਨਮੈਂਟ ਐਂਡ ਪਾਰਕਿੰਗ ਬਹੁਤ ਅੱਛੇ ਪ੍ਰਾਈਸ, ਬਹੁਤ ਅੱਛੇ ਡਿਸਕਾਊਂਟ ਕੇ ਸਾਥ ਇਸਮੇ ਆਪਕੋ ਮਿਲ ਸਕਤੀ ਹੈ। ਤੋ ਅਗਰ ਆਪ ਇਸਕੇ ਲਈ ਕੋਈ ਔਰ ਡਿਟੇਲਸ ਲੈਣਾ ਚਾਹਤੇ ਹੈ ਯਾ ਵੀਕੈਂਡ ਪੇ ਇਸ ਸਾਈਟ ਕੋ ਵਿਜ਼ਿਟ ਕਰਨਾ ਚਾਹਤੇ ਹੈ, ਜਸਟ ਗੈਟ ਇਨ ਟੱਚ ਵਿਦ ਅਸ, ਐਨੀ ਵਨ ਐਟ ਸੇਵ ਮੈਸ ਐਂਡ ਵੀ ਕੈਨ ਪ੍ਰੋਵਾਈਡ ਯੂ ਦੈਟ ਇਨਫੋਰਮੇਸ਼ਨ। ਉਸਕੇ ਸਾਥ ਸਾਥ ਮੈਂ ਬਾਤ ਕਰਨਾ ਚਾਹੂੰਗੀ ਕੋਟੇਜਸ ਕੀ। ਅਗਰ ਕੋਈ ਵੀ ਲਿਸਨਰ ਸੁਣ ਰਹੇ ਹੈ ਔਰ ਵੋ ਸਮਰ ਆਨੇ ਕੇ ਪਹਿਲੇ ਆਪਣੇ ਲਈ ਕੋਟੇਜ ਮੇ ਇਨਵੈਸਟ ਕਰਨਾ ਚਾਹਤੇ ਹੈ, ਹਮਾਰੇ ਪਾਸ ਮਸਕੋਕਾ ਮੇ ਬਹੁਤ ਅੱਛੀ ਆਪਸ਼ਨ ਹੈ, ਜਹਾਂ ਪੇ ਆਪਕੋ ਲੇਕ ਸੇ ਸਿਰਫ 2 ਮਿੰਟ ਕੇ ਡਿਸਟੈਂਸ ਪਰ ਬਹੁਤ ਹੀ ਪਿਆਰੇ ਬ੍ਰਾਂਡ ਨਿਊ ਮਾਡਰਨ ਸਟਾਈਲ ਕੋਟੇਜਸ ਆਪ ਆਪਣੇ ਲਈ।
ਫੋਨ ਨੰਬਰ ਜ਼ਰੂਰ ਦੇ ਦੇ ਜੀ, ਫੋਨ ਨੰਬਰ ਜ਼ਰੂਰ ਦੇ ਦੇ।
ਬਿਲਕੁਲ ਜਗਵੀਰ ਜੀ, ਇਹ ਕੋਟੇਜਸ ਕੇ ਲਈ ਵੀ ਅਗਰ ਆਪਕੋ ਇਨਫੋਰਮੇਸ਼ਨ ਚਾਹੀਏ ਯਾ ਆਪਕੋ ਇਹ 5% ਡਿਪੋਜ਼ਿਟ ਪ੍ਰੋਗਰਾਮ ਪੇ ਕੋਈ ਇਨਫੋਰਮੇਸ਼ਨ ਚਾਹੀਏ, ਉਸਕੇ ਲਈ ਆਪ ਕਾਲ ਕਰ ਸਕਤੇ ਹੈ 6472215780। ਮਿਲਟਨ ਮੇ ਜੋ ਪ੍ਰੋਜੈਕਟ ਕੀ ਹਮ ਬਾਤ ਕਰ ਰਹੇ ਹੈ।
ਬਹੁਤ ਬਹੁਤ ਸ਼ੁਕਰੀਆ ਜੀ, ਗੱਲਬਾਤ ਜਾਰੀ ਰਹੇਗੀ ਤੁਹਾਡੇ ਨਾਲ। 416-475-5000 ਹੈਵ ਵੰਡਰਫੁਲ ਡੇ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
Ta-da! The things are back. ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion,
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ ਸੀਬੀਸੀ ਜੈਪ।
लॉजी स्टेशन साइट हुन बिकना शुरू हो गया है। मिल्टन डाउनटाउन विच तुहाडी वक्ती ते सोनी रिहायश जेड़ी शुरू हुंदी है 490,490 डॉलर चे। ते जीटीए दा सब तो वधिया मुल है। ए दो चावरा आली इमारत सेंट्रल पोडियम तानी अंदरूनी ते बाहरली सहूलता पेश कर दी है। मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नी पत्थर है, जेड़ा तुहानू आराम नाल तुहाडियां मंजिलां तक पहुंचावेगा। जीटीए दे उज्जवल भविष्य विच अज ही निवेश करो। स्टेशन साइट .ca ते रजिस्टर करो। अपनी कम्युनिटी का सब तो वड्डा वधिया क्वालिटी।